ਖੇਵਰਾ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਸਾਰੇ ਮਿੱਤਰ ਪਿਆਰਾਂ ਨੂੰ ਜਿੱਥੇ ਤੱਕ ਵੀ ਆਵਾਜ਼ ਪਹੁੰਚ ਰਹੀ ਹੈ 104.6 FM ਦੀਆਂ ਤਰੰਗਾਂ ਤੋਂ ਪ੍ਰੋਗਰਾਮ ਨੱਚਦਾ ਪੰਜਾਬ ਦੇ ਵਿੱਚ ਪਰਮਿੰਦਰ ਸਿੰਘ ਪਾਪਾ ਟੋਇਟੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਮੌਸਮ ਥੋੜਾ ਸਿੱਲਾ ਸਿੱਲਾ ਹੈ ਤੇ ਲੇਕਿਨ ਗੱਲਾਂ ਬਾਤਾਂ ਦੇ ਵਿੱਚ ਹੋਰ ਬਹੁਤ ਕੁਝ ਹੈ ਜਿਹੜਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜ਼ਰੂਰ ਤੁਹਾਡੇ ਤੱਕ ਰੂਬਰੂ ਕਰਦੇ ਚੱਲਾਂਗੇ 24 ਦੇਸ਼ਾਂ ਤੋਂ 143 ਦੇ ਕਰੀਬ ਮੈਂਬਰ ਪਾਰਲੀਮੈਂਟਸ ਦੇ ਵੱਖ ਵੱਖ ਜਿਹੜੇ ਐਡਮਿਨਿਸਟ੍ਰੇਟਰਸ ਨੇ ਉਹ ਭਾਰਤ ਦੇ ਵਿੱਚ ਇੱਕ ਬੈਠਕ ਦੇ ਵਿੱਚ ਸ਼ਾਮਲ ਹੋਏ ਉਹਨਾਂ ਦੇ ਵਿੱਚੋਂ ਸਾਡੇ ਇੱਥੇ ਨਿਊਜ਼ੀਲੈਂਡ ਤੋਂ ਵੀ 4 ਨੁਮਾਇੰਦੇ ਸਨ ਉਹਨਾਂ ਦੇ ਨਾਲ ਗੱਲਬਾਤ ਜ਼ਰੂਰ ਕਿਸੇ ਇੱਕ ਦੇ ਨਾਲ ਕਰਦੇ ਚੱਲਾਂਗੇ ਇਸ ਤੋਂ ਇਲਾਵਾ ਗੱਲਾਂ ਬਾਤਾਂ ਹੋਣਗੀਆਂ 16 ਫਰਵਰੀ ਨੂੰ ਲਾਵਾਂ ਫੇਰੇ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਉਸ ਦੀ ਵੀ ਚਰਚਾ ਬਹੁਤ ਜ਼ਿਆਦਾ ਹੈ ਤੇ ਨਾਲ ਨਾਲ ਜਸਟਿਨ ਟਰੂਡੋ ਜਿਹੜੇ ਕਿ ਕੈਨੇਡਾ ਦੇ ਬਹੁਤ ਹਰਮਨ ਪਿਆਰੇ ਪ੍ਰਧਾਨ ਮੰਤਰੀ ਨੇ ਪੰਜਾਬੀਆਂ ਦੇ ਵਿੱਚ ਖਾਸ ਤੌਰ ਤੇ ਬਹੁਤ ਵੱਡਾ ਨਾਮ ਹੈ ਉਹਨਾਂ ਦਾ ਸੋ ਆਪਣੀ ਭਾਰਤ ਫੇਰੀ 18 ਫਰਵਰੀ ਤੋਂ ਲੈ ਕੇ 23 ਫਰਵਰੀ ਤੱਕ ਕਰਨਗੇ ਜਿਸ ਦੇ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਵੀ ਜਾਣਗੇ ਤੇ ਇਸ ਮੌਕੇ ਹੋਰ ਬਹੁਤ ਸਾਰੇ ਦਵੰਦ ਨੇ ਜਿਹੜੇ ਕਿ ਗੱਲਾਂ ਬਾਤਾਂ ਦੇ ਵਿੱਚ ਤੁਹਾਡੇ ਤੱਕ ਪੇਸ਼ ਕਰਨੇ ਜ਼ਰੂਰੀ ਨੇ ਕਿਸਾਨ ਸੰਘਰਸ਼ ਪੰਜਾਬ ਦੇ ਵਿੱਚ ਜਾਰੀ ਹੈ ਤੇ ਉਧਰੋਂ ਥਰਮਲ ਪਲਾਂਟਾਂ ਦੇ ਵਿੱਚੋਂ ਜਿਹੜੇ ਫਾਰਗ ਕੀਤੇ ਗਏ ਮੁਲਾਜ਼ਮ ਨੇ ਉਹਨਾਂ ਦਾ ਵੀ ਸੰਘਰਸ਼ ਜਾਰੀ ਹੈ ਤੇ ਇਧਰ ਨਿਊਜ਼ੀਲੈਂਡ ਦੇ ਵਿੱਚ ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਚਿੰਤਾ ਦੇ ਵਿੱਚ ਨੇ ਕਿ ਹਾਲਾਂਕਿ ਅੱਧੇ ਤੋਂ ਵੱਧ ਗਰਮੀਆਂ ਦੀ ਰੁੱਤ ਗੁਜ਼ਰ ਚੁੱਕੀ ਹੈ ਲੇਕਿਨ ਡੁੱਬ ਕੇ ਮਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਭਾਰਤੀ ਮੂਲ ਦੇ ਲੋਕਾਂ ਦੀ ਹੈ ਤੇ ਨਾਲ ਨਾਲ ਚਿਰਾਂ ਤੋਂ ਵਿਵਾਦਾਂ ਦੇ ਵਿੱਚ ਰਹੀ ਹਾਲੀਵੁੱਡ ਦੀ ਬਹੁਤ ਵੱਡੀ ਫਿਲਮ ਪਦਮਾਵਤ ਜਿਹੜੀ ਹੈ ਉਹ 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਕੁਝ ਰੰਗ ਸ਼ੇਰੋ ਸ਼ਾਇਰੀ ਦੇ ਤੇ ਕੁਝ ਰੰਗ ਤੁਹਾਡੇ ਆਪਣੇ ਇੱਥੋਂ ਦੇ ਸਮਾਜ ਦੇ ਸ਼ੀਸ਼ੇ ਦੇ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਨੱਚਦਾ ਪੰਜਾਬ ਦੇ ਦੌਰਾਨ ਅਸੀਂ ਹਾਜ਼ਰ ਕਰਦੇ ਚੱਲਾਂਗੇ ਪ੍ਰੋਗਰਾਮ ਦੇ ਦੌਰਾਨ ਰਾਬਤਾ ਜ਼ਰੂਰ ਕਰਨਾ 815-8100-1581 ਸਾਡਾ ਫੋਨ ਨੰਬਰ ਹੈ ਕਿਸੇ ਕਾਰਨ ਤੁਸੀਂ ਇਸ ਪ੍ਰੋਗਰਾਮ ਨੂੰ ਨਹੀਂ ਸੁਣ ਸਕੇ ਜਾਂ ਦੁਬਾਰਾ ਸੁਣਨਾ ਚਾਹੁੰਦੇ ਹੋ ਜਾਂ ਫਿਰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਯਾਦ ਰੱਖਣਾ www.planetaudio.org.nz/nachdapanjab ਦੇ ਰਾਹੀਂ ਤੁਸੀਂ ਜ਼ਰੂਰ ਇਸ ਵੈਬਸਾਈਟ ਤੇ ਜਾ ਕੇ ਇਸ ਨੂੰ ਪ੍ਰੋਗਰਾਮ ਨੂੰ ਦੁਬਾਰਾ ਸੁਣ ਸਕਦੇ ਹੋ ਤੇ ਲਓ ਫਿਰ ਵਿਜੇ ਵਿਵੇਕ ਹੋਣਾ ਦੇ ਇਸ ਖਿਆਲ ਦੇ ਨਾਲ ਪ੍ਰੋਗਰਾਮ ਸ਼ੁਰੂ ਕਰਨ ਦੀ ਇਜਾਜ਼ਤ ਚਾਹਾਂਗਾ ਕਿ ਕੋਈ ਬੀਤੀ ਕਹਾਣੀ ਹੋ ਗਿਆ ਹਾਂ ਮੈਂ ਪਿਓ ਦਾਦੇ ਦਾ ਹਾਣੀ ਹੋ ਗਿਆ ਹਾਂ ਮੈਂ ਕਲਕਲ ਵੀ ਗਵਾ ਦਿੱਤੀ ਹੈ ਆਪਣੀ ਤੇ ਬਿਲਕੁਲ ਸ਼ਾਂਤ ਪਾਣੀ ਹੋ ਗਿਆ ਹਾਂ ਸ਼ੁਰੂਆਤ ਕਰਦੇ ਹਾਂ ਜੀ ਪਾਲੀ ਰਾਜਪੁਰ ਹੁਣਾਂ ਦੇ ਖਬਰਾਂ ਦੇ ਬੁਲੇਟਿਨ ਤੋਂ ਜੁੜੇ ਰਹਿਣਾ 5:50 ਤੱਕ ਤੁਹਾਡੇ ਆਪਣੇ ਪ੍ਰੋਗਰਾਮ ਨੱਚਦਾ ਪੰਜਾਬ ਦੇ ਦੌਰਾਨ
ਸਤਿ ਸ੍ਰੀ ਅਕਾਲ ਜੀ ਨੱਚਦਾ ਪੰਜਾਬ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਤੇ ਮੈਂ ਹਾਂ ਪੰਜਾਬ ਤੋਂ ਪਾਲੀ ਰਾਜਪੁਰ 23 ਜਨਵਰੀ ਦਿਨ ਮੰਗਲਵਾਰ ਨਜ਼ਰ ਮਾਰਦਿਆਂ ਅੱਜ ਦੀਆਂ ਮੁੱਖ ਸੁਰਖੀਆਂ ਤੇ ਆਮ ਆਦਮੀ ਪਾਰਟੀ ਦੇ ਅਯੋਗ ਠਹਿਰਾਏ ਵਿਧਾਇਕਾਂ ਦੇ ਵੱਲੋਂ ਦਿੱਲੀ ਹਾਈਕੋਰਟ ਦੇ ਵਿੱਚ ਨਵੀਂ ਪਟੀਸ਼ਨ ਦਾਖਲ ਅਕਾਲ ਤਖ਼ਤ ਦੇ ਵੱਲੋਂ ਅੱਜ ਵਿਚਾਰਿਆ ਜਾਵੇਗਾ ਚਰਨਜੀਤ ਸਿੰਘ ਚੱਡਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਹੀ ਹੋਵੇਗੀ ਜੱਜ ਬੀ ਐਚ ਲੋਇਆ ਮਾਮਲੇ ਦੀ ਸੁਣਵਾਈ ਮੇਅਰਾਂ ਦੀ ਚੋਣ ਲਈ ਸੱਦਾ ਨਾ ਮਿਲਣ ਤੇ ਕੈਪਟਨ ਤੋਂ ਨਵਜੋਤ ਸਿੱਧੂ ਨਾਰਾਜ਼ ਕਿਹਾ ਬਿਨਾਂ ਸੱਦੇ ਕਿਤੇ ਨਹੀਂ ਜਾਂਦਾ ਗੁਜਰਾਤ ਬੰਬ ਧਮਾਕਿਆਂ ਦਾ ਮੁੱਖ ਸਾਜ਼ਿਸ਼ਕਾਰ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਭਾਰਤ ਪਾਕਿਸਤਾਨ ਸਰਹੱਦ ਤੇ ਜੰਗ ਵਰਗੇ ਹਾਲਾਤ ਨਹੀਂ ਰੁਕ ਰਹੀ ਗੋਲਾਬੰਦੀ ਦੀ ਉਲੰਘਣਾ ਵਿਸ਼ਵ ਆਰਥਿਕ ਮੰਚ ਵਿਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਿਊਰਿਖ ਪੁੱਜੇ ਇੰਡੀਅਨ ਪ੍ਰੀਮੀਅਰ ਲੀਗ 7 ਅਪ੍ਰੈਲ ਤੋਂ 27 ਮਈ ਤੱਕ ਤੇ ਹੁਣ ਖ਼ਬਰਾਂ ਦਾ ਵਿਸਥਾਰ ਲਾਭ ਵਾਲੇ ਅਹੁਦੇ ਕਾਰਨ ਅਯੋਗ ਠਹਿਰਾਏ ਗਏ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੇ ਚੋਣ ਕਮਿਸ਼ਨ ਦੀ ਸਿਫਾਰਿਸ਼ ਜਿਸ ਦੇ ਆਧਾਰ ਤੇ ਰਾਸ਼ਟਰਪਤੀ ਨੇ ਇਨ੍ਹਾਂ ਨੂੰ ਬਰਖਾਸਤ ਕਰਨ ਤੇ ਮੋਹਰ ਲਗਾਈ ਹੈ ਦੇ ਖਿਲਾਫ਼ ਪਾਈਆਂ ਪੁਰਾਣੀਆਂ ਅਰਜ਼ੀਆਂ ਦਿੱਲੀ ਹਾਈਕੋਰਟ ਵਿਚੋਂ ਵਾਪਸ ਲੈ ਕੇ ਨਵੀਂ ਪਟੀਸ਼ਨ ਦਾਖਲ ਕਰ ਦਿੱਤੀ ਹੈ ਇਨ੍ਹਾਂ 20 ਵਿਧਾਇਕਾਂ ਜਿਨ੍ਹਾਂ ਦੀ ਸੰਸਦੀ ਸਕੱਤਰਾਂ ਵਜੋਂ ਨਿਯੁਕਤੀ ਤੇ ਸਵਾਲ ਉੱਠੇ ਸਨ ਨੇ ਹਾਈਕੋਰਟ ਨੂੰ ਦੱਸਿਆ ਕਿ ਅਸੈਂਬਲੀ ਸੀਟਾਂ ਤੋਂ ਲਾਂਭੇ ਕੀਤੇ ਜਾਣ ਖਿਲਾਫ਼ ਉਹ ਨਵੀਂ ਪਟੀਸ਼ਨ ਦਾਖਲ ਕਰ ਰਹੇ ਨੇ ਕਿਉਂਕਿ ਰਾਸ਼ਟਰਪਤੀ ਵੱਲੋਂ ਚੋਣ ਕਮਿਸ਼ਨ ਦੀ ਸਿਫਾਰਿਸ਼ ਉੱਤੇ ਮੋਹਰ ਲਾਏ ਜਾਣ ਤੋਂ ਬਾਅਦ ਇਹ ਪਟੀਸ਼ਨਾਂ ਨਿਫਲ ਹੋ ਗਈਆਂ ਸਨ ਜਸਟਿਸ ਰੇਖਾ ਪੱਲੀ ਨੇ ਵਿਧਾਇਕਾਂ ਨੂੰ ਪਟੀਸ਼ਨ ਵਾਪਸ ਲੈਣ ਦੀ ਆਗਿਆ ਦੇ ਦਿੱਤੀ ਹੈ ਇਨ੍ਹਾਂ 20 ਵਿਧਾਇਕਾਂ ਵਿੱਚੋਂ ਇੱਕ ਵਿਧਾਇਕ ਵੱਲੋਂ ਪੇਸ਼ ਹੋਏ ਵਕੀਲ ਨੇ ਅਦਾਲਤ ਨੂੰ ਦੱਸਿਆ ਹੈ ਕਿ ਰਾਸ਼ਟਰਪਤੀ ਵੱਲੋਂ ਚੋਣ ਕਮਿਸ਼ਨ ਦੀ ਸਿਫਾਰਿਸ਼ ਸਵੀਕਾਰ ਕੀਤੇ ਜਾਣ ਬਾਅਦ ਸਰਕਾਰ ਵੱਲੋਂ 20 ਜਨਵਰੀ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਇਸ ਦਸਤਾਵੇਜ਼ ਨੂੰ ਰਿਕਾਰਡ ਉੱਤੇ ਲੈਂਦਿਆਂ ਅਦਾਲਤ ਨੇ ਇਨ੍ਹਾਂ ਵਿਧਾਇਕਾਂ ਨੂੰ ਕੋਈ ਰਾਹਤ ਨਾ ਦੇਣ ਵਾਲੇ ਆਪਣੇ 19 ਜਨਵਰੀ ਦੇ ਹੁਕਮਾਂ ਨੂੰ ਬਰਕਰਾਰ ਰੱਖਿਆ ਹੈ ਇਤਰਾਜ਼ਯੋਗ ਵੀਡੀਓ ਦੇ ਮਾਮਲੇ ਵਿਚ ਚਰਨਜੀਤ ਸਿੰਘ ਚੱਡਾ ਅੱਜ ਅਕਾਲ ਤਖ਼ਤ ਅੰਮ੍ਰਿਤਸਰ ਵਿਖੇ 5 ਸਿੰਘ ਸਾਹਿਬਾਨ ਦੇ ਅੱਗੇ ਪੇਸ਼ ਹੋਣਗੇ ਬੀਤੀ ਦੇਰ ਸ਼ਾਮ ਚਰਨਜੀਤ ਸਿੰਘ ਚੱਡਾ ਵੱਲੋਂ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਵੀ ਦੇ ਦਿੱਤਾ ਗਿਆ ਹੈ ਇੱਥੇ ਦੱਸ ਦਈਏ ਕਿ ਚੱਡਾ ਨੂੰ ਸਪਸ਼ਟੀਕਰਨ ਦੇਣ ਲਈ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਹੋਇਆ ਹੈ ਅਤੇ ਉਸ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਆਖਿਆ ਗਿਆ ਸੀ। ਇਸ ਦੇ ਨਾਲ ਹੀ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਮੌਕੇ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਦੇ ਵਿਚ ਅਖੰਡ ਪਾਠ ਨਾ ਰੱਖਣ ਦਾ ਮਾਮਲਾ ਵੀ ਅਕਾਲ ਤਖ਼ਤ ਸਾਹਿਬ ਤੇ ਵਿਚਾਰਿਆ ਜਾਵੇਗਾ। ਉਂਜ ਚੀਫ਼ ਖਾਲਸਾ ਦੀਵਾਨ ਵੱਲੋਂ ਵੀ ਇਹ ਮਾਮਲਾ ਵਿਚਾਰਨ ਲਈ 5 ਫਰਵਰੀ ਨੂੰ ਕਾਰਜ ਸਾਧਕ ਕਮੇਟੀ ਤੇ 6 ਫਰਵਰੀ ਨੂੰ ਜਨਰਲ ਹਾਊਸ ਦੀ ਮੀਟਿੰਗ ਸੱਦੀ ਜਾ ਚੁੱਕੀ ਹੈ। ਸੀਬੀਆਈ ਜੱਜ ਬੀ ਐਚ ਲੋਹੀਆ ਦੀ ਮੌਤ ਦੀ ਸੁਤੰਤਰ ਏਜੰਸੀ ਤੋਂ ਜਾਂਚ ਦੀ ਮੰਗ ਕਰਨ ਵਾਲੀਆਂ ਸਾਰੀਆਂ ਪਟੀਸ਼ਨਾਂ ਤੇ ਹੁਣ ਸੁਪਰੀਮ ਕੋਰਟ ਖੁਦ ਸੁਣਵਾਈ ਕਰੇਗੀ। ਸੋਮਵਾਰ ਨੂੰ ਸੁਪਰੀਮ ਕੋਰਟ ਨੇ ਇਸ ਮਾਮਲੇ ਤੇ ਬੰਬੇ ਹਾਈ ਕੋਰਟ ਵਿਚ ਲਟਕਦੀਆਂ 2 ਪਟੀਸ਼ਨਾਂ ਨੂੰ ਵੀ ਨਵੀਂ ਦਿੱਲੀ ਟਰਾਂਸਫਰ ਕਰਵਾ ਲਿਆ ਹੈ। ਇਸ ਦੇ ਨਾਲ ਹੀ ਬੰਬੇ ਹਾਈ ਕੋਰਟ ਸਮੇਤ ਸਾਰੀਆਂ ਹਾਈ ਕੋਰਟਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇਸ ਮਾਮਲੇ ਨਾਲ ਸਬੰਧਤ ਕਿਸੇ ਵੀ ਪਟੀਸ਼ਨ ਤੇ ਵਿਚਾਰ ਨਹੀਂ ਕਰਨਗੇ। ਸੁਪਰੀਮ ਕੋਰਟ ਇਸ ਮਾਮਲੇ ਤੇ 2 ਫਰਵਰੀ ਨੂੰ ਫਿਰ ਸੁਣਵਾਈ ਕਰੇਗੀ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਾਰਾਜ਼ ਹੋ ਗਏ ਨੇ। ਦਰਅਸਲ ਜਲੰਧਰ, ਪਟਿਆਲਾ ਅਤੇ ਅੰਮ੍ਰਿਤਸਰ ਦੇ ਮੇਅਰਾਂ ਦੀ ਚੋਣ ਪ੍ਰਕਿਰਿਆ ਦੇ ਵਿਚ ਸਿੱਧੂ ਨੂੰ ਸੱਦਾ ਨਾ ਦਿੱਤੇ ਜਾਣ ਕਰਕੇ ਸੋਮਵਾਰ ਨੂੰ ਸਿੱਧੂ ਦਾ ਗੁੱਸਾ ਭੜਕ ਉੱਠਿਆ। ਸਿੱਧੂ ਨੇ ਸਾਫ਼ ਸ਼ਬਦਾਂ ਵਿਚ ਕਿਹਾ ਹੈ ਕਿ ਬਿਨਾਂ ਸੱਦੇ ਤਾਂ ਉਹ ਸਿਰਫ ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਜਾਂ ਦਰਗਾਹ ਤੇ ਮੱਥਾ ਟੇਕਣ ਜਾਂਦੇ ਨੇ। ਇਸ ਤੋਂ ਬਿਨਾਂ ਉਹ ਬਿਨਾਂ ਸੱਦਾ ਮਿਲੇ ਹੋਰ ਕਿਤੇ ਨਹੀਂ ਜਾਂਦੇ। ਇੱਥੇ ਦੱਸ ਦਈਏ ਕਿ ਪਟਿਆਲਾ ਦੇ ਮੇਅਰ ਦੀ ਚੋਣ ਲਈ 23 ਜਨਵਰੀ ਅਤੇ ਜਲੰਧਰ ਦੇ ਮੇਅਰ ਦੀ ਚੋਣ ਲਈ 25 ਜਨਵਰੀ ਨੂੰ ਬੈਠਕਾਂ ਰੱਖੀਆਂ ਗਈਆਂ ਨੇ, ਪਰ ਨਵਜੋਤ ਸਿੱਧੂ ਨੂੰ ਸੋਮਵਾਰ ਸ਼ਾਮ ਤੱਕ ਵੀ ਇਸ ਸਬੰਧੀ ਸੱਦਾ ਨਹੀਂ ਸੀ ਮਿਲਿਆ। ਦੂਜੇ ਪਾਸੇ ਸਿੱਧੂ ਦੇ ਨਜ਼ਦੀਕੀਆਂ ਦਾ ਕਹਿਣਾ ਹੈ ਕਿ ਅਗਰ ਸੱਦਾ ਮਿਲ ਵੀ ਜਾਂਦਾ ਹੈ ਤਾਂ ਉਹ ਇਸ ਆਖਰੀ ਸਮੇਂ ਮਿਲੇ ਸੱਦੇ ਦੇ ਕਾਰਨ ਬੈਠਕਾਂ ਦੇ ਵਿਚ ਭਾਗ ਨਹੀਂ ਲੈਣਗੇ। ਗਣਤੰਤਰ ਦਿਵਸ ਤੋਂ ਬਿਲਕੁਲ ਪਹਿਲਾਂ ਦਿੱਲੀ ਪੁਲਿਸ ਵੱਲੋਂ ਗੁਜਰਾਤ ਬੰਬ ਧਮਾਕਿਆਂ ਦੇ ਮੁੱਖ ਸਾਜ਼ਿਸ਼ਕਾਰ ਤੇ ਇੰਡੀਅਨ ਮੁਜਾਹਿਦੀਨ ਦੇ ਖਤਰਨਾਕ ਅੱਤਵਾਦੀ ਅਬਦੁਲ ਸੁਬਹਾਨ ਕੁਰੈਸ਼ੀ ਉਰਫ ਤੌਕੀਦ ਨੂੰ ਕੱਲ੍ਹ ਦਿੱਲੀ ਦੀ ਗਾਜ਼ੀਪੁਰ ਹੱਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸਪੈਸ਼ਲ ਸੈੱਲ ਦੇ ਪੁਲਿਸ ਡਿਪਟੀ ਕਮਿਸ਼ਨਰ ਪ੍ਰਮੋਦ ਸਿੰਘ ਕੁਸ਼ਵਾਹਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਪੁਲਿਸ ਨੇ ਦੇਸ਼ ਦੇ ਸਭ ਤੋਂ ਵੱਧ ਲੋੜੀਂਦੇ ਇਸ ਅੱਤਵਾਦੀ ਨੂੰ ਇਕ ਸੰਖੇਪ ਜਿਹੇ ਮੁਕਾਬਲੇ ਪਿੱਛੋਂ ਹੀ ਕਾਬੂ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਅੱਤਵਾਦੀ ਨੂੰ 14 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਗ੍ਰਿਫ਼ਤਾਰ ਕੀਤਾ ਗਿਆ ਅੱਤਵਾਦੀ 26 ਜੁਲਾਈ 2008 ਨੂੰ ਗੁਜਰਾਤ ਤੇ ਅਹਿਮਦਾਬਾਦ ਵਿਖੇ ਹੋਏ ਲੜੀਵਾਰ 20 ਬੰਬ ਧਮਾਕਿਆਂ ਦਾ ਮੁੱਖ ਸਾਜ਼ਿਸ਼ਕਾਰ ਸੀ। ਪੁਲਿਸ ਅਨੁਸਾਰ ਗ੍ਰਿਫ਼ਤਾਰ ਕੁਰੈਸ਼ੀ ਦਿੱਲੀ ਵਿਖੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਨਹੀਂ ਸੀ ਆਇਆ, ਬਲਕਿ ਆਪਣੇ ਕਿਸੇ ਸਾਥੀ ਨੂੰ ਮਿਲਣ ਲਈ ਆਇਆ ਹੋਇਆ ਸੀ। ਭਾਰਤ ਪਾਕਿਸਤਾਨ ਸਰਹੱਦ ਤੇ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਦੇ ਵੱਲੋਂ ਕੀਤੀ ਜਾ ਰਹੀ ਗੋਲੀਬਾਰੀ ਰੁਕਣ ਦਾ ਨਾਮ ਨਹੀਂ ਲੈ ਰਹੀ। ਹੁਣ ਤੱਕ ਇਸ ਗੋਲੀਬਾਰੀ ਦੇ ਵਿਚ ਕਈ ਜਵਾਨ ਤੇ ਸਿਵਲੀਅਨ ਮਾਰੇ ਜਾ ਚੁੱਕੇ ਨੇ ਅਤੇ ਸਰਹੱਦੀ ਘਰਾਂ ਨੂੰ ਭਾਰੀ ਨੁਕਸਾਨ ਪੁੱਜ ਚੁੱਕਾ ਹੈ। ਐਤਵਾਰ ਤੇ ਸੋਮਵਾਰ ਦੀ ਰਾਤ ਨੂੰ ਫਿਰ ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ਦੇ ਵਿਚ ਇਕ ਜਵਾਨ ਜ਼ਖਮੀ ਹੋ ਗਿਆ, ਜਦੋਂ ਕਿ ਇਕ ਸਿਵਲੀਅਨ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਕਈ ਪਸ਼ੂ ਮਾਰੇ ਜਾ ਚੁੱਕੇ ਨੇ ਅਤੇ ਮਕਾਨਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਆਰ ਐਸ ਪੁਰਾ ਦੇ ਐਸ ਡੀ ਐਮ ਦੇ ਵੱਲੋਂ ਤਣਾਅ ਪੂਰਨ ਹਾਲਾਤਾਂ ਦੇ ਕਾਰਨ ਆਰ ਐਸ ਪੁਰਾ ਸੈਕਟਰ ਦੇ ਵਿਚ ਸਰਹੱਦ ਨਾਲ ਲੱਗਦੇ 5 ਕਿਲੋਮੀਟਰ ਦੇ ਘੇਰੇ ਵਿਚ ਸਾਰੇ ਪਿੰਡ ਖਾਲੀ ਕਰਨ ਦੇ ਹੁਕਮ ਦਿੱਤੇ ਜਾ ਚੁੱਕੇ ਨੇ। ਸਰਹੱਦ ਦੇ ਨਾਲ ਰਹਿੰਦੇ ਲੋਕਾਂ ਵੱਲੋਂ ਹਿਜਰਤ ਕਰਕੇ ਕੈਂਪਾਂ ਦੇ ਵਿਚ ਰਾਤਾਂ ਕੱਟੀਆਂ ਜਾ ਰਹੀਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਆਰਥਿਕ ਮੰਚ ਵਿਚ ਹਿੱਸਾ ਲੈਣ ਦੇ ਲਈ ਕੱਲ੍ਹ ਜ਼ਿਊਰਿਖ ਪੁੱਜ ਗਏ ਨੇ ਅਤੇ ਅੱਜ ਉਹ ਦਾਵੋਸ ਦੇ ਲਈ ਉਥੋਂ ਰਵਾਨਾ ਹੋ ਜਾਣਗੇ, ਜਿੱਥੇ ਉਹ ਵਿਸ਼ਵ ਆਰਥਿਕ ਮੰਚ ਦੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣਗੇ ਅਤੇ ਉਦਘਾਟਨੀ ਭਾਸ਼ਣ ਦੇਣਗੇ। ਉਨ੍ਹਾਂ ਵੱਲੋਂ ਦੁਨੀਆਂ ਸਾਹਮਣੇ ਭਾਰਤੀ ਅਰਥ ਵਿਵਸਥਾ, ਨਿਵੇਸ਼ ਅਤੇ ਆਪਣੀਆਂ ਨੀਤੀਆਂ ਦੇ ਬਾਰੇ ਵਿਚ ਦੱਸਿਆ ਜਾਵੇਗਾ। ਇਸ ਪ੍ਰੋਗਰਾਮ ਦੇ ਵਿਚ 20 ਸਾਲਾਂ ਦੇ ਬਾਅਦ ਕੋਈ ਭਾਰਤੀ ਪ੍ਰਧਾਨ ਮੰਤਰੀ ਪਹਿਲੀ ਵਾਰੀ ਹਿੱਸਾ ਲੈ ਰਿਹਾ ਹੈ। ਪ੍ਰੋਗਰਾਮ ਦਾ ਅੰਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਸ਼ਣ ਦੇ ਨਾਲ ਹੋਵੇਗਾ। ਤੇ ਹੁਣ ਖਬਰਾਂ ਖੇਡ ਸੰਸਾਰ ਤੋਂ। ਇੰਡੀਅਨ ਪ੍ਰੀਮੀਅਰ ਲੀਗ ਯਾਨੀ ਕਿ ਆਈ ਪੀ ਐਲ ਦਾ 11ਵਾਂ ਸੈਸ਼ਨ 7 ਅਪ੍ਰੈਲ ਤੋਂ 27 ਮਈ ਤੱਕ ਦਾ ਹੋਵੇਗਾ। ਇਸ ਦੇ ਉਦਘਾਟਨੀ ਮੈਚ ਅਤੇ ਫਾਈਨਲ ਮੈਚ ਦੀ ਮੇਜ਼ਬਾਨੀ ਮੁੰਬਈ ਦੇ ਵੱਲੋਂ ਕੀਤੀ ਜਾਵੇਗੀ। ਆਈ ਪੀ ਐਲ ਦੀ ਸੰਚਾਲਨ ਪ੍ਰੀਸ਼ਦ ਨੇ ਕੱਲ੍ਹ ਜਾਣਕਾਰੀ ਦਿੰਦਿਆਂ ਦਸਿਆ ਕਿ 6 ਅਪ੍ਰੈਲ ਨੂੰ ਮੁੰਬਈ ਵਿਖੇ ਆਈ ਪੀ ਐਲ ਦਾ ਉਦਘਾਟਨੀ ਸਮਾਰੋਹ ਹੋਵੇਗਾ। ਆਈ ਪੀ ਐਲ ਦੀ 27 ਅਤੇ 28 ਜਨਵਰੀ ਨੂੰ ਨਿਲਾਮੀ ਹੋਵੇਗੀ, ਜਿਸ ਦੇ ਵਿੱਚ 360 ਭਾਰਤੀਆਂ ਸਮੇਤ 578 ਖਿਡਾਰੀਆਂ ਦੀ ਬੋਲੀ ਲਗਾਈ ਜਾਵੇਗੀ। ਜੀ ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ ਤੇ ਹੁਣ ਗੱਲ ਕਰਦੇ ਹਾਂ ਮੌਸਮ ਦੀ ਔਰ ਗੀਤ ਸੰਗੀਤ ਦੀ। ਸਿੰਗਲ ਟਰੈਕਸ ਦੇ ਵਿੱਚ ਕੁਝ ਗੀਤ ਰਿਲੀਜ਼ ਹੋਏ ਨੇ ਜਿਨ੍ਹਾਂ ਦੇ ਵਿੱਚ ਪਰਮੀਸ਼ ਵਰਮਾ ਦਾ ਕੱਚੇ ਪੱਕੇ ਯਾਰ, ਲਖਵਿੰਦਰ ਬਡਾਲੀ ਦਾ ਜੁਗਨੀ, ਐਮੀ ਵਿਰਕ ਦਾ ਡਾਇਨਾਮਾਈਟ ਔਰ ਮਨਕੀਰਤ ਔਲਖ ਦਾ ਖਿਆਲ ਸਿੰਗਲ ਟਰੈਕ ਰਿਲੀਜ਼ ਹੋਏ ਨੇ ਜਿਨ੍ਹਾਂ ਨੂੰ ਕਿ ਕਾਫ਼ੀ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਅਤੇ ਕੁਝ ਫਿਲਮਾਂ ਬਾਰੇ ਜਾਣਕਾਰੀ, ਫਿਲਮ ਦੇ ਵਿੱਚ ਆਉਣ ਵਾਲੀ 25 ਤਰੀਕ ਨੂੰ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੀ ਫਿਲਮ ਪਦਮਾਵਤੀ, ਜਾਂ ਇਹ ਕਹਿ ਲਓ ਕਿ ਨਵਾਂ ਨਾਮ ਪਦਮਾਵਤ, ਰਿਲੀਜ਼ ਹੋਣ ਜਾ ਰਹੀ ਹੈ। ਇੱਥੇ ਦੱਸ ਦਈਏ ਕਿ ਪੂਰੇ ਭਾਰਤ ਦੇ ਵਿੱਚ ਹਾਲਾਂਕਿ ਇਸ ਫਿਲਮ ਦਾ ਕਾਫ਼ੀ ਵਿਰੋਧ ਹੋ ਰਿਹਾ ਹੈ, ਲੇਕਿਨ ਲੋਕਾਂ ਦੇ ਵਿੱਚ ਇਸ ਫਿਲਮ ਨੂੰ ਦੇਖਣ ਦੀ ਕਾਫ਼ੀ ਜ਼ਿਆਦਾ ਕਰਿਓਸਿਟੀ ਬਣੀ ਹੋਈ ਹੈ। ਅਤੇ ਇਹ ਫਿਲਮ ਆਉਣ ਵਾਲੇ ਸ਼ੁੱਕਰਵਾਰ ਯਾਨੀ ਕਿ 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਅਤੇ ਗੱਲ ਕਰਦੇ ਹਾਂ ਮੌਸਮ ਦੀ। ਮੌਸਮ ਦੇ ਵਿੱਚ ਘੱਟ ਤੋਂ ਘੱਟ ਤਾਪਮਾਨ ਪਿਛਲੇ ਇੱਕ ਹਫ਼ਤੇ ਦਾ 3 ਡਿਗਰੀ ਤੋਂ ਲੈ ਕੇ 5 ਡਿਗਰੀ ਤੱਕ ਔਰ ਦੁਪਹਿਰ ਦਾ ਤਾਪਮਾਨ 20 ਡਿਗਰੀ ਤੋਂ ਲੈ ਕੇ 23 ਡਿਗਰੀ ਤੱਕ ਦਾ ਨੋਟ ਕੀਤਾ ਗਿਆ ਹੈ। ਇਸ ਤਰ੍ਹਾਂ ਇਹਦੀਆਂ ਕੁਝ ਖਾਸ ਖਾਸ ਖਬਰਾਂ, ਮੌਸਮ ਦੀ ਜਾਣਕਾਰੀ, ਗੀਤ ਸੰਗੀਤ ਦੀ ਜਾਣਕਾਰੀ। ਅਗਲੇ ਹਫ਼ਤੇ ਫਿਰ ਮਿਲਾਂਗਾ ਨਵੀਆਂ ਖਬਰਾਂ ਦੇ ਨਾਲ। ਉਦੋਂ ਤੱਕ ਇਜਾਜ਼ਤ ਦਿਓ ਜੀ, ਤੁਹਾਡਾ ਆਪਣਾ ਪਾਲੀ ਰਾਏਪੁਰ ਪੰਜਾਬ ਤੋਂ।
ਹਰੇਕ ਸ਼ਨੀਵਾਰ ਦੀ ਬਾਅਦ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਲਾਈਵ ਸਟਾਲ ਰਹਿਣਗੇ ਟਿੱਕੀ, ਗੋਲ ਗੱਪੇ ਅਤੇ ਜਲੇਬੀਆਂ ਦੇ ਲਈ। ਅੱਜ ਹੀ ਵਿਜ਼ਿਟ ਕਰੋ NZ ਇੰਡੀਅਨ ਫਲੇਮ, ਰਵਾਇਤੀ ਸਵਾਦ
ਅਮੀਰ ਵਿਰਸੇ ਦੇ ਨਾਲ ਜੋੜੀ ਰੱਖਦੀ ਹੈ ਵਿਰਸਾ ਅਕੈਡਮੀ, ਓਲਡ ਪਪਟੋ ਵਿੱਚ ਸੇਂਟ ਜੋਰਜ ਸਟਰੀਟ ਤੇ ਸਥਿਤ ਪਪਟੋ ਟਾਊਨ ਹਾਲ ਦੇ ਵਿੱਚ ਹਰੇਕ ਵੀਰਵਾਰ ਸ਼ਾਮੀ 6:30 ਵਜੇ। ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਨਵਤੇਜ ਰੰਧਾਵਾ ਜੀ ਨੂੰ ਫੋਨ 02108136364 ਤੇ, ਜਾਂ ਫਿਰ ਲੱਕੀ ਸੈਣੀ ਹੁਣਾਂ ਦੇ ਨਾਲ ਗੱਲਬਾਤ ਕਰੋ ਫੋਨ 02199445 ਤੇ। ਵਿਰਸਾ ਅਕੈਡਮੀ।
ਵੈਲਕਮ ਬੈਕ ਦੋਸਤੋ, ਇੱਕ ਵਾਰ ਫਿਰ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਨੱਚਦਾ ਪੰਜਾਬ ਪ੍ਰੋਗਰਾਮ ਦਾ ਨਾਮ ਹੈ ਔਰ ਇਸ ਪ੍ਰੋਗਰਾਮ ਨੂੰ ਅਸੀਂ ਹਰੇਕ ਮੰਗਲਵਾਰ ਤੁਹਾਡੇ ਲਈ 3:50 ਤੋਂ ਲੈ ਕੇ 5:50 ਤੱਕ ਲੈ ਕੇ ਹਾਜ਼ਰ ਹੁੰਦੇ ਹਾਂ। ਮੇਰੇ ਨਾਲ ਅੱਜ ਵੱਡੇ ਵੀਰ ਸਰਦਾਰ ਅਮਰੀਕ ਸਿੰਘ ਹਾਜ਼ਰ ਨਹੀਂ ਨੇ, ਲੇਕਿਨ ਅਗਲੇ ਮੰਗਲਵਾਰ ਰੱਬ ਸੁੱਖ ਰੱਖੇ ਉਹ ਜ਼ਰੂਰ ਤੁਹਾਡੇ ਸਾਰਿਆਂ ਦੇ ਰੂਬਰੂ ਹੋਣਗੇ ਔਰ ਪ੍ਰੋਗਰਾਮ ਨੂੰ 4 ਚੰਨ ਲੱਗ ਜਾਣਗੇ। ਅੱਜ ਵੀ ਮੈਂ ਕੋਸ਼ਿਸ਼ ਕਰ ਰਿਹਾ ਜਿਹੜਾ ਵੀ ਕੋਈ ਮਾਧਿਅਮ ਜਿਸ ਦੇ ਰਾਹੀਂ ਉਹਨਾਂ ਦੇ ਨਾਲ ਮੁਲਾਕਾਤ ਹੋ ਸਕੇ। ਮੈਨੂੰ ਲੱਗਦਾ ਵੀ ਸਹੁਰਿਆਂ ਦੇ ਪਿੰਡ ਲੁਧਿਆਣੇ ਹੋਣਗੇ, ਲੇਕਿਨ ਪੂਰੀ ਕੋਸ਼ਿਸ਼ ਹੈ ਜੀ ਪੰਜਾਬ ਦੇ ਮਾਨਚੈਸਟਰ ਲੁਧਿਆਣਾ ਦੇ ਵਿੱਚ ਟਰਾਂਸਪੋਰਟ ਨਗਰ ਤੋਂ ਉਹਨਾਂ ਦੀਆਂ ਸਿੱਧੀਆਂ ਗੱਲਾਂ ਬਾਤਾਂ ਤੁਹਾਡੇ ਤੱਕ ਸਾਂਝੀਆਂ ਕਰੀਏ। ਵੈਸੇ ਜਿਹੜੇ ਫੇਸਬੁੱਕ 'ਤੇ ਉਹਨਾਂ ਦੇ ਮਿੱਤਰ ਨੇ ਉਹਨਾਂ ਨੂੰ ਉਹਨਾਂ ਦੀ ਹਰ ਨਕਲੋ ਹਰਕਤ ਜਿਹੜੀ ਹੈ ਫੇਸਬੁੱਕ ਲਾਈਵ ਦੇ ਰਾਹੀਂ ਪਤਾ ਲੱਗਦੀ ਰਹਿੰਦੀ ਹੈ। ਖੈਰ ਆਪੋ ਆਪਣੇ ਸ਼ੌਂਕ ਨੇ, ਸੁਭਾਅ ਨੇ ਆਪੋ ਆਪਣੇ, ਔਰ ਪੰਜਾਬ ਦੇ ਬਹੁਤ ਸਾਰੇ ਵਿਆਹ ਅਸੀਂ ਉਹਨਾਂ ਦੇ ਫੇਸਬੁੱਕ ਲਾਈਵ ਰਾਹੀਂ ਆਨੰਦ ਮਾਣ ਲਿਆ, ਉਹਨਾਂ ਦਾ ਸੀਰ ਨੇ ਜਿਹੜੀ ਉਹਨਾਂ ਦੇ ਆਇਆਂ 'ਤੇ ਖਾ ਲਾਂਗੇ। ਪੰਜਾਬ ਦੇ ਬਹੁਤ ਸਾਰੇ ਲੋਕ ਜਦੋਂ ਆਪਣੇ ਰੋਲ ਮਾਡਲਸ ਦੀ ਗੱਲ ਕਰਦੇ ਨੇ, ਜਦੋਂ ਉਹਨਾਂ ਆਈਕੋਨਸ ਦੀ ਗੱਲ ਕਰਦੇ ਨੇ ਜਿਨ੍ਹਾਂ ਦੇ ਬਾਰੇ ਉਹ ਆਪਣੇ ਬੱਚਿਆਂ ਨੂੰ ਦੱਸਣ ਜ਼ਰੂਰ, ਚਾਹੇ ਉਹ ਸਾਰਾਗੜੀ ਦੀ ਜੰਗ ਦੀ ਗੱਲ ਹੁੰਦੀ ਹੈ, ਚਾਹੇ ਉਹ ਸਿੱਖਾਂ ਦੇ ਮਹਾਨ ਜਰਨੈਲ ਬੰਦਾ ਸਿੰਘ ਬਹਾਦਰ ਜਾਂ ਫਿਰ ਹਰੀ ਸਿੰਘ ਨਲੋਆ ਦੀ ਗੱਲ ਚੱਲਦੀ ਹੈ। ਬਹੁਤ ਸਾਰੇ ਬਾਲੀਵੁੱਡ ਦੇ ਨਾਲ ਸੰਬੰਧਿਤ ਲੋਕਾਂ ਦਾ ਧਿਆਨ ਹੁਣ ਇਸ ਗੱਲ ਵੱਲ ਗਿਆ ਹੈ, ਲੇਕਿਨ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਪੰਜਾਬੀ ਮੀਡੀਆ ਦੀ, ਪੰਜਾਬੀ ਫਨਕਾਰਾਂ ਦੀ ਬਣਦੀ ਹੈ। ਸੋ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜੀ ਮਿੱਟੀ ਦੇ ਵਿੱਚੋਂ ਮੈਂ ਉਪਜਿਆ, ਜਿਹੜੀ ਮਿੱਟੀ ਦਾ ਅਨਜਲ ਮੈਂ ਛਕਿਆ, ਉਸੇ ਮਿੱਟੀ ਦਾ ਹੀ ਅਨਜਲ ਛੱਕ ਕੇ ਉਸ ਇਲਾਕੇ ਦੀਆਂ ਨਹਿਰਾਂ ਦਾ ਹੀ ਪਾਣੀ ਪੀ ਕੇ ਹਲੂ ਵਾਲੀਏ ਮਨਮੋਹਣ ਵਾਰਸ ਉਹਨਾਂ ਨੇ ਕੁਝ ਗੀਤ ਬਹੁਤ ਸੋਹਣੇ ਜਿਹੜੇ ਉਹਨਾਂ ਦੀ ਨਿਗਾਹ 'ਚ ਚੜ੍ਹੇ ਅਤੇ ਉਹਨਾਂ ਨੇ ਰਿਕਾਰਡ ਵੀ ਕਰਵਾਏ। ਕਿਸਾਨਾਂ ਦੇ ਸੰਘਰਸ਼ ਦੇ ਉੱਤੇ ਵੀ ਇੱਕ ਉਹਨਾਂ ਦਾ ਗੀਤ ਜਿਹੜਾ ਹੈ ਉਸ ਨੂੰ ਪੇਸ਼ ਕਰਨਾ ਹੈ। ਬਹੁਤ ਸਾਰੇ ਤੋਤੇ ਨੇ ਜਿਹੜੇ ਕਿਸਾਨਾਂ ਦੀਆਂ ਕਪਾਹਾਂ ਨੂੰ ਟੁੱਕ ਗਏ ਬੀਤੇ ਸਾਲਾਂ ਦੇ ਵਿੱਚ, ਉਹਨਾਂ ਦੀ ਗੱਲ ਵੀ ਜ਼ਰੂਰ ਹੋਏਗੀ। ਲੇਕਿਨ ਉਸ ਤੋਂ ਪਹਿਲਾਂ ਉਹਨਾਂ ਦਾ ਇੱਕ ਗੀਤ ਜਿਹੜਾ ਪੰਜਾਬ ਦੇ ਉਹਨਾਂ ਸਮਿਆਂ ਦੀ ਯਾਦ ਦਿਵਾਉਂਦਾ ਹੈ ਜਦੋਂ ਪੰਜਾਬ ਦਾ ਨੂਰ ਹੁਣ ਨਾਲੋਂ ਕਿਤੇ ਵੱਧ ਹੁੰਦਾ ਸੀ ਅਤੇ ਉਹਨਾਂ ਸਮਿਆਂ ਦੇ ਜਿਹੜੇ ਨਾਇਕ ਨੇ ਉਹ ਉਹਨਾਂ ਨੂੰ ਯਾਦ ਕਰਦਿਆਂ ਤੁਹਾਡੀ ਛਾਤੀ ਚੌੜੀ ਹੋ ਜਾਂਦੀ ਹੈ। ਲਓ ਫਿਰ ਮੈਲਬਰਨ ਦੇ ਵਿੱਚ ਇਸ ਨੂੰ ਲਾਈਵ ਵਿਰਸਾ ਨੂੰ ਜਦੋਂ ਰਿਕਾਰਡ ਕੀਤਾ ਗਿਆ ਤਾਂ ਉੱਥੇ ਸ਼ੁਰੂਆਤ ਇਸ ਪ੍ਰੋਗਰਾਮ ਦੀ ਤਿੰਨਾਂ ਭਰਾਵਾਂ ਨੇ ਇਸ ਤੋਂ ਕੀਤੀ ਸੀ। ਬਣੇ ਰਹਿਣਾ ਸਾਡੇ ਨਾਲ ਔਰ ਫੋਨ ਨੰਬਰ ਇੱਕ ਵਾਰ ਫਿਰ ਯਾਦ ਕਰਾਉਂਦੇ ਜਾਈਏ 8158100।
ਈਸਵੀ ਤੋਂ ਪਹਿਲਾਂ ਜਿਹਨੇ ਇੰਡੀਆ ਤੇ ਰਾਜ ਕੀਤਾ ਵਿੱਚ ਇਤਿਹਾਸ ਰਾਜਾ ਨਾਲੇ ਅਖਵਾ ਗਿਆ ਉਹ ਬਿਨਾਂ ਹਥਿਆਰੋਂ ਮਾਰ ਸੁੱਟਦਾ ਸੀ ਸ਼ੇਰ ਨੂੰ ਉਹ ਬਿਨਾਂ ਹਥਿਆਰੋਂ ਮਾਰ ਸੁੱਟਦਾ ਸੀ ਘੇਰ ਨੂੰ ਭੀਮ ਸੈਨ ਵਾਂਗੂ ਬਾਹੂਬਲੀ ਸਦਵਾ ਗਿਆ ਇਵੇਂ ਸ਼ੇਰ ਮਾਰਿਆ ਸੀ ਹਰੀ ਸਿੰਘ ਉੱਪਲ ਨੇ ਨਲ ਤੋਂ ਉਪਾਧੀ ਜਿਹੜਾ ਨਲੂਏ ਦੀ ਪਾ ਗਿਆ ਹੋ ਸੂਰ ਵੀਰਤਾ ਦੇ ਕਿੱਸੇ ਪੜ ਸਰਦਾਰ ਦੇ ਕੁੰਡਾ ਧਾਲੀਵਾਲ ਗੀਤ ਕੱਢ ਕੇ ਬਣਾ ਗਿਆ ਪਠਾਨ ਜਿਹਦਾ ਨਾਂ ਸੁਣ ਕੇ ਨਿਕਲਦੀ ਜਾਨ ਜਿਹਦਾ ਨਾਂ ਸੁਣ ਕੇ ਭੱਜਦੇ ਪਠਾਨ ਜਿਹਦਾ ਨਾਂ ਸੁਣ ਕੇ ਕਹਿੰਦੀਆਂ ਪਠਾਣੀਆਂ ਸੀ ਬੱਚਿਆਂ ਤਾਈ ਸੌ ਜਾਓ ਨਹੀਂ ਤਾਂ ਹਰਿਆਵੇ ਆ ਗਿਆ ਹੱਥ ਨਾਲ ਹੱਥ ਨਾਲ ਹੱਥ ਨਾਲ ਸ਼ੇਰ ਦਾ ਜਵਾਰਾ ਪਾੜ ਕੇ ਜੋੜਾ ਹਰੀ ਸਿੰਘ ਨਲੂਆ ਕਹਾ ਗਿਆ
ਜਮਰੌਦ ਦੇ ਕਿਲੇ ਦੇ ਵਿੱਚ ਸ਼ਹੀਦੀ ਹੋਈ ਹਰੀ ਸਿੰਘ ਨਲੂਆ ਹੋਣਾ ਦੀ ਔਰ ਹਾਲੇ ਵੀ ਜਿਹੜੇ ਅਫਗਾਨ ਨੇ ਬਹੁਤ ਸਾਰੇ ਡਿਸਟਰਬਡ ਇਲਾਕੇ ਨੇ ਜਿੱਥੇ ਕਿ ਥੋੜ੍ਹੇ ਹੀ ਲੋਕਾਂ ਨੂੰ ਜਾਣ ਦਾ ਮੌਕਾ ਮਿਲਦਾ ਹੈ ਬੀਤੇ ਦਿਨੀ ਇੱਥੇ ਇੱਕ ਸਿੱਖ ਇਤਿਹਾਸਕਾਰ ਔਰ ਬਹੁਤ ਜ਼ਬਰਦਸਤ ਕਿਸਮ ਦੀ ਖੋਜ ਕਰਨ ਵਾਲੇ ਸਰਦਾਰ ਅਮਰਦੀਪ ਸਿੰਘ ਇੱਥੇ ਪਹੁੰਚੇ ਔਰ ਜਿਨ੍ਹਾਂ ਨੇ ਰੇਡੀਓ ਸਪਾਈਸ ਅਤੇ ਔਕਲੈਂਡ ਕੌਂਸਲ ਦੀਆਂ ਵੱਖ ਵੱਖ ਜਿਹੜੀਆਂ ਸੈਟਿੰਗਸ ਸਨ ਉਹਨਾਂ ਦੇ ਵਿੱਚ ਸੈਮੀਨਾਰ ਕਰਕੇ ਪ੍ਰੈਜੈਂਟੇਸ਼ਨ ਦੇ ਕੇ ਪਾਕਿਸਤਾਨ ਦੇ ਵਿੱਚ ਲਗਭਗ 80% ਜਿਹੜਾ ਪੰਜਾਬੀ ਵਿਰਸਾ ਉਹ ਰਹਿ ਗਿਆ ਉਹਨਾਂ ਪੁਰਾਤਨ ਨਿਸ਼ਾਨੀਆਂ ਦੇ ਉੱਤੇ ਉਹਨਾਂ ਨੇ ਆਪਣੀ ਇੱਕ ਸਲਾਈਡ ਸ਼ੋਅ ਜਿਹੜੀ ਤਿਆਰ ਕੀਤੀ ਮੌਕਾ ਮਿਲਿਆ ਉਸ ਨੂੰ ਦੇਖਣ ਦਾ। ਜਮਰੌਦ ਦੇ ਕਿਲੇ ਦੇ ਵਿੱਚ ਜਿੱਥੇ ਹਰੀ ਸਿੰਘ ਨਲੂਆ ਨੂੰ ਸ਼ਹੀਦ ਹੋਣ ਉਪਰੰਤ ਵੀ 3 ਦਿਨ ਦੇ ਲਈ ਇੱਕ ਕਮਰੇ ਦੇ ਵਿੱਚ ਰੱਖਿਆ ਗਿਆ ਔਰ ਰਾਤ ਸਮੇਂ ਉਸਦੀ ਮ੍ਰਿਤਕ ਦੇਹ ਨੂੰ ਉਸ ਕਮਰੇ ਚ ਰੱਖਿਆ ਜਾਂਦਾ ਸੀ। ਦਿਨ ਸਮੇਂ ਉਸ ਨੂੰ ਜੰਗਲੇ ਦਾ ਸਹਾਰਾ ਦੇ ਕੇ ਪਿੱਛੇ 2 ਜਿਹੜੇ ਸਿਪਾਹੀ ਸਨ ਸਿੱਖ ਸਿਪਾਹੀ ਉਹ ਖੜੇ ਰਹਿੰਦੇ ਸਨ ਤੇ ਦੁਸ਼ਮਣ ਨੂੰ ਇਸ ਗੱਲ ਦਾ ਡਰ ਰਹਿੰਦਾ ਸੀ ਕਿ ਹਰੀ ਸਿੰਘ ਨਲੂਆ ਹਾਲੇ ਵੀ ਉੱਪਰ ਕਿਲੇ ਦੀ ਬਾਹੀ ਤੋਂ ਆਪਣੀਆਂ ਫੌਜਾਂ ਨੂੰ ਕਮਾਂਡ ਦੇ ਰਿਹਾ ਹੋਵੇ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਲਾਸਾਨੀ ਇੱਕ ਕਥਾ ਕਹਾਣੀਆਂ ਨਹੀਂ ਬਲਕਿ ਇੱਕ ਸੱਚੀ ਇਤਿਹਾਸਕ ਘਟਨਾਵਾਂ ਨੇ ਜਿਨ੍ਹਾਂ ਨੂੰ ਸਾਡੀਆਂ ਮਾਵਾਂ ਸਾਡੇ ਜਿਹੜੇ ਬਜ਼ੁਰਗ ਨੇ ਉਹ ਆਪਣੇ ਬੱਚਿਆਂ ਨੂੰ ਜ਼ਰੂਰ ਸੁਣਾਉਣ ਤਾਂ ਕਿ ਇਹ ਜਿਹੜੀਆਂ ਕਥਾ ਕਹਾਣੀਆਂ ਹੀ ਨਹੀਂ ਬਲਕਿ ਇਤਿਹਾਸਕ ਸੱਚ ਜਿਹੜੇ ਨੇ ਉਹ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਸਕਣ। ਦੋਸਤੋ ਨਵੇਂ ਮੁੰਡੇ ਜਿਹੜੇ ਨੇ ਉਹ ਵੀ ਕਾਫੀ ਵਧੀਆ ਗੀਤ ਗਾ ਰਹੇ ਨੇ। ਉਧਰੋਂ ਫੋਨ ਕਾਲਸ ਵੀ ਲਗਾਤਾਰ ਨਿਰੰਤਰ ਆ ਰਹੀਆਂ ਨੇ। ਮੈਂ ਆਪਣੇ ਸਾਰੇ ਮਿੱਤਰਾਂ ਦੀਆਂ ਫੋਨ ਕਾਲ ਜ਼ਰੂਰ ਅਟੈਂਡ ਕਰਦਾ ਚੱਲਾਂਗਾ। ਇੱਕ ਦੋ ਫਰਮਾਇਸ਼ਾਂ ਵੀ ਪਹੁੰਚੀਆਂ ਨੇ ਉਹ ਵੀ ਜ਼ਰੂਰ ਤੁਹਾਡੇ ਤੱਕ ਪਹੁੰਚਾਉਂਦੇ ਚੱਲਾਂਗੇ। ਹਰੇਕ ਦੀ ਪਸੰਦ ਆਪੋ ਆਪਣੀ ਹੈ। ਗੁਰਨਾਮ ਭੁੱਲਰ ਹੋਣਾ ਦਾ ਇੱਕ ਗੀਤ ਕਹਿੰਦੇ ਬਹੁਤ ਜ਼ਿਆਦਾ ਲੋਕਾਂ ਦੇ ਮਨਾਂ ਦੇ ਵਿੱਚ ਜਗ੍ਹਾ ਬਣਾ ਗਿਆ ਜੀ। ਉਸ ਗੀਤ ਨੂੰ ਤੁਹਾਡੇ ਲਈ ਹਾਜ਼ਰ ਕਰਦੇ ਹਾਂ। ਉਸ ਤੋਂ ਪਹਿਲਾਂ ਮੇਰਾ ਇੱਕ ਮਿੱਤਰ ਹੈ ਸੁਨਿਆਰੇ ਦਾ ਕੰਮ ਕਰਦਾ ਜੀ। ਪਤਾ ਨਹੀਂ ਸੁਨਿਆਰੇ ਹੁੰਦੇ ਹੀ ਮਿੱਠ ਬੋਲੜੇ ਆ। ਪਾਪਾ ਟੋਏ ਦੇ ਵਿੱਚ ਸੁਨਿਆਰੇ ਦਾ ਕੰਮ ਹੈ ਉਹਦਾ ਅਤੇ ਉਹਨੇ ਸੁਨੇਹਾ ਬਹੁਤ ਖੂਬਸੂਰਤ ਭੇਜਿਆ। ਕਹਿੰਦਾ ਭਾਅ ਜੀ ਵੀ ਅਗਲੀ ਵਾਰੀ ਜਦੋਂ ਰੇਡੀਓ 'ਤੇ ਪ੍ਰੋਗਰਾਮ ਕਰੋਗੇ ਅਤੇ ਆਹ ਸ਼ੇਰ ਜਿਹੜਾ ਉਹ ਮੇਰੇ ਵੱਲੋਂ ਪੜ੍ਹ ਦਿਓ। ਮੈਂ ਕਿਹਾ ਜ਼ਰੂਰ ਪੜ੍ਹ ਦਾਂਗੇ। ਉਹਨਾਂ ਨੇ ਲਿਖ ਕੇ ਭੇਜਿਆ ਵੀ ਬੜੀ ਔਖੀ ਹੁੰਦੀ ਹੈ ਲਿਖਣੀ ਕੋਈ ਵੀ ਪ੍ਰੇਮ ਕਹਾਣੀ, ਬੜੀ ਔਖੀ ਹੁੰਦੀ ਹੈ ਲਿਖਣੀ ਕੋਈ ਵੀ ਪ੍ਰੇਮ ਕਹਾਣੀ, ਜਿਵੇਂ ਪਾਣੀ ਉੱਤੇ ਪਾਣੀ ਨਾਲ ਲਿਖਣਾ ਹੋਵੇ ਪਾਣੀ। ਬਾਕੀ ਹੁਣ ਤੁਸੀਂ ਗਾਣਾ ਸੁਣ ਕੇ ਦੱਸਿਓ।
ਗਲੀਆਂ ਦੇ ਵਿੱਚ ਹਮਰ ਕੂਕਦੀ ਅਸਲੇ ਪੌਣ ਪਟਾਕੇ ਨੀ, ਮਾਊਜ਼ਰਾਂ ਵਰਗੇ ਕਿੱਥੇ ਦੱਬਦੇ ਵੱਡਿਆਂ ਘਰਾਂ ਦੇ ਕਾਕੇ ਨੀ। ਚੜ੍ਹਦੇ ਸਿਆਲ ਦੀ ਡੇਟ ਮੈਰਿਜ ਦੀ ਕਾਰਡਾਂ ਉੱਤੇ ਲਿਖਾ ਦਾਂਗੇ, ਸੁਰਖ ਫੁੱਲਾਂ ਚੋਂ ਹਾਂ ਜੀ ਕਰਦੇ ਸਾਰੇ ਸ਼ੌਕ ਪੁਗਾ ਦਾਂਗੇ। ਤੇਰੇ ਗੁੱਟ ਨੂੰ ਕਲਾ ਸਰਦਾਰ ਦੀਏ ਡਾਇਮੰਡ ਦੀ ਚਾਦਰ ਪਾ ਦਾਂਗੇ, ਗੁੱਟ ਨੂੰ ਕਲਾ ਸਰਦਾਰ ਦੀਏ ਡਾਇਮੰਡ ਦੀ ਚਾਦਰ ਪਾ ਦਾਂਗੇ। ਨੋਟ ਨੋਟ ਨਾ ਜੋੜੇ ਬਹੁਤੇ ਜੋੜੇ ਯਾਰ ਬਥੇਰੇ, ਰੱਖਦੇ ਜੇਰੇ ਨੀ ਐਟੀਟਿਊਡ ਤਾਂ ਰੱਖਣ ਰਕਾਨਾ, ਚੋਬਰ ਰੱਖਦੇ ਜੇਰੇ ਨੀ ਚੋਬਰ ਰੱਖਦੇ ਜੇਰੇ ਨੀ, ਉਹਨਾਂ ਚੋਂ ਨਾ ਜਾਣੀ ਜੱਟ ਨੂੰ ਟੋਚ ਨੂੰ ਫਤਿਹ ਕਰਾ ਦਾਂਗੇ, ਜੇ ਪੈਗੀ ਲੋੜ ਤਾਂ ਫੋਨ ਮਾਰਦੀ ਮਿੱਠੀਏ ਬੰਬ ਬੁਲਾ ਦਾਂਗੇ। ਜੱਟ ਸ਼ਿਕਾਰਾਂ ਦੇ ਨਿੱਕੇ ਨੰਬਰ ਮਹਿੰਗੇ ਮੁੱਲ ਦੇ, ਚੜੇ ਨੇ ਮਹਿੰਗੀਆਂ ਕਾਰਾਂ ਤੇ, ਨਿੱਕੇ ਨੰਬਰ ਮਹਿੰਗੇ ਮੁੱਲ ਦੇ ਚੜੇ ਨੇ ਮਹਿੰਗੀਆਂ ਕਾਰਾਂ ਤੇ, ਚੜੇ ਨੇ ਮਹਿੰਗੀਆਂ ਕਾਰਾਂ ਤੇ, ਜਿਹੜੇ ਸਾਡੇ ਨਾਲ ਖੈਂਦੇ ਫਿਰਦੇ ਜੱਟੀਏ ਟਾਪ ਲਵਾ ਦਾਂਗੇ, ਕੈਲਗਿਰੀ ਦੇ ਮੈਂ ਪੱਤੇ ਕੋਟੀ ਤੇਰੇ ਨਾਮ ਲਗਾ ਦਾਂਗੇ। ਕਰਦੇ ਗੱਭਰੂ ਦਾ ਰਾਜ਼ੀ ਜੱਗ ਦਾ ਛੱਡ ਖਿਆਲ ਬਿੱਲੋ, ਜੀ ਵੈਗਨ ਤੇ ਰੋਜ਼ ਲਵਾ ਕੇ ਲੈ ਜੂ ਤਾਲੀ ਵਾਲ ਬਿੱਲੋ, ਜੀ ਵੈਗਨ ਤੇ ਰੋਜ਼ ਲਵਾ ਕੇ ਲੈ ਜੂ ਤਾਲੀ ਵਾਲ ਬਿੱਲੋ, ਵਿੱਕੀ ਤਾਲੀ ਵਾਲ ਬਿੱਲੋ, ਪਿੰਡ ਰਸੌਲੀ ਲਾਣੇਦਾਰ ਦੀ ਤੈਨੂੰ ਨੂੰ ਬਣਾ ਦਾਂਗੇ,
ਗੁਰਨਾ ਭੁੱਲਰ ਦਾ ਖਾਣਾ ਗੋਰੀਏ ਅੱਜ ਹੀ ਬੁੱਕ ਕਰਾ ਦਾਂਗੇ
ਠੀਕ ਹੈ ਜੀ ਗੁਰਨਾਮ ਭੁੱਲਰ ਹੁਣੀ ਕਹਿੰਦੇ ਵੀ ਡਾਇਮੰਡ ਦੀ ਝਾਂਜਰ ਪਾ ਦਾਂਗੇ ਸੋ ਇਸ ਤਰ੍ਹਾਂ ਦੇ ਨਵੇਂ ਅੰਦਾਜ਼ ਤੁਹਾਡੇ ਲਈ ਹਾਜ਼ਰ ਕਦੇ ਕਦੇ ਕਰ ਦੇਈਦੇ ਨੇ ਸਰਤਾਜ ਨੇ ਵੀ ਵੈਸੇ ਬਹੁਤ ਸੋਹਣੀ ਗੱਲ ਆਖੀ ਸੀ ਕਿ ਕੁਝ ਨਹੀਂ ਘਟਦਾ ਸਭ ਨੂੰ ਹੱਸ ਕੇ ਮਿਲ ਮਿੱਤਰਾ ਇਸ ਦੁਨੀਆਂ ਵਿੱਚ ਸਭ ਤੋਂ ਨਾਜ਼ੁਕ ਦਿਲ ਮਿੱਤਰਾ
ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਂਡ ਇਵੈਂਟਸ ਨੂੰ ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ ਭੰਗੜੇ ਦੀ ਟੀਮ ਡੀਜੇ ਲਾਈਵ ਢੋਲ ਜਾਗੋ ਡੈਕੋਰੇਸ਼ਨ ਹਾਇਰ ਮਹਿੰਦੀ ਨਾਈਟਸ ਅਤੇ ਮਚ ਮੋਰ ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 021-99-4458 ਜਾਂ ਫਿਰ
2 ਨਾਲ ਅਸੀਂ ਇਹ ਵੀ ਜ਼ਰੂਰ ਯਾਦ ਕਰਾਉਣਾ ਚਾਹਾਂਗੇ ਕਿ ਵੱਖ ਵੱਖ ਰੇਡੀਓ ਸਟੇਸ਼ਨ ਦੇ ਉੱਤੋਂ ਵੱਖ ਵੱਖ ਸਮਿਆਂ ਦੇ ਉੱਤੇ ਕੁਝ ਅੰਦਾਜ਼ ਜਿਹੜੇ ਨੇ ਉਹ ਤੁਹਾਡੇ ਲਈ ਹਾਜ਼ਰ ਕੀਤੇ ਜਾਂਦੇ ਨੇ ਉਹਨਾਂ ਦੇ ਵਿੱਚ ਜਲੰਧਰ ਸਟੂਡੀਓ ਤੋਂ ਸਾਡੇ ਇੱਕ ਹੁਣੇ ਹੁਣੇ ਟੀਮ ਮੈਂਬਰ ਜੁੜੇ ਨੇ ਰੇਡੀਓ ਸਪਾਈਸ ਦੇ ਉੱਤੇ ਸੋ ਉਹਨਾਂ ਦਾ ਵੀ ਇੱਕ ਅੰਦਾਜ਼ ਜਿਹੜਾ ਉਹ ਤੁਹਾਡੇ ਲਈ ਅਸੀਂ ਥੋੜ੍ਹਾ ਜਿਹਾ ਹਾਜ਼ਰ ਕਰਾਂਗੇ ਅਤੇ ਉਸ ਤੋਂ ਤੁਹਾਨੂੰ ਆਈਡੀਆ ਹੋ ਜਾਣਾ ਵੀ ਕਿਸ ਤਰ੍ਹਾਂ ਦਾ ਸਪਾਈਸ ਡਰਾਈਵ ਦੇ ਟਾਈਮ ਜਿਹੜਾ ਰੇਡੀਓ ਸਪਾਈਸ ਉੱਤੋਂ ਵੱਖ ਵੱਖ ਅੰਦਾਜ਼ ਹਾਜ਼ਰ ਹੁੰਦੇ ਨੇ ਉਸ ਦੇ ਵਿੱਚ ਇਹ ਇੱਕ ਨਵੀਂ ਐਡੀਸ਼ਨ ਕੀਤੀ ਗਈ ਹੈ ਸੋ ਜ਼ਰੂਰ 24 ਘੰਟੇ 7 ਦਿਨ ਤੁਹਾਡੇ ਲਈ ਵੱਖ ਵੱਖ ਅੰਦਾਜ਼ ਲੈ ਕੇ ਹਾਜ਼ਰ ਹੁੰਦੇ ਹਾਂ ਇੱਥੋਂ 104.6 FM ਦੀਆਂ ਤਰੰਗਾਂ ਤੋਂ ਵੀ ਵੱਖ ਵੱਖ ਦਿਨਾਂ ਦੇ ਉੱਤੇ ਜਿਵੇਂ ਸੋਮਵਾਰ ਦੀ ਸ਼ਾਮ ਨੂੰ ਵੀਰ ਭਾਰਤੀ ਕਲੋਟੀ ਅਤੇ ਉਹਨਾਂ ਦੀ ਹਮਸਫ਼ਰ ਬੀਬਾ ਕਲੋਟੀ ਅਨੂ ਕਲੋਟੀ ਜਿਹੜੇ ਨੇ ਉਹ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਨੇ ਬਹੁਤ ਜਾਣਕਾਰੀ ਲੋਕਾਂ ਦੇ ਹੱਕ ਅਤੇ ਸੱਚ ਦੀ ਗੱਲ ਜਿਹੜੀ ਹੈ ਉਸ ਦੇ ਵਿੱਚ ਕੀਤੀ ਜਾਂਦੀ ਹੈ ਕਾਫ਼ੀ ਸਾਰੇ ਵੱਖ ਵੱਖ ਮੁੱਦੇ ਨੇ ਇੱਥੇ ਸਥਾਨਕ ਵੀ ਜਾਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੀ ਜਿਨ੍ਹਾਂ ਦੀ ਚਰਚਾ ਅਕਸਰ ਉਸ ਦੇ ਵਿੱਚ ਹੁੰਦੀ ਹੈ ਅਤੇ ਜਦੋਂ ਜਦੋਂ ਵੀ ਸਮਾਂ ਮਿਲਦਾ ਹੈ ਹੁਣ ਤਾਂ ਸੁੱਖ ਨਾਲ ਮੌਜ ਹੋ ਗਈ ਕਦੇ ਵੀ ਤੁਸੀਂ ਡਾਊਨਲੋਡ ਕਰਕੇ ਪ੍ਰੋਗਰਾਮ ਜਿਹੜੇ ਹੈ ਉਹ ਤੁਸੀਂ ਇੱਥੋਂ ਦੀ ਵੈਬਸਾਈਟ ਜਿਹੜੀ ਹੈ ਜਿਵੇਂ ਪਹਿਲਾਂ ਜ਼ਿਕਰ ਵੀ ਹੋਇਆ ਸੀ www.planetaudio.org.nz/ ਜਿਹੜਾ ਵੀ ਪ੍ਰੋਗਰਾਮ ਦਾ ਨਾਂ ਹੋਵੇ ਉਹ ਤੁਸੀਂ ਉਹਦੇ ਵਿੱਚ ਪੂਰੀ ਪ੍ਰੋਗਰਾਮਾਂ ਦੀ ਲਿਸਟ ਜਿਹੜੀ ਹੈ ਉਹ ਉੱਥੋਂ ਪਿੱਕ ਕਰ ਸਕਦੇ ਹੋ ਉਹਨਾਂ ਦੀ ਟਾਈਮਿੰਗ ਵੀ ਨਾਲ ਦਿੱਤੀ ਹੋਈ ਹੈ ਅਤੇ ਪ੍ਰੋਗਰਾਮ ਨੂੰ ਉੱਥੋਂ ਡਾਊਨਲੋਡ ਵੀ ਕਰ ਸਕਦੇ ਹੋ ਅਤੇ ਨਾਲ ਨਾਲ ਧਾਰਮਿਕ ਖੇਤਰ ਦੇ ਵਿੱਚ ਵੀਰ ਕੁਲਦੀਪ ਸਿੰਘ ਅਤੇ ਉਹਨਾਂ ਦਾ ਸਾਥ ਦਿੰਦੇ ਨੇ ਸਾਹਿਬ ਸਿੰਘ ਉਹਨਾਂ ਦਾ ਪ੍ਰੋਗਰਾਮ ਵੀ ਸੋਮਵਾਰ ਦੀ ਸ਼ਾਮ ਨੂੰ ਤੁਹਾਡੇ ਤੱਕ ਪਹੁੰਚਦਾ ਹੈ 104.6 FM ਦੀਆਂ ਤਰੰਗਾਂ ਤੋਂ ਅਤੇ ਫਿਰ ਮੰਗਲਵਾਰ ਨੂੰ 3:50 ਤੋਂ ਲੈ ਕੇ 5:50 ਤੱਕ ਪ੍ਰੋਗਰਾਮ ਨੱਚਦਾ ਪੰਜਾਬ ਤੁਹਾਡੀ ਸੇਵਾ 'ਚ ਵੀਰ ਅਮਰੀਕ ਸਿੰਘ ਅਤੇ ਨਾਲ ਨਾਲ ਮੇਰਾ ਥੋੜ੍ਹਾ ਬਹੁਤ ਸਾਥ ਹੁੰਦਾ ਹੈ ਜੀ ਅਸੀਂ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੇ ਵਿੱਚ ਗੀਤ ਸੰਗੀਤ ਜਾਣਕਾਰੀਆਂ ਅਤੇ ਹਲਕਾ ਫੁਲਕਾ ਜਿਹੜੇ ਕੁਝ ਦਿਲ ਲਗੀ ਦੇ ਅੰਦਾਜ਼ ਨੇ ਸ਼ੇਰੋ ਸ਼ਾਇਰੀ ਉਹ ਉਸ ਦੇ ਵਿੱਚ ਅਸੀਂ ਹਾਜ਼ਰ ਕਰਦੇ ਹਾਂ ਉਸ ਤੋਂ ਬਾਅਦ ਸ਼ੁੱਕਰਵਾਰ ਨੂੰ ਦਿਨ ਸਮੇਂ 11:30 ਤੋਂ ਲੈ ਕੇ 1:30 ਤੱਕ ਵੀਰ ਹਰਪਾਲ ਸਿੰਘ ਪਾਲ ਅਤੇ ਉਹਨਾਂ ਦੇ ਨਾਲ ਸ਼ਰਨ ਜਿਹੜੇ ਨੇ ਉਹ ਸਾਥ ਦਿੰਦੇ ਨੇ ਉਸ ਪ੍ਰੋਗਰਾਮ ਨੂੰ ਵੀ ਇਸੇ ਚੈਨਲ ਤੋਂ ਪੇਸ਼ ਕੀਤਾ ਜਾਂਦਾ ਹੈ ਸੋ ਇਸ ਤੋਂ ਇਲਾਵਾ ਜੇਕਰ ਅਸੀਂ ਜ਼ਿਕਰ ਕਰੀਏ ਤਾਂ ਰੇਡੀਓ ਤਰਾਨਾ ਦੇ ਉੱਤੇ ਸ਼ਾਮ ਸ਼ਨੀਵਾਰ ਨੂੰ 4 ਤੋਂ ਲੈ ਕੇ 6 ਤੱਕ ਵੱਡੇ ਵੀਰ ਸਰਦਾਰ ਨਵਲਜੀਤ ਸਿੰਘ ਹੋਣੀਆਂ ਜਿਹੜੇ ਕਿ ਪਹਿਲਾਂ ਬੁੱਧਵਾਰ ਨੂੰ ਇੱਥੇ ਵੀ ਪ੍ਰੋਗਰਾਮ ਕਰਿਆ ਕਰਦੇ ਸਨ ਸੋ ਉੱਥੋਂ ਇੱਕ ਫੁੱਲ ਫਲੈਜ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਨੇ ਆਪਣੀ ਕਮਿਊਨਿਟੀ ਨਾਲ ਜੁੜੀਆਂ ਜਾਣਕਾਰੀਆਂ ਗੀਤ ਸੰਗੀਤ ਅਤੇ ਹੋਰ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਜਿਨ੍ਹਾਂ ਦਾ ਕਮਿਊਨਿਟੀ ਲਾਹਾ ਲੈ ਸਕਦੀ ਹੈ ਜ਼ਰੂਰ ਸ਼ਨੀਵਾਰ ਸ਼ਾਮ 4 ਤੋਂ ਲੈ ਕੇ 6 ਤੱਕ ਰੇਡੀਓ ਤਰਾਨਾ ਅਤੇ ਉੱਧਰ ਦੂਸਰੇ ਪਾਸੇ ਹਮ ਐਫ ਐਮ ਦੇ ਉੱਤੇ ਵੀ ਪੰਜਾਬੀ ਪ੍ਰੋਗਰਾਮ ਜਿਹੜੇ ਹੁੰਦੇ ਨੇ ਵੀਕਐਂਡ ਦੇ ਦੌਰਾਨ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਜਿਨ੍ਹਾਂ ਨੂੰ ਕੁਲਵੰਤ ਸਿੰਘ ਖੈਰਾਬਾਦੀ ਰੇਡੀਓ ਤਰਾਨਾ ਤੋਂ ਪੇਸ਼ ਕਰਦੇ ਨੇ ਸ਼ਨੀਵਾਰ ਦੀ ਸਵੇਰ ਅਤੇ ਐਤਵਾਰ ਦੀ ਸਵੇਰ ਫਿਰ ਵੀਰ ਕੁਲਦੀਪ ਸਿੰਘ ਆਪਣਾ ਪ੍ਰੋਗਰਾਮ ਇੱਥੋਂ 104.6 FM ਤੋਂ ਪੇਸ਼ ਕਰਦੇ ਨੇ ਸੋ ਇਹ ਸਾਰੀਆਂ ਜਾਣਕਾਰੀਆਂ ਤੁਹਾਡੇ ਤੱਕ ਇਸੇ ਕਰਕੇ ਪਹੁੰਚਾਈਦੀਆਂ ਕਿ ਜੇਕਰ ਤੁਹਾਡੇ ਕੋਲ ਕੋਈ ਵੀ ਕਮਿਊਨਿਟੀ ਸੰਬੰਧੀ ਜਾਣਕਾਰੀ ਹੈ ਤੁਸੀਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਨੂੰ ਐਡ ਆਨ ਕਰਾ ਸਕਦੇ ਹੋ ਜਾਂ ਫਿਰ ਸਾਨੂੰ ਰੇਡੀਓ ਸਪਾਈਸ ਦੇ ਰਾਹੀਂ ਜੇਕਰ ਇਹ ਸਾਰੀਆਂ ਜਾਣਕਾਰੀਆਂ ਸਾਂਝੀਆਂ ਕਰਨੀਆਂ ਹੋਣ ਅਤੇ ਕਮਿਊਨਿਟੀ ਨੋਟਿਸ ਦੀ ਕੈਟਾਗਰੀ ਇਸ ਨੂੰ ਅਸੀਂ ਹਫ਼ਤੇ ਭਰ ਦੇ ਲਈ ਰਿਕਾਰਡ ਕਰ ਦਿੰਦੇ ਹਾਂ info@radiospice.co.nz ਦੇ ਉੱਤੇ ਆ ਕੇ ਤੁਸੀਂ ਜ਼ਰੂਰ ਸਾਡੇ ਨਾਲ ਉਹ ਜਾਣਕਾਰੀਆਂ ਸਾਂਝੀਆਂ ਕਰ ਸਕਦੇ ਹੋ ਦੋਸਤੋ ਫੁੱਫੜ ਕਹਿਤੇ ਨਾ ਮੂੰਹ ਭਰ ਜਾਂਦਾ ਅਤੇ ਵੈਸੇ ਵੀ ਇਹ ਰਿਸ਼ਤਾ ਬਹੁਤੀ ਵਾਰੀ ਜਿਹੜੇ ਆਕੜਖੋਰ ਜਿਹੇ ਬੰਦੇ ਉਹਨਾਂ ਦੇ ਹਿੱਸੇ ਆਉਂਦਾ ਵਿਆਹਾਂ ਦੇ ਵਿੱਚ ਜਿਹੜੀ ਫੁੱਫੜ ਦੀ ਟੌਹਰ ਹੁੰਦੀ ਆ ਉਹ ਦੇਖਣ ਵਾਲੀ ਹੁੰਦੀ ਆ ਗੱਲ ਗੱਲ ਦੇ ਉੱਤੇ ਉਹਨਾਂ ਦਾ ਜਿਹੜਾ ਅੰਦਾਜ਼ ਹੈ ਉਹ ਕਾਫੀ ਬਦਲਿਆ ਬਦਲਿਆ ਨਜ਼ਰ ਆਉਂਦਾ ਹੈ ਘਰ ਦੇ ਸਾਰੇ ਮੈਂਬਰ ਜਿਹੜੇ ਉਹ ਸਿਰ ਝੁਕਾ ਕੇ ਉਹਨਾਂ ਦੀਆਂ ਗੱਲਾਂ ਮੰਨ ਰਹੇ ਹੁੰਦੇ ਆ ਹਰੇਕ ਪਰਿਵਾਰ ਦੇ ਵਿੱਚ ਹੀ ਲਗਭਗ ਇਸ ਤਰ੍ਹਾਂ ਦੇ ਜਿਹੜੇ ਕਿਰਦਾਰ ਨੇ ਉਹ ਨਜ਼ਰ ਆਉਂਦੇ ਨੇ ਔਰ ਜਿਨ੍ਹਾਂ ਦੇ ਨਾਲ ਵਿਆਹਾਂ ਦੇ ਵਿੱਚ ਰੌਣਕ ਲੱਗੀ ਰਹਿੰਦੀ ਹੈ ਠੀਕ ਆ ਕਦੇ ਕਦੇ ਕਿਰਕਿਰੀ ਵੀ ਹੋ ਜਾਂਦੀ ਹੈ ਲੇਕਿਨ ਇਹ ਜਿਹੜੇ ਕਿਰਦਾਰ ਨੇ ਇਹਨਾਂ ਨੂੰ ਹੁਣ ਫਿਲਮਾਂ ਦੇ ਵਿੱਚ ਹੀ ਪੇਸ਼ ਕੀਤਾ ਜਾ ਰਿਹਾ ਹੈ ਤੇ ਲੋ ਇਦਾਂ ਦਾ ਇੱਕ ਅੰਦਾਜ਼ ਪੇਸ਼ ਕਰਦੇ ਹਾਂ ਵੈਸੇ ਤੁਸੀਂ ਆਪੋ ਆਪਣੇ ਉਸ ਫੁੱਫੜ ਨੂੰ ਜ਼ਰੂਰ ਯਾਦ ਕਰ ਲਿਓ ਜਿਹੜਾ ਫੁੱਫੜ ਕਈ ਵਾਰੀ ਨਾ ਵਿਆਹ ਦੇ ਵਿੱਚ ਬੀ ਦਾ ਲੇਖਾ ਪਾਉਂਦਾ ਹੁੰਦਾ ਸੀ ਮੇਰਾ ਵੀ ਇੱਕ ਫੁੱਫੜ ਸੀ ਇਦਾਂ ਦਾ ਵਿਚਾਰੇ ਨੂੰ ਜੰਨਤ ਨਸੀਬ ਹੋਵੇ ਉਹਦੀਆਂ ਇੱਕ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਯਾਦ ਹੈ ਇੱਕ ਵਾਰੀ ਨਾਨਕੀ ਸ਼ੱਕ ਲੈ ਕੇ ਗਏ ਭੂਆ ਸਾਡੀ ਉੱਧਰ ਫਗਵਾੜੇ ਲਾਗੇ ਦਿਹਾਣਾ ਪਿੰਡ ਹੈ ਉੱਥੇ ਉਹਨਾਂ ਦੀ ਬੇਟੀ ਦਾ ਵਿਆਹ ਸੀ ਤੇ ਨਾਨਕੀ ਸ਼ੱਕ ਲੈ ਕੇ ਗਏ ਉਹਨਾਂ ਟਾਈਮਾਂ ਦੇ ਵਿੱਚ ਟਰਾਲੀਆਂ ਦੇ ਵਿੱਚ ਸਾਰੇ ਜਿਹੜੇ ਮਾਮੇ ਆ ਉਹ ਇਕੱਠੇ ਹੋ ਕੇ ਤਾਂ ਜਿੰਨਾ ਵੀ ਸਮਾਨ ਜਿਹੜਾ ਉਹਨੂੰ ਧੀ ਦਿਹਾੜੀ ਨੂੰ ਦੇਣਾ ਸੀ ਨਾਨਕੀ ਸ਼ੱਕ ਵੱਲੋਂ ਉਹ ਸਮਾਨ ਰੱਖ ਲਿਆ ਜੀ ਤੇ ਜਾਂਦਿਆਂ ਨੂੰ ਜਿਹੜਾ ਸਾਡਾ ਮਤਲਬ ਕਿ ਜਿਹੜੀ ਭੂਆ ਦੀ ਬੇਟੀ ਦਾ ਵਿਆਹ ਸੀ ਉਸ ਬੇਟੀ ਦਾ ਜਿਹੜਾ ਮਾਸੜ ਜਾਂ ਇਹ ਕਹਿ ਲਓ ਵੀ ਘਰ ਦਾ ਜਵਾਈ ਜਿਹੜਾ ਸੀ ਉਹ ਆਪਣਾ ਇੱਕ ਅੱਧ ਪਚੱਦਾ ਜਿਹੜਾ ਡੱਬ ਖੜਬਾ ਜਿਹਾ ਸਕੂਟਰ ਉਹ ਖਿੱਚੀ ਆਵੇ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਚੋ ਬਹੁਤ ਨੇ ਤੇ ਜਿਹੜਾ ਸਾਹਮਣੇ ਵਾਲਾ ਘਰ ਸੀ ਉਹ ਚੋ ਦੇ ਵਿੱਚ ਉਹਨਾਂ ਦਾ ਜਿਹੜਾ ਡਰਾਈਵਵੇ ਸੀਗਾ ਉਹਦੇ ਵਿੱਚ ਉਹ ਸਕੂਟਰ ਜਿਹੜਾ ਉਹ ਸਟੈਂਡ ਲਾਉਣ ਦੀ ਕੋਸ਼ਿਸ਼ ਕਰੇ ਹੁਣ ਰੇਤਾ ਦੇ ਵਿੱਚ ਜਿਹੜਾ ਸਕੂਟਰ ਉਹ ਵਾਰ ਵਾਰ ਡਿੱਗੀ ਜਾਵੇ ਤੇ ਉਹ ਦੁਪਹਿਰੇ ਹੀ ਫੁੱਫੜ ਹੋਣੀ ਥੋੜ੍ਹੇ ਜਿਹੇ ਖਿੜੇ ਹੋ ਸੀ ਕਿਉਂਕਿ ਦੋ ਪੈਗ ਘਰੋਂ ਲਾ ਕੇ ਹੀ ਆਏ ਸੀ ਉਹਨਾਂ ਨੂੰ ਇਹ ਸੀ ਵੀ ਸ਼ਾਇਦ ਪਿੰਡ ਜਾਂਦਿਆਂ ਨੂੰ ਦੁਪਹਿਰੇ ਨਾ ਮਿਲੇ ਵੀ ਸ਼ਾਮ ਨੂੰ ਜਾ ਕੇ ਸ਼ਾਇਦ ਮੁੜ ਕੇ ਅੱਖ ਜਿਹੜੀ ਹੈ ਉਹ ਲਾਲ ਕਰਨ ਦਾ ਮੌਕਾ ਮਿਲੇ ਸੋ ਬਲੌਰੀ ਪਾਣੀ ਉਹਨਾਂ ਨੇ ਆਪਣੀ ਡਿੱਗੀ ਦੇ ਵਿੱਚ ਹੀ ਸਕੂਟਰ 'ਚ ਰੱਖਿਆ ਹੋਇਆ ਸੀ ਉਹਨਾਂ ਦੀ ਚੇਤਕ ਬਜਾਜ ਦਾ ਬਹੁਤ ਜ਼ਿਆਦਾ ਰਿਵਾਜ ਹੁੰਦਾ ਸੀ ਸੋ ਉਹ ਜਿਹੜੇ ਸਾਡੇ ਫੁੱਫੜ ਜੀ ਸਨ ਮਾਣਯੋਗ ਫੁੱਫੜ ਜੀ ਕਹਿਣਾ ਚਾਹੀਦਾ ਉਹਨਾਂ ਨੇ ਆ ਕੇ ਪਹਿਲਾਂ ਤਾਂ ਗੁੱਸੇ ਇਸ ਗੱਲੋਂ ਸੀਗੇ ਵੀ ਉਹਨਾਂ ਦਾ ਸਕੂਟਰ ਸਟੈਂਡ ਲਾਉਣ ਦੇ ਲਈ ਉਹਨਾਂ ਨੂੰ ਇੱਕੋ ਜਿਹਾ ਜਿਹੜਾ ਵਿਹੜੇ ਦੇ ਵਿੱਚ ਲੈਵਲ ਜਿਹੜਾ ਵਿਹੜਾ ਉਹ ਕਿਉਂ ਨਹੀਂ ਮਿਲਿਆ ਉਸ ਤੋਂ ਬਾਅਦ ਜਦੋਂ ਅੰਦਰ ਆਏ ਤਾਂ ਉਹਨਾਂ ਨੇ ਦੇਖਿਆ ਵੀ ਜਿਹੜੀ ਨਾਨਕੀ ਸ਼ੱਕ ਹੈ ਉਹਦੀ ਸੇਵਾ ਜਿਹੜੀ ਹੈ ਉਹਨੀ ਦਿਨੀ ਰੂਹ ਅਫਜ਼ਾ ਜਿਹੜਾ ਉਹ ਕਾਫੀ ਵਧੀਆ ਡਰਿੰਕ ਮੰਨਿਆ ਜਾਂਦਾ ਸੀ ਸੋ ਰੂਹ ਅਫਜ਼ਾ ਦੇ ਵਿੱਚ ਦੁੱਧ ਜਿਹੜਾ ਪਿੰਡਾਂ 'ਚ ਜ਼ਿਮੀਂਦਾਰਾਂ ਕੋਲ ਦੁੱਧ ਜਿਹੜਾ ਕਾਫੀ ਖੁੱਲ੍ਹਾ ਹੀ ਹੁੰਦਾ ਸੀ ਵਿਆਹਾਂ ਦੇ ਵਿੱਚ ਲੋਕ ਵੀ ਪੇਂਡੂ ਜਿਹੜਾ ਭਾਈਚਾਰਾ ਆਪਣਾ ਉਹ ਬਹੁਤ ਕੰਟਰੀਬਿਊਟ ਕਰਦਾ ਹੁੰਦਾ ਸੀ ਸੋ ਉਹਨਾਂ ਨੇ ਬਾਲਟੀਆਂ ਦੇ ਵਿੱਚ ਦੁੱਧ ਜਿਹੜਾ ਉਹ ਵਿੱਚ ਬਰਫ਼ ਦੀ ਢੇਲੀ ਸਿੱਟ ਕੇ ਅਤੇ ਨਾਲ ਰੂਹ ਅਫਜ਼ਾ ਪਾ ਕੇ ਤਾਂ ਉਹ ਨਾਨਕੀ ਸ਼ੱਕ ਨੂੰ ਬੁਲਾਇਆ ਗਰਮੀਆਂ ਦੇ ਦਿਨ ਸੀ ਨਾਨਕੀ ਸ਼ੱਕ ਨੇ ਜਦੋਂ ਬਾਲਟੀਆਂ ਦੀਆਂ ਬਾਲਟੀਆਂ ਖਾਲੀ ਕਰਤੀਆਂ ਰੂਹ ਅਫਜ਼ਾ ਦੀਆਂ ਇੰਨੇ ਨੂੰ ਫੁੱਫੜ ਜਿਹੜੇ ਆ ਉਹ ਘਰ ਦੇ ਅੰਦਰ ਦਾਖਲ ਹੁੰਦੇ ਆ ਅਤੇ ਉਹਨਾਂ ਨੇ ਦੇਖਿਆ ਵੀ ਹੁਣ ਪ੍ਰਾਹੁਣਾ ਆ ਗਿਆ ਵੀ ਪ੍ਰਾਹੁਣੇ ਵਾਸਤੇ ਜਿਹੜੀ ਰੂਹ ਅਫਜ਼ਾ ਉਹ ਹੈ ਨਹੀਂ ਪਿੰਡਾਂ ਦੇ ਵਿੱਚ ਰਿਸੋਰਸਿਸ ਉਨੇ ਕੀ ਹੁੰਦੇ ਸੀ ਦੁਕਾਨਾਂ ਦੇ ਉੱਤੇ ਵੀ ਸੌਦਾ ਪਤਾ ਉਨਾ ਕੀ ਹੁੰਦਾ ਸੀ ਉਹਨਾਂ ਨੇ ਭੇਜ ਕੇ ਜਦੋਂ ਦੁਕਾਨੋਂ ਇਸ ਤਰ੍ਹਾਂ ਦਾ ਕੋਈ ਹੋਰ ਡਰਿੰਕ ਮੰਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਦੋਂ ਰਸਨਾ ਦਾ ਬਹੁਤ ਰਿਵਾਜ ਸੀ ਰਸਨਾ ਲੈ ਆਇਆ ਜੀ ਮੁੰਡਾ ਫੁੱਫੜ ਨੂੰ ਬਾਅਦ 'ਚ ਕਿਸੇ ਨੇ ਕੂਹਣੀ ਮਾਰਤੀ ਵੀ ਭਾਈ ਜਿਹੜਾ ਨਾਨਕੀ ਸ਼ੱਕ ਵਾਲੇ ਸੀ ਉਹਨਾਂ ਨੂੰ ਤਾਂ ਰੂਹ ਅਫਜ਼ਾ ਪਿਲਾਇਆ ਦੁੱਧ ਪਾ ਕੇ ਤੈਨੂੰ ਉਹਨਾਂ ਨੇ ਰਸਨਾ ਹੀ ਪਿਲਾਤੀ ਫੁੱਫੜ ਸਾਰੇ ਵਿਆਹ 'ਚ ਇਸ ਗੱਲੋਂ ਰੁੱਸਿਆ ਰਿਹਾ ਵੀ ਤੁਸੀਂ ਮੈਨੂੰ ਰੂਹ ਅਫਜ਼ਾ ਕਿਉਂ ਨਹੀਂ ਪਿਲਾਈ
ਵੱਖਰੀ ਪਾਪਾ ਤੇ ਲਾ ਕੇ ਸਾਰਾ ਪਿੰਡ
ਖੈਰ ਦੋਸਤੋ ਉਦੋਂ ਸਾਂਝੇ ਪਰਿਵਾਰ ਹੁੰਦੇ ਸੀ ਲੋਕ ਝਾਲ ਝੱਲ ਲੈਂਦੇ ਸੀ ਜੇਕਰ ਘਰ ਦਾ ਜਵਾਈ ਕੋਈ ਨਖਰਾ ਕਰਦਾ ਵੀ ਸੀ ਤਾਂ ਐਸੀ ਗੱਲ ਨਹੀਂ ਸੀ ਹੋਰ ਬਹੁਤ ਸਾਰੀਆਂ ਪੁਰਾਣੀਆਂ ਗੱਲਾਂ ਜਿਨ੍ਹਾਂ ਦੇ ਬਾਰੇ ਕਦੇ ਕਦਾਈਂ ਤੁਹਾਡੇ ਨਾਲ ਅਸੀਂ ਜ਼ਰੂਰ ਆਪਣੀ ਗੱਠੜੀ ਖੋਲ੍ਹ ਲਈ ਦੀ ਹੈ ਥੋੜ੍ਹੀ ਜਿਹੀ ਗੱਲ ਟੇਪ ਰਿਕਾਰਡਰਸ ਦੀ ਵੀ ਕਰਾਂਗੇ ਜਿਹੜੀ ਕਵੈਤ ਤੋਂ ਜਾਂ ਗਲਫ ਕੰਟਰੀਜ਼ ਦੇ ਵਿੱਚ ਜਿਹੜੇ ਸਾਡੇ ਮਿੱਤਰ ਰਹਿੰਦੇ ਹੁੰਦੇ ਸੀ ਉਹਨਾਂ ਦੇ ਚਾਚੇ ਤਾਏ ਜਦੋਂ ਉੱਧਰੋਂ ਆਉਂਦੇ ਹੁੰਦੇ ਸੀ ਤਾਂ ਕਿੱਦਾਂ ਉਹ ਉਹਦਾ ਵੀ ਦਿੱਲੀਓਂ ਬੱਸੇ ਰੱਖ ਕੇ ਫਿਰ ਉਹ ਏਅਰਪੋਰਟ ਤੋਂ ਜਦੋਂ ਘਰ ਪਿੰਡ ਪਹੁੰਚਦੇ ਹੁੰਦੇ ਸੀ ਜਾਂ ਅੰਬੈਸਡਰ ਹੁੰਦੀ ਸੀ ਪੀਲੀ ਅਤੇ ਕਾਲੀ ਜਿਹੀ ਬੰਬੇ ਤੋਂ ਜਦੋਂ ਏਅਰਪੋਰਟ ਤੋਂ ਉਹਨਾਂ ਨੇ ਪਹੁੰਚਣਾ ਪਿੰਡਾਂ ਦੇ ਵਿੱਚ ਅਤੇ ਉਹ ਸਟੀਰੀਓ ਜਿਹੜਾ ਉਹ ਜ਼ਰੂਰ ਹੁੰਦਾ ਸੀ ਬਾਅਦ ਵਿੱਚ ਫਿਰ ਟੀਵੀ ਆਪਣੇ ਟੈਲੀਵਿਜ਼ਨ ਜਾਂ ਵੀ ਸੀ ਆਰ ਦਾ ਰਿਵਾਜ਼ ਚੱਲ ਪਿਆ ਉਹ ਵੀ ਥੋੜ੍ਹੀਆਂ ਯਾਦਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕੈਨੇਡਾ ਦੇ ਵਿੱਚ 1550 AM ਦੇ ਉੱਤੇ ਵੀਰ ਹਰਜੀਤ ਗਿੱਲ ਨੇ ਜਿਹੜੇ ਪ੍ਰੋਗਰਾਮ ਪੇਸ਼ ਕਰਦੇ ਨੇ ਲੋਕ ਸੱਥ ਸੋ ਉਹਨਾਂ ਦਾ ਇੱਕ ਅੰਦਾਜ਼ ਜਿਹੜਾ ਉਹ ਵੀ ਜ਼ਰੂਰ ਬਹੁਤ ਜਲਦ ਤੁਹਾਡੇ ਲਈ ਹਾਜ਼ਰ ਕਰਾਂਗੇ ਕੋਸ਼ਿਸ਼ ਕਰ ਰਿਹਾ ਸੀ ਮੈਂ ਕਿ ਭਾਰਤ ਦੇ ਵਿੱਚ ਅਮਰੀਕ ਭਾਅ ਜੀ ਉਹਨਾਂ ਨਾਲ ਗੱਲਾਂ ਬਾਤਾਂ ਹੋ ਸਕਣ ਮੈਨੂੰ ਲੱਗਦਾ ਵੀ ਉਹਨਾਂ ਨੇ ਹਲੇ ਸੂਰਜ ਦੇਵਤਾ ਜਿਹੜੇ ਉਹਨਾਂ ਦੇ ਦਰਸ਼ਨ ਨਹੀਂ ਕੀਤੇ ਮੇਰਾ ਮਤਲਬ ਵੀ ਹਲੇ ਨੀਂਦ 'ਚ ਹੀ ਹੋਣਗੇ ਲੇਕਿਨ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਪੰਜਾਬ ਦੇ ਵਿੱਚ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਅਕਸਰ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਚਰਚਾ ਹੁੰਦੀ ਹੈ ਸੋਮਵਾਰ ਦੇ ਪ੍ਰੋਗਰਾਮ ਦੇ ਵਿੱਚ ਕਿਸਾਨਾਂ ਦੇ ਮੁੱਦਿਆਂ ਉੱਤੇ ਬਹੁਤ ਘੱਟ ਲੋਕ ਜਿਹੜੇ ਨੇ ਖਿਆਲ ਕਰ ਰਹੇ ਨੇ ਕਿਉਂਕਿ ਸਾਨੂੰ ਬਚਪਨ ਦੇ ਵਿੱਚ ਹੀ ਸ਼ਾਇਦ ਇਹ ਸਿਖਾਇਆ ਜਾਂਦਾ ਵੀ ਮੈਨੂੰ ਕੀ ਅਤੇ ਉਹ ਮੈਨੂੰ ਕੀ ਦਾ ਜਿਹੜਾ ਐਟੀਚਿਊਡ ਹੈ ਉਹ ਵੱਡੇ ਹੋ ਕੇ ਵੀ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿੱਥੇ ਜਿੱਥੇ ਵੀ ਸਾਡੇ ਸਮਾਜ ਦੇ ਲੋਕ ਗਏ ਨੇ ਉਹ ਖਾਸ ਤੌਰ 'ਤੇ ਸਾਹਮਣੇ ਨਜ਼ਰ ਆਉਂਦਾ ਉੱਥੇ ਪੰਜਾਬ ਦੇ ਵਿੱਚ ਵੀ ਰਾਜਨੀਤਿਕ ਪਾਰਟੀਆਂ ਨੇ ਹੁਣ ਤੋਂ 10 ਜਾਂ 11 ਮਹੀਨੇ ਪਹਿਲਾਂ ਜਦੋਂ ਇਲੈਕਸ਼ਨ ਹੋਈ ਅਤੇ ਬਹੁਤ ਲੋਕਾਂ ਨੇ ਲਾਂਗੜ ਕੱਸ ਲਿਆ ਵੀ ਦੇਖੋ ਜੀ ਹੁਣ ਇੱਕ ਵੱਡੀ ਤਬਦੀਲੀ ਆਉਣ ਵਾਲੀ ਹੈ ਲੇਕਿਨ ਚਿੱਟੇ ਹੰਸ ਅਤੇ ਨੀਲੇ ਮੋਰ ਜਿਹੜੇ ਆ ਉਹਨਾਂ ਦਾ ਜਿਹੜਾ ਬਦਲ ਹੈ ਉਹ ਨਹੀਂ ਲੱਭ ਸਕੇ ਇਸ ਦੇ ਬਾਵਜੂਦ ਇੱਕ ਵੱਡੀ ਜਿਹੜੀ ਡਿਸਅਪੁਆਇੰਟਮੈਂਟ ਹੈ ਵੱਡੀ ਨਿਰਾਸ਼ਤਾ ਜਿਹੜੀ ਹੈ ਉਹ ਤੀਸਰੇ ਬਦਲ ਕੋਲੋਂ ਵੀ ਮਿਲੀ ਹੈ ਭਾਵੇਂ ਕਿ ਮੁੱਖ ਵਿਰੋਧੀ ਧਿਰ ਦੇ ਉੱਤੇ ਆਮ ਆਦਮੀ ਪਾਰਟੀ ਬਿਰਾਜਮਾਨ ਹੈ ਲੇਕਿਨ ਉਹਨਾਂ ਦੀ ਵੈਸੇ ਹੀ ਭੰਭੀਰੀ ਘੁਮਾਈ ਪਈ ਹੈ ਜਿਹੜੇ ਸੱਤਾਧਾਰੀ ਧਿਰ ਦੇ ਵਿੱਚ ਨੇ ਉਹ ਅਤੇ ਜਾਂ ਫਿਰ ਜਿਹੜੇ ਤੀਸਰੇ ਨੰਬਰ 'ਤੇ ਉਹ ਵੈਸੇ ਹੀ ਉਹਨਾਂ ਦੀ ਪੈਰ ਲੱਗਣ ਨਹੀਂ ਦਿੰਦੇ ਜਿਹੜੇ ਨਵੇਂ ਮੁੰਡੇ ਜਾਂ ਨਵੇਂ ਕੁੜੀਆਂ ਜਿਹੜੇ ਨਵੀਆਂ ਕੁੜੀਆਂ ਜਿਹੜੀਆਂ MLAs ਦੀਆਂ ਸੀਟਾਂ 'ਤੇ ਬਿਰਾਜਮਾਨ ਹੋਏ ਨੇ ਵਿਧਾਨ ਸਭਾ ਦੇ ਵਿੱਚ ਉਹ ਜਾ ਕੇ ਅੱਧੇ ਕੁ ਵੈਸੇ ਭੰਬਤਰ ਗਏ ਲੋਕਾਂ ਦੇ ਬਹੁਤ ਸਾਰੇ ਮੁੱਦੇ ਸੀ ਜਿਹੜੇ ਚੋਣਾਂ ਤੋਂ ਪਹਿਲਾਂ ਜਾਂ ਚੋਣ ਪ੍ਰਚਾਰ ਦੇ ਦੌਰਾਨ ਉਹਨਾਂ ਨੂੰ ਯਾਦ ਕਰਵਾਏ ਗਏ ਲੇਕਿਨ ਬਾਅਦ ਵਿੱਚ ਉਹ ਸਾਰੇ ਦਾ ਸਾਰਾ ਚੇਤਾ ਜਿਹੜਾ ਉਹਨਾਂ ਨੂੰ ਬੜੀ ਤੇਜ਼ੀ ਦੇ ਨਾਲ ਭੁੱਲ ਗਿਆ ਜਿਹੜੀ ਕਿ ਆਪਣੇ ਆਪ ਦੇ ਵਿੱਚ ਬਹੁਤ ਨਿਰਾਸ਼ਤਾ ਵਾਲੀ ਗੱਲ ਹੈ ਆਉਂਦੇ ਸਮੇਂ 'ਚ ਦੇਖਣਾ ਹੋਵੇਗਾ ਕਿ ਪੰਜਾਬੀ ਜਿਹੜੇ ਨੇ ਉਹ ਹੁਣ ਜੇਕਰ ਜਾਣ ਤਾਂ ਕਿਹੜੇ ਪਾਸੇ ਜਾਣ ਨੌਜਵਾਨੀ ਨੂੰ ਕੋਈ ਵੀ ਦਸ਼ਾ ਜਾਂ ਦਿਸ਼ਾ ਜਿਹੜੀ ਹੈ ਉਹ ਨਹੀਂ ਮਿਲ ਰਹੀ ਹਾਲਾਤ ਜਿਹੜੇ ਨੇ ਉਹ ਬਹੁਤ ਜ਼ਿਆਦਾ ਵੱਧ ਤੋਂ ਬਦਤਰ ਹੋ ਰਹੇ ਨੇ ਸੋ ਲਓ ਇੱਕ ਗੀਤ ਆਪਣੇ ਉਹਨਾਂ ਕਿਸਾਨ ਮਜ਼ਦੂਰਾਂ ਦੇ ਨਾਂ ਜਿਹੜੇ ਵਿਚਾਰੇ ਨੰਗੇ ਧੜ ਜ਼ਿੰਦਗੀ ਦੀ ਲੜਾਈ ਲੜ ਰਹੇ ਨੇ
ਖੜੀ ਫਸਲ ਤੇ ਚੱਲਦੀਆਂ ਤਵੀਆਂ ਸਾਡੀ ਇੱਕ ਉੱਤੇ ਫਿਰਦੀਆਂ ਛਵੀਆਂ ਸਭ ਭੁਰ ਗਈਆਂ ਸਦਰਾਂ ਨੇ ਲਵੀਆਂ ਸਭ ਭੁਰ ਗਈਆਂ ਸਦਰਾਂ ਨੇ ਲਵੀਆਂ ਜੜੇ ਕਾਸੇ ਉਤਾਰ ਦੇ ਮਰ ਗਏ ਸਾਡੇ ਪਿੰਡੇ ਸ਼ਾਨ ਪਈ ਕਿੱਥੇ ਮੱਛਰ ਨੇ ਖਾਲੇ ਸਾਡੇ ਘਰ ਮੇ ਪਾਹੇ ਦੇ ਆਰਸਿਆ ਕਿਸਾਨ ਨਹੀਂ ਕਿੱਥੇ ਮੱਛਰ ਨੇ ਖਾਲੇ ਸਾਡੇ ਘਰ ਮੇ ਪਾਹੇ ਦੇ ਆਰਸਿਆ ਕਿਸਾਨ ਬਈ ਪਾਹੇ ਦੇ ਆਰਸਿਆ ਕਿਸਾਨ ਬਈ ਟਿਕਾਈਦਾ ਫੇਰ ਬੁੱਲਾਂ ਉੱਤੇ ਲਿਟਰ ਟਿਕਾਈਦਾ ਕਿਵੇਂ ਕਹਿ ਦੀਏ ਦਵਾਈ ਸਾਰੀ ਨਕਲੀ ਕੱਟ ਕੱਟ ਦੀ ਗਰੀਬੜੇ ਦੀ ਜਾਨ ਬਈ ਚਿੱਟੇ ਮੱਛਰ ਨੇ ਖਾਲੇ ਸਾਡੇ ਦਰ ਮੇ ਆਹੇ ਗਿਆ ਰੱਸਿਆ ਕਿਸਾਨ ਬਈ ਚਿੱਟੇ ਮੱਛਰ ਨੇ ਖਾਲੇ ਸਾਡੇ ਦਰ ਮੇ ਦੇ ਆਰਸਿਆਂ ਕਿਸਾਨ ਬਈ
ਸਾਡੀ ਲਾਸ਼ ਨੂੰ ਤਾਹੀਂ ਛਾਪੇ ਅਖਬਾਰ ਸਾਡੀ ਲਾਸ਼ ਨੂੰ ਪਹਿਲੇ ਪੰਨੇ ਹੋ ਗਏ ਸਾਡੇ ਲਈ ਹੀ ਰਾਖਵੇ ਅੰਨਦਾਤਿਆਂ ਦੀ ਨਵੀਂ ਪਹਿਚਾਣ ਬਈ ਕਿਤੇ ਮੱਛੇ ਨੇ ਖਾ ਲੈ ਸਾਡੇ ਨਰਮੇ ਪਾਹੇ ਦੇ ਆਰਸਿਆਂ ਕਿਸਾਨ ਬਈ ਕਿਤੇ ਮੱਛੇ ਨੇ ਖਾ ਲੈ ਸਾਡੇ ਨਰਮੇ ਪਾਹੇ ਦੇ ਆਰਸਿਆਂ ਕਿਸਾਨ ਬਈ
रेडियो स्पाइस से हुण पेश ने कम्युनिटी जानकारी
रेडियो स्पाइस दी मैनेजमेंट दी तरफ तो सब स्रोतियां दे लई खास जानकारी के आउंदी 24 जनवरी नू डैप ट्रांसमिशन्स दी इंप्रूवमेंट लई डैप फ्रीक्वेंसी नू रीट्यून कीता जा रहा है सो 24 जनवरी नू डैप सेट्स नहीं चलनगे तुसी 24 जनवरी शाम नू जां फिर 25 जनवरी सवेर नू अपने डैप सेट्स दोबारा रीस्कैन करके रेडियो स्पाइस नू ट्यून इन कर सकदे हो जेकर थानू ए सब करन विच कुछ दिक्कत महसूस हुंदी है तां तुसी सानू साडे फोन नंबर 270-09-55-123-9 ਪਾਪਾ ਟੋਇਟੋ ਵਿਖੇ ਵੀਕਡੇਜ਼ ਦੇ ਦੌਰਾਨ ਸ਼ਾਮ 6 ਵਜੇ ਤੋਂ ਲੈ ਕੇ 7 ਵਜੇ ਤੱਕ ਸ਼ਨੀਵਾਰ ਸ਼ਾਮ 4 ਵਜੇ ਤੋਂ ਲੈ ਕੇ 6 ਵਜੇ ਤੱਕ ਜਾਂ ਫਿਰ ਐਤਵਾਰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਆਪਣੇ ਰੇਡੀਓ ਸੈਟਸ ਦੇ ਨਾਲ ਆ ਸਕਦੇ ਹੋ ਵੁਮੈਨ ਕੇ ਟਰੱਸਟ ਦੀ ਤਰਫ ਤੋਂ ਔਰਤਾਂ ਦੇ ਲਈ ਹਰ ਸੋਮਵਾਰ ਸ਼ਾਮ 6:30 ਤੋਂ ਲੈ ਕੇ 7:30 ਵਜੇ ਤੱਕ ਫ੍ਰੀ ਜ਼ੁੰਬਾ ਕਲਾਸ ਦਾ ਆਯੋਜਨ ਕੀਤਾ ਗਿਆ ਹੈ ਆਪਣੇ ਆਪ ਨੂੰ ਫਿਟ ਰੱਖਣ ਦੇ ਲਈ ਤੁਸੀਂ ਵੀ ਇਸ ਜ਼ੁੰਬਾ ਕਲਾਸ ਨੂੰ ਜੁਆਇਨ ਕਰ ਸਕਦੇ ਹੋ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਆਬਾ ਖਾਨਾ ਹੁਣਾਂ ਨੂੰ 0223404423 ਤੇ ਕਾਲ ਕਰ ਸਕਦੇ ਹੋ ਜਾਂ ਫਿਰ womenktrust@gmail.com ਤੇ ਈਮੇਲ ਕਰ ਸਕਦੇ ਹੋ ਜਾਂ ਫਿਰ 2 Sedan Crescent ਪਾਪਾ ਟੋਇਟੋ ਵਿਖੇ ਤੁਸੀਂ ਆਪ ਖੁਦ ਵਿਜ਼ਿਟ ਕਰ ਸਕਦੇ ਹੋ ਗੁਰਦੁਆਰਾ ਬੇਗਮਪੁਰਾ ਸਾਹਿਬ ਪਾਪਾਕੁਰਾ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ 641ਵੇਂ ਗੁਰਪੁਰਬ ਦੀ ਖੁਸ਼ੀ ਵਿੱਚ 12 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਚੱਲ ਰਹੀ ਹੈ ਜਿਸ ਦੌਰਾਨ ਨਗਰ ਕੀਰਤਨ 24 ਫਰਵਰੀ ਨੂੰ 12:30 ਵਿੱਚ ਲੈ ਕੇ 2 ਵਜੇ ਤੱਕ ਹੋਵੇਗਾ ਨਿਸ਼ਾਨ ਸਾਹਿਬ ਦੀ ਸੇਵਾ 25 ਫਰਵਰੀ ਨੂੰ ਸਵੇਰੇ 10:30 ਵਜੇ ਹੋਵੇਗੀ ਉਪਰੰਤ ਗੁਰਪੁਰਬ ਮਨਾਇਆ ਜਾਵੇਗਾ ਸਭ ਸੰਗਤਾਂ ਨੂੰ ਹੁਮ ਹੁਮ ਆ ਕੇ ਪਹੁੰਚਣ ਦਾ ਨਿੱਘਾ ਸੱਦਾ ਦਿੱਤਾ ਜਾਂਦਾ ਹੈ ਹੋਰ ਜਾਣਕਾਰੀ ਲਈ ਗੁਰੂ ਘਰ ਦੇ ਫੋਨ ਨੰਬਰ 09-298-2811 ਤੇ ਸੰਪਰਕ ਕੀਤਾ ਜਾ ਸਕਦਾ ਹੈ ਪਾਪਾ ਟੋਇਟੋਏ ਦੇ ਹੋਟੀਓ ਐਵੇਨਿਊ ਤੇ 5 ਬੈਡਰੂਮ ਘਰ ਦੇ ਵਿੱਚ ਇੱਕ ਵੱਡਾ ਕਮਰਾ ਕਿਰਾਏ ਲਈ ਖਾਲੀ ਹੈ ਫੁੱਲੀ ਫਰਨਿਸ਼ਡ ਵਿਦ ਡਬਲ ਬੈਡ ਐਂਡ ਬੈਡਿੰਗ 3 ਲੋਕਾਂ ਦੀ ਰਿਹਾਇਸ਼ ਲਈ ਇਹ ਕਮਰਾ ਬਹੁਤ ਵਧੀਆ ਰਹੇਗਾ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ 0210-2666-959 ਤੇ 0210-2666-959 ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਪੰਜਾਬੀ ਸਾਹਿਤ ਜਾਂ ਤਰਕਸ਼ੀਲ ਕਿਤਾਬਾਂ ਪੜ੍ਹਨ ਲਈ ਜਾਂ ਹੋਰ ਵਹਿਮਾਂ ਭਰਮਾਂ ਦੇ ਇਲਾਜ ਬਾਰੇ ਸੁਝਾਅ ਲੈਣ ਲਈ ਸੰਸਥਾ ਨੂੰ 0800 ਮਾਨਵਤਾ ਯਾਨੀ ਕਿ 0800-626-2882 ਤੇ ਸੰਪਰਕ ਕੀਤਾ ਜਾ ਸਕਦਾ ਹੈ
ਨਿਊਜ਼ੀਲੈਂਡ ਵਿੱਚ ਤਣਾਅਗ੍ਰਸਤ ਮਾਹੌਲ ਦੇ ਚਲਦਿਆਂ ਜੇਕਰ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਤੇ ਫ੍ਰੀ ਫੋਨ ਰਾਹੀਂ ਸਲਾਹ ਲੈ ਸਕਦੇ ਹੋ 0800-111-757 0800-111-757 ਜਾਂ ਫਿਰ ਟੈਕਸਟ ਮੈਸੇਜ ਭੇਜ ਸਕਦੇ ਹੋ 1737 ਯਾਨੀ 1737 ਨੰਬਰ ਤੇ
ਨਾਰਥ ਸ਼ੋਰ ਸਿੱਖ ਸੁਸਾਇਟੀ ਵਾਲੇ ਉਦਮੀ ਭੈਣਾਂ ਭਰਾ ਇਹ ਸੁਨੇਹਾ ਦਿੰਦੇ ਨੇ ਕਿ ਗਲੈਨਫੀਲਡ ਕਮਿਊਨਿਟੀ ਸੈਂਟਰ ਵਿਖੇ ਹਰੇਕ ਸ਼ਨੀਵਾਰ ਦੀ ਸ਼ਾਮ 6 ਵਜੇ ਕੀਰਤਨ ਦੀਵਾਨ ਸੱਜਦੇ ਨੇ 1.5 ਘੰਟਾ ਕੀਰਤਨ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਜਾਂਦੇ ਨੇ ਇਸ ਦੌਰਾਨ ਬੱਚਿਆਂ ਨੂੰ ਪੰਜਾਬੀ ਜ਼ਬਾਨ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ ਜ਼ਿਆਦਾ ਜਾਣਕਾਰੀ ਲਈ ਤੁਸੀਂ 4412473 ਜਾਂ ਫਿਰ ਮੋਬਾਈਲ ਫੋਨ ਨੰਬਰ 0217814144 ਤੇ ਰਾਬਤਾ ਕਰ ਸਕਦੇ ਹੋ
ਰੇਡੀਓ ਸਪਾਈਸ ਤੇ ਕਮਿਊਨਿਟੀ ਜਾਣਕਾਰੀਆਂ ਬਿਲਕੁਲ ਫ੍ਰੀ ਦੇ ਵਿੱਚ ਪੇਸ਼ ਕੀਤੀਆਂ ਜਾਂਦੀਆਂ ਨੇ ਜੇ ਤੁਹਾਡੇ ਕੋਲ ਵੀ ਭਾਈਚਾਰੇ ਦੇ ਨਾਲ ਕੋਈ ਸੰਬੰਧਿਤ ਜਾਣਕਾਰੀ ਹੈ ਤਾਂ ਤੁਸੀਂ ਰੇਡੀਓ ਸਪਾਈਸ ਦੀ ਈਮੇਲ info@radiospice.co.nz ਤੇ ਈਮੇਲ ਕਰ ਸਕਦੇ ਹੋ ਜਾਂ ਫਿਰ 0214096622 ਤੇ ਟੈਕਸਟ ਵੀ ਕਰ ਸਕਦੇ ਹੋ ਰੇਡੀਓ ਸਪਾਈਸ ਦੀ ਮੈਨੇਜਮੈਂਟ ਦੇ ਨਾਲ ਸੰਪਰਕ ਕਰਨ ਦੇ ਲਈ ਤੁਸੀਂ 0210-08-13634 ਜਾਂ ਫਿਰ
2018 ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਮਾਘ ਮਹੀਨੇ ਦੀ 10 ਤਰੀਕ ਹੋ ਗਈ ਹੈ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਸਪਾਈਸ ਅਤੇ ਰੇਡੀਓ ਤਰਾਨਾ ਦੀਆਂ ਤਰੰਗਾਂ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਖਬਰਾਂ ਵਿੱਚ ਜ਼ਿਕਰ ਕਰਨਾ ਚਾਹਾਂਗੇ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਡੇਅਰੀ ਸੈਕਟਰ ਦੀ ਚੜ੍ਹਦੀ ਕਲਾ ਦੇ ਲਈ ਪ੍ਰਧਾਨ ਮੰਤਰੀ ਦੇ ਦਖਲ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਸ ਦੀ ਮੰਗ ਕਰਦਿਆਂ ਇੱਕ ਖਤ ਲਿਖਿਆ ਜਿਸ ਦੇ ਵਿੱਚ ਡਿਪਾਰਟਮੈਂਟ ਵੱਲੋਂ ਚਿੱਟੇ ਮੱਖਣ ਦੇ ਉੱਤੇ ਯਕਮੁਸ਼ਤ ਸਬਸਿਡੀ ਦੀ ਮੰਗ ਵੀ ਕੀਤੀ ਗਈ ਹੈ। ਯਾਦ ਰਹੇ ਬਹੁਤ ਸਾਲਾਂ ਤੋਂ ਪੰਜਾਬ ਦੇ ਵਿੱਚ ਇਸ ਗੱਲ ਦੇ ਬਹੁਤ ਜ਼ਿਆਦਾ ਸੰਭਾਵਿਤ ਆਸਾਰ ਨੇ ਕਿ ਡੇਅਰੀ ਇੰਡਸਟਰੀ ਸਾਰੇ ਮੁਲਕ ਦੇ ਵਿੱਚੋਂ ਮੋਹਰੀ ਹੋ ਸਕਦੀ ਹੈ। ਤੇ ਉਧਰ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਬੰਦ ਹੋ ਰਹੇ ਥਰਮਲ ਪਲਾਂਟਾਂ ਦੇ ਮੱਦੇਨਜ਼ਰ ਹੁਣ ਉਜਾੜਾ ਦਿਸਣਾ ਸ਼ੁਰੂ ਹੋ ਗਿਆ ਹੈ। ਭਾਵੇਂ ਕਿ ਵਾਰ ਵਾਰ ਵਿਰੋਧੀ ਧਿਰਾਂ ਵੱਲੋਂ ਇਹ ਕਲੇਮ ਕੀਤਾ ਜਾ ਰਿਹਾ ਹੈ ਕਿ ਬੀਤੇ ਵਰੇ ਬਠਿੰਡਾ ਥਰਮਲ ਪਲਾਂਟ ਦੀ ਮੁਰੰਮਤ ਜਾਂ ਮੇਨਟੇਨੈਂਸ ਕਰਵਾਈ ਗਈ ਸੀ ਜਿਸ ਦੇ ਉੱਤੇ ਕਿ ਸਰਕਾਰ ਵੱਲੋਂ 715 ਕਰੋੜ ਰੁਪਏ ਖਰਚੇ ਗਏ ਸਨ ਅਤੇ ਮੇਨਟੇਨੈਂਸ ਕਰਨ ਵਾਲੀ ਕੰਪਨੀ ਨੇ ਇਹ ਆਖ ਦਿੱਤਾ ਸੀ ਕਿ ਬਠਿੰਡਾ ਥਰਮਲ ਪਲਾਂਟ 2029 ਤੱਕ ਇਸੇ ਤਰ੍ਹਾਂ ਨਿਰੰਤਰ ਚੱਲ ਸਕਦਾ ਤੇ ਪੰਜਾਬ ਨੂੰ ਵਾਜਬ ਰੇਟਾਂ ਉੱਤੇ ਬਿਜਲੀ ਮੁਹੱਈਆ ਕਰ ਸਕਦਾ ਹੈ। ਲੇਕਿਨ ਇਸ ਦੇ ਬਾਵਜੂਦ ਪ੍ਰਾਈਵੇਟ ਕੰਪਨੀਆਂ ਦੇ ਆਖੇ ਲੱਗ ਕੇ ਸਰਕਾਰ ਨੇ ਆਖਿਰਕਾਰ ਥਰਮਲ ਪਲਾਂਟ ਬੰਦ ਕਰਨ ਦਾ ਫੈਸਲਾ ਲੈ ਲਿਆ। ਤੇ ਉਧਰ ਗੱਲ ਕਰੀਏ ਡੇਰਾ ਮੁਖੀ ਦੇ ਵਿਵਾਦ ਨੂੰ ਲੈ ਕੇ ਵੀ ਹਾਲੇ ਤੱਕ ਖ਼ਬਰਾਂ ਚਰਚਾ ਦੇ ਵਿੱਚ ਨੇ, ਜਿਨ੍ਹਾਂ ਦੇ ਵਿੱਚ ਤਾਜ਼ਾ ਘਟਨਾ ਚੱਕਰ ਦੇ ਦੌਰਾਨ ਸਾਬਕਾ ਡਰਾਈਵਰ ਖੱਟਾ ਸਿੰਘ ਵੱਲੋਂ ਪੰਜਾਬ ਤੇ ਹਰਿਆਣਾ ਦੇ ਮਾਣਯੋਗ ਹਾਈਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਦੇ ਵਿੱਚ ਡੇਰੇ ਦੇ ਵਿੱਚ ਸਥਾਨਕ ਪੱਤਰਕਾਰ ਛਤਰਪਤੀ ਦੇ ਕਤਲ ਨੂੰ ਲੈ ਕੇ ਡਰਾਈਵਰ ਖੱਟਾ ਸਿੰਘ ਆਪਣੀ ਗਵਾਹੀ ਦੇਣੀ ਚਾਹੁੰਦੇ ਨੇ। ਲੇਕਿਨ ਹਾਈਕੋਰਟ ਨੇ ਇਸ ਉੱਤੇ ਕੋਈ ਵੀ ਹਾਲੇ ਆਪਣਾ ਫੈਸਲਾ ਨਹੀਂ ਦਿੱਤਾ। ਤੇ ਉਧਰ ਪੰਜਾਬ ਦੇ ਉੱਘੇ ਲੋਕ ਗਾਇਕ ਜਿਹੜੇ ਕਿ ਇੰਗਲੈਂਡ ਦੇ ਵਿੱਚ ਰਹਿੰਦੇ ਨੇ ਮਲਕੀਤ ਸਿੰਘ ਹੋਣਾ ਦੇ ਤੰਦਰੁਸਤ ਹੋਣ ਦੀ ਖ਼ਬਰ ਮਿਲ ਰਹੀ ਹੈ, ਜਦੋਂ ਕਿ ਬੀਤੇ ਕੁਝ ਦਿਨਾਂ ਤੋਂ ਇਹ ਅਫਵਾਹਾਂ ਦਾ ਬਾਜ਼ਾਰ ਗਰਮ ਸੀ ਕਿ ਮਲਕੀਤ ਸਿੰਘ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ। ਮਲਕੀਤ ਸਿੰਘ ਹੋਣਾ ਨੇ ਖੁਦ ਆਪਣੀ ਫੇਸਬੁੱਕ ਉੱਤੇ ਇਸ ਨੂੰ ਅਪਡੇਟ ਕੀਤਾ ਤੇ ਉਨ੍ਹਾਂ ਨੇ ਆਖਿਆ ਕਿ ਇਦਾਂ ਦੀਆਂ ਅਫਵਾਹਾਂ ਉੱਤੇ ਗੌਰ ਨਾ ਕੀਤਾ ਜਾਵੇ। ਤੇ ਉਧਰ ਗੱਲ ਕਰੀਏ ਪੰਜਾਬ ਦੇ ਵਿੱਚ ਜਾਰੀ ਵੱਖ ਵੱਖ ਜਥੇਬੰਦੀਆਂ ਦੇ ਕਿਸਾਨ ਅਤੇ ਮਜ਼ਦੂਰ ਸੰਘਰਸ਼ ਦੀ, ਜਿਸ ਨੂੰ ਲੈ ਕੇ ਰਾਜੇਵਾਲ ਕਿਸਾਨ ਯੂਨੀਅਨ ਵੱਲੋਂ ਬੀਤੇ ਕੱਲ੍ਹ ਕਾਫ਼ੀ ਵੱਡਾ ਧਰਨਾ ਅਤੇ ਮੁਜ਼ਾਹਰਾ ਬੀਤੇ ਕੱਲ੍ਹ ਸਰਕਾਰ ਦੇ ਖਿਲਾਫ਼ ਕੀਤਾ ਗਿਆ, ਜਿਸ ਦੇ ਵਿੱਚ ਕਿਸਾਨ ਆਗੂਆਂ ਨੇ ਇਹ ਗੱਲ ਆਖੀ ਕਿ ਜਿੱਥੇ ਕਿਸਾਨਾਂ ਦੇ ਕਰਜ਼ਾ ਮਾਫ਼ੀ ਨੂੰ ਲੈ ਕੇ ਇੱਕ ਵੱਡਾ ਮਜ਼ਾਕ ਹੁਣ ਦੀ ਸਰਕਾਰ ਵੱਲੋਂ ਕੀਤਾ ਗਿਆ, ਇੰਨਾ ਹੀ ਨਹੀਂ ਉਨ੍ਹਾਂ ਨੇ ਖੇਤੀਬਾੜੀ ਸੰਦਾਂ ਦੇ ਵਿੱਚ ਡੀਜ਼ਲ ਦੀ ਵੱਧ ਵਰਤੋਂ ਹੋਣ ਦੇ ਮੱਦੇਨਜ਼ਰ ਡੀਜ਼ਲ ਦੇ ਭਾਅ ਵੀ ਵਧਾ ਦਿੱਤੇ ਨੇ। ਤੇ ਜੇਕਰ ਗੱਲ ਕਰੀਏ ਪੰਜਾਬ ਦੇ ਸੱਤਾਧਾਰੀ ਗਲਿਆਰਿਆਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ, ਨਵਜੋਤ ਸਿੰਘ ਸਿੱਧੂ ਤੇ ਕੈਪਟਨ ਦੇ ਵਿਚਾਲੇ ਵੱਖ ਵੱਖ ਮੁੱਦਿਆਂ ਦੇ ਉੱਤੇ ਇਸ ਵਕਤ ਰੁੱਸੇ ਹੋਣ ਦੀ ਗੱਲ ਸਾਹਮਣੇ ਆਈ ਹੈ, ਜਿਸ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਸਰਕਾਰ ਪੂਰੀ ਤਰ੍ਹਾਂ ਦਿਸ਼ਾਹੀਣ ਹੋ ਗਈ ਹੈ ਤੇ ਕੈਪਟਨ ਅਮਰਿੰਦਰ ਸਿੰਘ ਇਸ ਦੀ ਕਮਾਂਡ ਗੁਆ ਚੁੱਕੇ ਨੇ, ਜਦੋਂ ਕਿ ਸਥਾਨਕ ਸਰਕਾਰਾਂ ਦੇ ਮਾਮਲੇ ਵਿੱਚ ਮੇਅਰਾਂ ਦੀ ਚੋਣ ਹੋਣ ਸਮੇਂ ਸਥਾਨਕ ਸਰਕਾਰਾਂ ਦੇ ਹੀ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਪੱਤਰ ਨਹੀਂ ਦਿੱਤਾ ਗਿਆ, ਜਿਸ ਤੋਂ ਸਿੱਧੂ ਕਾਫ਼ੀ ਨਾਰਾਜ਼ ਦਿਖਾਈ ਦੇ ਰਹੇ ਨੇ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਇਸ ਤਰ੍ਹਾਂ ਦੀ ਕੋਈ ਵੀ ਗੱਲ ਦੀ ਕੋਈ ਪੁਸ਼ਟੀ ਨਹੀਂ ਕੀਤੀ, ਲੇਕਿਨ ਉਨ੍ਹਾਂ ਵੱਲੋਂ ਕੈਬਨਿਟ ਮਿਨਿਸਟਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਣਾ ਨੇ ਇਹ ਆਖਿਆ ਕਿ ਨਹੀਂ, ਇਹ ਸਾਡਾ ਅੰਦਰੂਨੀ ਮਾਮਲਾ ਹੈ, ਇਸ ਨੂੰ ਅਸੀਂ ਜਲਦੀ ਹੀ ਹੱਲ ਕਰ ਲਵਾਂਗੇ। ਤੇ ਉਧਰ ਪਤਾ ਲੱਗਿਆ ਕਿ ਬੀਤੇ ਕੱਲ 2020 ਮੈਚ ਦੇ ਦੌਰਾਨ ਨਿਊਜ਼ੀਲੈਂਡ ਦੀ ਟੀਮ ਨੇ ਪਾਕਿਸਤਾਨ ਦੇ ਉੱਪਰ ਸੌਖੀ ਹੀ ਜਿੱਤ ਦਰਜ ਕਰ ਲਈ ਹੈ, ਜਦੋਂ ਕਿ ਇੱਥੇ ਆਕਲੈਂਡ ਦੇ ਵਿੱਚ ਵੀ ਈਡਨ ਪਾਰਕ ਵਿਖੇ ਵੀਰਵਾਰ ਦੀ ਸ਼ਾਮ ਨੂੰ 7 ਵਜੇ ਲੈ ਕੇ 10 ਵਜੇ ਤੱਕ 2020 ਕ੍ਰਿਕਟ ਦਾ ਮੁਕਾਬਲਾ ਹੋਏਗਾ। ਤੇ ਜੇਕਰ ਸ਼ਾਇਰੀ ਦੀ ਗੱਲ ਕਰੀਏ, ਔਰਤ ਨੂੰ ਮਿਲਣ ਵਾਲੇ ਹੱਕਾਂ ਦੀ ਚਰਚਾ ਹਮੇਸ਼ਾ ਅਸੀਂ ਖ਼ਬਰਾਂ ਦੇ ਵਿੱਚ ਕਰਦੇ ਰਹਿੰਦੇ ਹਾਂ। ਕਵਿੰਦਰ ਚਾਂਦ ਹੋਣਾ ਨੇ ਵੀ ਇਸ ਤਰ੍ਹਾਂ ਦਾ ਖਿਆਲ ਦੁਹਰਾਇਆ, ਤੇਰੀ ਪਹਿਚਾਣ ਤੇਰੇ ਨਾਲ ਹਾਲੇ ਵੀ ਨਹੀਂ ਤੁਰਦੀ, ਤੇਰੀ ਪਹਿਚਾਣ ਤੇਰੇ ਨਾਲ ਹਾਲੇ ਵੀ ਨਹੀਂ ਤੁਰਦੀ, ਕਦੇ ਤੁਰਦਾ ਹੈ ਪੇਕਾ ਤੇ ਕਦੇ ਸਸੁਰਾਲ ਤੁਰਦਾ ਹੈ। ਪਰਮਿੰਦਰ ਦੇ ਇਜਾਜ਼ਤ ਮੰਤਰ ਮੁਗਧ ਕਰ ਦੇਣ ਵਾਲੀ ਆਵਾਜ਼ ਦੋਸਤੋ ਹਰਜੀਤ ਹਰਮਨ ਦੀ ਹੈ। ਬਹੁਤ ਸਾਰੇ ਪਿਆਰੇ ਨੇ ਜਿਹੜੇ ਹਰਜੀਤ ਹਰਮਨ ਨੂੰ ਵੱਖ ਵੱਖ ਸਮਿਆਂ ਤੇ ਯਾਦ ਕਰਦੇ ਨੇ। ਔਰ ਲਿੱਦੜਾਂ ਵਾਲਾ ਪ੍ਰਗਟ ਜਿਹੜਾ ਬਹੁਤ ਖੂਬਸੂਰਤ ਲਿਖਦਾ ਹੈ, ਹੁਣ ਤਾਂ ਸੁੱਖ ਨਾਲ ਉਹਦਾ ਮੁੰਡਾ ਜਵਾਨ ਹੋ ਗਿਆ ਸਟਾਲਿਨ ਵੀਰ, ਔਰ ਸਟਾਲਿਨ ਵੀਰ ਦੀਆਂ ਕਲਾਵਾਂ ਜਿਹੜੀਆਂ ਨੇ ਉਹ ਵੀ ਗਾਹੇ ਬਗਾਹੇ ਸਾਡੇ ਲਈ ਵੀਡੀਓ ਸ਼ੂਟਿੰਗ ਰਾਹੀਂ ਜਾਂ ਫਿਰ ਵੱਖ ਵੱਖ ਫੋਟੋਆਂ ਦੇ ਰਾਹੀਂ ਪਹੁੰਚਦੀਆਂ ਰਹਿੰਦੀਆਂ ਨੇ। ਲਓ ਹਰਜੀਤ ਹਰਮਨ ਡਾਬੇ ਵਾਲੇ ਦਾ ਇੱਕ ਅੰਦਾਜ਼ ਤੁਹਾਡੇ ਸਾਰਿਆਂ ਦੇ ਲਈ 104.6 FM ਦੀਆਂ ਤਰੰਗਾਂ ਤੋਂ। ਵੀਰ ਵਿਕਰਮਜੀਤ ਸਿੰਘ ਮਟਰਾ ਹੁਣਾਂ ਨੂੰ ਯਾਦ ਕਰਦੇ ਹਾਂ, ਗੋੜੀ ਧਾਲੀ ਵਾਲੇ ਨੂੰ ਯਾਦ ਕਰਦੇ ਹਾਂ। ਰਾਜ ਜੀ ਤੁਹਾਡੀ ਵੀ ਫਰਮਾਇਸ਼ ਜਿਹੜੀ ਹੈ ਬਹੁਤ ਜਲਦ ਤੁਹਾਡੇ ਤੱਕ ਪੇਸ਼ ਕਰਦੇ ਚੱਲਾਂਗੇ। ਵੇਖ ਵੇਖ ਨੀਂਦ ਨਾ ਆਈ
ਤੀਰਾਂ ਵਾਰ ਕੀ ਤਿੱਖੇ ਤੀਰਾਂ ਬਰਸਾਤ ਤਿੱਖੇ ਤੀਰਾਂ ਬਰਸਾਤ ਲਾਈ ਰਾਤ ਨੂੰ ਲਾਈ ਰਾਤ ਨੂੰ ਉਹਨੂੰ ਵੇਖ ਵੇਖ ਨੀਂਦ ਨਾ ਆਈ ਰਾਤ ਹਟਾਈ ਰਾਤ ਨੂੰ ਉਹਨੂੰ ਵੇਖ ਵੇਖ ਨੀਂਦ ਨਾ ਆਈ ਰਾਤ ਨੂੰ ਉਹਨੂੰ ਵੇਖ
ਹੰਝੂਆਂ ਦੀ ਛਮ ਛਮ ਦੀ ਗਰਮੀ ਰਾਤ ਠਾਰੇ ਅੱਖ ਨਮ ਦੀ ਗਰਮੀ ਤੇਰੀ ਧੜਕਣ ਰੋਕ ਦੇਵੇਗੀ ਇਹ ਮੇਰੇ ਦਮ ਦਮ ਦੀ ਗਰਮੀ ਜਿਨ੍ਹਾਂ ਦੇ ਘਰ ਭੱਠੀਆਂ ਵਰਗੇ ਉਹਨਾਂ ਦੇ ਕਿਸ ਕੰਮ ਦੀ ਗਰਮੀ ਮੇਰੀ ਰੂਹ ਨੂੰ ਅੱਗਾਂ ਸੇਕਣ ਮੈਂ ਕੀ ਕਰਨੀ ਜੰਮ ਦੀ ਗਰਮੀ ਨੰਗੇ ਪਿੰਡੇ ਜਾਣ ਗਏ ਨੇ ਕਿੰਜ ਬਰਫਾਂ ਵਿੱਚ ਜੰਮ ਦੀ ਗਰਮੀ ਹਾਸਿਆਂ ਹੱਥੋਂ ਠਰਨ ਵਾਲਿਆ ਤੂੰ ਕੀ ਜਾਣੇ ਗਮ ਦੀ ਗਰਮੀ ਤੇਰੀ ਯਾਦ ਸ਼ਾਇਰੀ ਤੇ ਸਰਦੀ ਲੰਬੀ ਰਾਤ ਤੇ ਲੰਬੀ ਗਰਮੀ
ਨਾ ਕਹੇ ਉਸ ਦੀ ਰਮਜ ਮੇਰਾ ਦਿਲ ਨਾ ਸਹੇ ਪਰ ਗੱਟ ਹੋਈ ਪਰ ਗੱਟ ਹੋਈ ਰੁਸ਼ ਨਾਈ ਰਾਤ ਨੂੰ ਮਾਹੇ ਰਾਤ ਨੂੰ ਉਹਨੂੰ ਵੇਖ ਵੇਖ ਨੀਂਦ ਨਾ ਆਈ ਰਾਤ
ਖੂਬਸੂਰਤ ਅੰਦਾਜ਼ ਦੋਸਤੋ ਇਸ ਤਰ੍ਹਾਂ ਦੇ ਅੰਦਾਜ਼ ਜਿਹੜੇ ਨੇ ਉਹ ਸਮੇਂ ਸਮੇਂ ਸਿਰ ਤੁਹਾਡੇ ਲਈ ਪੇਸ਼ ਕਰਨ ਦੀ ਕੋਸ਼ਿਸ਼ ਰਹਿੰਦੀ ਹੈ ਸਥਾਨਕ ਪੱਧਰ ਦੇ ਉੱਤੇ ਵੀ ਬਹੁਤ ਖੂਬਸੂਰਤ ਗੱਲਾਂ ਲਿਖਦੇ ਨੇ ਸਾਡੇ ਸ਼ਾਇਰ ਗੋੜੀ ਤਾਲੀਵਾਲ ਉਹਨਾਂ ਦਾ ਖਿਆਲ ਜਿਹੜਾ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਇਸੇ ਤਰ੍ਹਾਂ ਦਾ ਇੱਕ ਅੰਦਾਜ਼ ਸਾਡੇ ਗੁਆਂਢੀ ਸ਼ਹਿਰ ਹੈਮਿਲਟਨ ਦੇ ਵਿੱਚ ਰਹਿੰਦਾ ਜੱਗੀ ਜੌਹਲ ਵੀ ਲਿਖਦਾ ਹੈ ਉਸਨੇ ਬਹੁਤ ਖੂਬ ਗੱਲ ਲਿਖੀ ਹੈ ਥੋੜੇ ਜਿਹੇ ਅੱਖਰਾਂ ਦੇ ਵਿੱਚ ਕੁਝ ਸਮੁੰਦਰ ਬੰਦ ਕਰਨ ਵਾਲੀ ਗੱਲ ਹੈ ਉਹ ਲਿਖਦਾ ਹੈ ਉਹ ਰਾਤਾਂ ਨੂੰ ਮੰਗੇ ਤਾਰੇ ਅੰਬਰ ਦੇ ਉਹ ਰਾਤਾਂ ਨੂੰ ਮੰਗੇ ਤਾਰੇ ਅੰਬਰ ਦੇ ਉਹਨੂੰ ਜੁਗਨੂੰ ਨਜ਼ਰ ਨਹੀਂ ਆਉਂਦੇ ਅੰਦਰ ਦੇ ਜੱਗੀ ਜੌਹਲ
ਰੰਗ ਲਿਖੇ ਨੇ ਉਹਨਾਂ ਵਿੱਚੋਂ ਇੱਕ ਰੰਗ ਤੁਹਾਡੇ ਲਈ ਕਿ ਆਖਰੀ ਤਾਂ ਕੁਝ ਨਹੀਂ ਹੁੰਦਾ ਆਖਰੀ ਤਾਂ ਕੁਝ ਨਹੀਂ ਹੁੰਦਾ ਸਿਵਾਏ ਹਾਰ ਮੰਨ ਲੈਣ ਦੇ ਕਿ ਪੁੱਟਿਆ ਹਰ ਕਦਮ ਨਵੇਂ ਦਸਹੱਦੇ ਖੋਲਦਾ ਹੈ ਕਰਦਾ ਹੈ ਰੂਬਰੂ ਨਵੇਂ ਸੁਪਨ ਸੰਸਾਰ ਮਹੱਤਵਪੂਰਨ ਹੁੰਦਾ ਹੈ ਤੁਰਨਾ ਤੇ ਜੂਝਣਾ ਬਹੁਤ ਕੁਝ ਉਡੀਕ ਰਿਹਾ ਹੁੰਦਾ ਸਾਡੇ ਪੈਰਾਂ ਦੀ ਛੂਹ ਤਾਈ ਸ਼ਾਹ ਸਵਾਰ ਉਹੀ ਬਣਦੇ ਨੇ ਜਿਹੜੇ ਰੁਕਦੇ ਤਾਂ ਹਨ ਪਰ ਸਿਰਫ ਘੜੀ ਪਲ ਸਾਹ ਲੈਣ ਵਾਸਤੇ ਹੀ ਤਾਂ ਕਿ ਪੁੱਟ ਸਕਣ ਅਗਲਾ ਕਦਮ ਵਧੇਰੇ ਜ਼ੋਰਦਾਰ ਨਾ ਕਿ ਗੁਆਚ ਜਾਣ ਰਾਹਾਂ ਦੀ ਮਹਿਕਾਰ ਵਿੱਚ ਹੀ ਤੇ ਪੜਾਵਾਂ ਨੂੰ ਹੀ ਮੰਨ ਲੈਣ ਆਖਰੀ ਮੰਜ਼ਿਲ ਬਲਬੀਰ ਪਰਵਾਨਾ ਨੇ ਆਪਣੀ ਸ਼ਾਇਰੀ ਦੇ ਵਿੱਚ ਕੁਝ ਵੱਖਰੇ ਰੰਗ ਲਿਖੇ ਨੇ
ਬਿਲਕੁਲ ਦੋਸਤੋ ਬਲਬੀਰ ਪਰਵਾਨਾ ਉਹਨਾਂ ਦਾ ਅੰਦਾਜ਼ ਕਿ ਆਖਰੀ ਤੱਕ ਕੁਝ ਨਹੀਂ ਹੁੰਦਾ ਇਸ ਨੂੰ ਤੁਹਾਡੇ ਲਈ ਹਾਜ਼ਰ ਕਰ ਰਹੇ ਸਾਂ ਤੇ ਇਸੇ ਤਰ੍ਹਾਂ ਦੇ ਰੰਗ ਜਿਹੜੇ ਨੇ ਉਹ ਸਰਦਾਰ ਅਨੂਪ ਸਿੰਘ ਵਿਰਕ ਹੋਣਾ ਦੇ ਕਾਫੀ ਪਸੰਦ ਨੇ ਵਿਜੇ ਵਿਵੇਕ ਹੋਣਾ ਦੀ ਲੇਟਲੀ ਸ਼ਾਇਰੀ ਪੜ੍ਹੀ ਸੰਪੂਰਨ ਪਾਸ਼ ਜਿਹੜਾ ਕਾਵਿ ਹੈ ਉਹ ਲਗਭਗ ਪਿਛਲੇ ਦਿਨੀ ਪੜ੍ਹਿਆ ਤੇ ਡਾਕਟਰ ਜਗਤਾਰ ਹੋਣਾ ਦੇ ਜਿਹੜੇ ਸੁਲਗ ਦੇ ਹਰਫ ਨੇ ਉਹਨਾਂ ਨੂੰ ਅੱਜ ਕੱਲ੍ਹ ਅਣਮੁੱਖ ਸਫ਼ਰ ਮਾਫ਼ ਕਰਨਾ ਉਹਨਾਂ ਨੂੰ ਅੱਜ ਕੱਲ੍ਹ ਜਿਹੜੀ ਹੈ ਥੋੜ੍ਹਾ ਬਹੁਤ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਪੰਜਾਬੀ ਯੂਨੀਵਰਸਿਟੀ ਨੇ ਆਪਣੇ ਵੱਲੋਂ ਬਹੁਤ ਕੁਝ ਅਜਿਹੀਆਂ ਕਿਤਾਬਾਂ ਛਾਪੀਆਂ ਨੇ ਜਿਹੜੀਆਂ ਭਾਸ਼ਾ ਵਿਭਾਗ ਪਟਿਆਲਾ ਵੱਲੋਂ ਬਹੁਤ ਛੋਟ ਦੇ ਉੱਤੇ ਬਹੁਤ ਡਿਸਕਾਊਂਟਡ ਪ੍ਰਾਈਜ਼ ਦੇ ਉੱਤੇ ਮਿਲ ਜਾਂਦੀਆਂ ਨੇ ਸੋ ਜਿੱਥੇ ਅਸੀਂ ਮੈਚਿੰਗ ਪੱਗਾਂ ਆਪਣੀਆਂ ਕਮੀਜ਼ਾਂ ਨਾਲ ਦੀਆਂ ਲੈ ਕੇ ਆਉਂਦੇ ਹਾਂ ਜਿੱਥੇ ਸਾਡੀਆਂ ਭੈਣਾਂ ਭਰਜਾਈਆਂ ਆਪਣੇ ਲਈ ਵਧੀਆ ਸੂਟ ਲੈ ਕੇ ਆਉਂਦੀਆਂ ਨੇ, ਨਾਲ ਦੀਆਂ ਫੁਲਕਾਰੀਆਂ ਫੁਲਕਾਰੀਆਂ ਜਾਂ ਪਰਾਂਦੇ ਚੁਣ ਕੇ ਲਿਆਉਂਦੀਆਂ ਨੇ, ਉੱਥੇ ਵੀ ਯਾਦ ਰੱਖਣਾ ਕਿ ਪਟਿਆਲੇ ਦੇ ਵਿੱਚ ਭਾਸ਼ਾ ਵਿਭਾਗ ਦਾ ਦਫ਼ਤਰ ਵੀ ਹੈ ਤੇ ਨਾਲ ਨਾਲ ਮੇਨ ਬਾਜ਼ਾਰ ਦੇ ਵਿੱਚ ਵੀ ਇੱਕ ਦੁਕਾਨ ਹੈ ਜਿੱਥੇ ਬਹੁਤ ਵਧੀਆ ਕਿਤਾਬਾਂ ਦਾ ਭੰਡਾਰ ਜਿਹੜਾ ਉਹ ਵੀ ਮਿਲ ਜਾਂਦਾ। ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਹਾਲਾਂਕਿ ਬਹੁਤ ਘਾਟ ਹੈ, ਪੰਜਾਬੀ ਸਾਹਿਤ ਜਿਹੜਾ ਹੈ ਉਹ ਬਹੁਤ ਬੁਰੀ ਤਰ੍ਹਾਂ ਲੋਕਾਂ ਨੇ ਨਕਾਰ ਦਿੱਤਾ, ਸਮੇਂ ਦੀ ਜਿਹੜੀ ਗਰਦ ਹੈ ਇਹਦੇ ਥੱਲੇ ਕਿਤੇ ਨਾ ਕਿਤੇ ਕਿਤਾਬਾਂ 'ਤੇ ਧੂੜ ਜੰਮ ਗਈ ਹੈ। ਜੇ ਅਸੀਂ ਅੱਜ ਨਜ਼ਰ ਮਾਰਦੇ ਹਾਂ, ਸੋਸ਼ਲ ਮੀਡੀਆ ਨੇ ਬਹੁਤ ਜ਼ਿਆਦਾ ਹੱਦ ਤੱਕ ਸਾਡੇ ਸਮੇਂ ਨੂੰ, ਸਾਡੀ ਊਰਜਾ ਨੂੰ ਖਰਾਬ ਕਰ ਦਿੱਤਾ। ਕਿਸੇ ਨੂੰ ਕੀ ਕਹਿਣਾ, ਮੇਰਾ ਆਪਣਾ ਵੀ ਜਿਹੜਾ ਜਿਹੜੀ ਐਡਿਕਸ਼ਨ ਹੈ ਇਸ ਨੂੰ ਸਮੇਂ ਸਮੇਂ ਸਿਰ ਬੜੇ ਅਣਦੱਸੇ ਤਰੀਕੇ ਦੇ ਨਾਲ ਮੈਂ ਮਹਿਸੂਸ ਕਰਦਾ ਅਤੇ ਕੋਸ਼ਿਸ਼ ਵੀ ਕਰਦਾ ਕਿ ਆਪਣੇ ਮਿੱਤਰਾਂ ਦੇ ਨਾਲ ਸਲਾਹ ਕਰਕੇ ਇਸ ਤੋਂ ਕਿਤੇ ਨਾ ਕਿਤੇ ਨਿਜਾਤ ਪਾਈ ਜਾਵੇ। ਹਾਂ, ਇਹ ਠੀਕ ਹੈ ਕਿ ਆਪਣੇ ਮਿੱਤਰਾਂ ਦੇ ਨਾਲ ਰਾਬਤੇ ਵਿੱਚ ਰਹਿਣ ਦੇ ਲਈ ਇਸ ਸੋਸ਼ਲ ਮੀਡੀਆ ਨੇ ਆਪਣੇ ਲੈਵਲ ਦੇ ਉੱਤੇ ਬਹੁਤ ਵੱਡਾ ਰੋਲ ਅਦਾ ਕੀਤਾ ਹੈ, ਲੇਕਿਨ ਤੁਸੀਂ ਅਸੀਂ ਜੇਕਰ ਇਸ ਚੀਜ਼ ਨੂੰ ਆਤਮ ਚਿੰਤਨ ਦੇ ਨਾਲ ਕਦੇ ਮਹਿਸੂਸ ਕਰੀਏ, ਅਹਿਸਾਸ ਕਰੀਏ ਤਾਂ ਇਸ ਨੇ ਸਾਡੇ ਕੋਲ ਬਹੁਤ ਕੁਝ ਖੋਲਿਆ। ਜਿਹੜੇ ਨੇੜੇ ਵੱਸਦੇ ਨੇ ਉਹ ਦੂਰ ਚਲੇ ਗਏ ਨੇ ਅਤੇ ਜਿਹੜੇ ਦੂਰ ਨੇ ਉਹ ਸੋਸ਼ਲ ਮੀਡੀਆ ਨੇ ਕਾਫੀ ਹੱਦ ਤੱਕ ਲਾਗੇ ਕਰ ਦਿੱਤੇ ਨੇ। 7 ਮਈ 1976 ਨੂੰ ਸਾਡੇ ਕੋਲੋਂ ਅਲਵਿਦਾ ਕਹਿ ਗਏ ਇੱਕ ਅਜਿਹੇ ਫਨਕਾਰ ਨੂੰ ਯਾਦ ਕਰਦੇ ਹਾਂ ਜਿਸ ਨੇ ਖੁਦ ਆਪਣੀ ਕਲਮ ਦੇ ਨਾਲ ਲਿਖਿਆ ਸੀ ਕਿ ਇਹਦੀਆਂ ਗਲੀਆਂ ਮੇਰੀ ਚੜ੍ਹਦੀ ਜਵਾਨੀ ਖਾ ਲਈ, ਫੇਰ ਕਿਉਂ ਨਾ ਮੈਂ ਕਰਾਂ ਸਤਿਕਾਰ ਤੇਰੇ ਸ਼ਹਿਰ ਦਾ। ਬਿਰਹਾ ਦਾ ਸੁਲਤਾਨ ਆਪਣੀ ਲਾਸ਼ ਨੂੰ ਆਪਣੇ ਮੋਢਿਆਂ 'ਤੇ ਲੈ ਕੇ ਘੁੰਮਦਾ ਰਿਹਾ। ਉਸੇ ਦਾ ਇੱਕ ਅੰਦਾਜ਼ ਰਾਜ ਰੰਜੋ ਦੀ ਖੂਬਸੂਰਤ ਆਵਾਜ਼ ਦੇ ਵਿੱਚ ਤੁਹਾਡੇ ਆਪਣੇ ਨੱਚਦਾ ਪੰਜਾਬ ਰੇਡੀਓ 'ਤੇ।
ਰੋਜੜੇ ਨਾ ਪੀਵਣ ਨਾ ਕੁਝ ਖਾਣ ਵੇ, ਮੇਰੇ ਲੇਖਾਂ ਦੀ ਮਾਂ ਵੇਖਿਓ ਕੋਈ ਸਦੀਓ ਅੱਜ ਲੁਕ ਮਾਨ ਵੇ, ਇੱਕ ਜੁਗੜਾ ਹੋਇਆ ਅਥਰੇ ਨਿਤ ਮਾੜੇ ਹੁੰਦੇ ਜਾਣ ਵੇ, ਮੈਂ ਪਰ ਪਰਦਿਆਂ ਕਟੋਰਣੇ ਫੁੱਲ ਚੱਖਣ ਨਾ ਮੁਸਕਾਨ ਵੇ, ਮੇਰੇ ਦੀਦੇ ਅੱਜ ਬੇ ਦੀਦੜੇ ਪੈ ਨੀਂਦਾ ਤੋਂ ਸ਼ਰਮਾਨ ਵੇ, ਅਸੀਂ ਗਮ ਦੀਆਂ ਦੇ ਗਾਂ ਚਾੜੀਆਂ ਅੱਜ ਕੱਢ ਬਿਰਹਾਉਂਦੇ ਡਾਨ ਵੇ, ਅੱਜ ਸਦੋ ਸਾਕ ਸਕੀਰੀਆਂ ਕਰੋ ਤਾਮਾ ਫੁੱਲ ਜਹਾਨ ਵੇ, ਅੱਜ ਸਦੋ ਸਾਕ ਸਕੀਰੀਆਂ ਕਰੋ ਤਾਮਾ ਕੁਲ ਜਹਾਨ ਵੇ, ਤੇਰੀ ਯਾਦ ਸਾਨੂੰ ਮਣਸ ਕੇ ਕੁਝ ਪੀੜਾ ਕਰ ਗਈ ਦਾਨ ਵੇ, ਅੱਜ ਪਿੱਟ ਪਿੱਟ ਹੋਇਆ ਨੀਲੜਾ ਸਾਡੇ ਨੈਣਾ ਦਾ ਅਸਮਾਨ ਵੇ, ਸਾਡਾ ਇਸ਼ਕ ਕੁਆਰਾ ਮਰ ਗਿਆ ਮਸਾਨ ਵੇ, ਸਾਡੇ ਨੈਣ ਤੇਰੀ ਅੱਜ ਦੀਦ ਦੀ ਪਏ ਕਿਰਿਆ ਕਰਮ ਕਰਾਨ ਵੇ, ਸਾਨੂੰ ਦਿੱਤੇ ਹਿਜਰ ਤਵੀਤੜੇ ਤੇਰੀ ਫੁਰਕਤ ਦੇ ਸੁਲਤਾਨ ਵੇ, ਅੱਜ ਪ੍ਰੀਤ ਨਗਰ ਦੀ ਸੌੜੀਏ ਸਾਨੂੰ ਚੌਂਕੀ ਬੈਠ ਖਿਡਾਉਣ ਵੇ, ਅੱਜ ਪੌਣਾ ਪਿੱਟਣ ਤਾਜੀਏ ਅੱਜ ਰੁੱਤਾਂ ਪੜਨ ਕੁਰਾਨ ਵੇ, ਅੱਜ ਪੀ ਪੀ ਜੇਠ ਤਪੰਦੜਾ ਹੋਇਆ ਫੁੱਲਾਂ ਨੂੰ ਯਰਕਾਨ ਵੇ, ਹੋਇਆ ਫੁੱਲਾਂ ਨੂੰ ਯਰਕਾਨ ਵੇ,
ਐਨਜ਼ੈਡ ਇੰਡੀਅਨ ਫਲੇਮ 104 ਗ੍ਰੇਟ ਸਾਊਥ ਰੋਡ ਬੈਡੋਰੇਵਾ ਹਰੇਕ ਸ਼ਨੀਵਾਰ ਦੀ ਬਾਅਦ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਲਾਈਵ ਸਟਾਲ ਰਹਿਣਗੇ ਟਿੱਕੀ ਗੋਲ ਗੱਪੇ ਅਤੇ ਜਲੇਬੀਆਂ ਦੇ ਲਈ। ਅੱਜ ਹੀ ਵਿਜ਼ਿਟ ਕਰੋ ਐਨਜ਼ੈਡ ਇੰਡੀਅਨ ਫਲੇਮ
ਅਮੀਰ ਵਿਰਸੇ ਦੇ ਨਾਲ ਜੋੜੀ ਰੱਖਦੀ ਹੈ ਵਿਰਸਾ ਅਕੈਡਮੀ ਓਲਡ ਪਪਟੋ ਵਿੱਚ ਸੇਂਟ ਜੋਰਜ ਸਟਰੀਟ ਤੇ ਸਥਿਤ ਪਪਟੋ ਟਾਊਨ ਹਾਲ ਦੇ ਵਿੱਚ ਹਰੇਕ ਵੀਰਵਾਰ ਸ਼ਾਮੀ 6:30 ਵਜੇ। ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਨਵਤੇਜ ਰੰਧਾਵਾ ਜੀ ਨੂੰ ਫੋਨ 021-0813634 ਤੇ, ਜਾਂ ਫਿਰ ਲੱਕੀ ਸੈਣੀ ਹੋਣਾ ਦੇ ਨਾਲ ਗੱਲਬਾਤ ਕਰੋ ਫੋਨ 021-9944458 ਤੇ। ਵਿਰਸਾ ਅਕੈਡਮੀ ਡੈਕੋਰੇਸ਼ਨ, ਭੰਗੜੇ ਦੀ ਟੀਮ, ਡੀਜੇ, ਲਾਈਵ ਢੋਲ, ਜਾਗੋ, ਡੈਕੋਰੇਸ਼ਨ ਹਾਇਰ, ਮਹਿੰਦੀ ਨਾਈਟਸ ਅਤੇ ਮਚ ਮੋਰ। ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 021-9944458 ਜਾਂ ਫਿਰ ਫਿਰ 09212-9563.
ਸਟਾਈਲ ਐਂਡ ਜ਼ੈਡ ਇਵੈਂਟਸ ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ
ਜਾਂ ਫਿਰ ਲੌਗਇਨ ਕਰੋ www.bollywoodbhangda.nz
ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜੋ punjabiherald.co.nz
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਨੂੰ
ਪਿਕਾ ਦੱਸੋ ਹਰਜਿੰਦਰ ਬਸਿਆਲਾ ਜੀ ਇੱਥੋਂ ਆਪਣਾ ਪੰਜਾਬੀ ਜਾਗਰਣ ਦੇ ਜਿੱਥੇ ਨਾਮਾ ਨਿਗਾਰ ਨੇ ਉੱਥੇ ਬਹੁਤ ਮਿਹਨਤ ਕਰਕੇ ਆਨਲਾਈਨ ਅਖਬਾਰ ਜਿਹੜਾ ਪੰਜਾਬੀ ਹੈਰਲਡ ਉਹ ਚਲਾਉਂਦੇ ਨੇ ਕਮਿਊਨਿਟੀ ਨਾਲ ਸੰਬੰਧਿਤ ਬਹੁਤ ਸਾਰੀਆਂ ਜਾਣਕਾਰੀਆਂ ਅਤੇ ਰੋਜ਼ਾਨਾ ਅਪਡੇਟ ਜਿਹੜੀ ਹੈ ਉਹ ਉਹਨਾਂ ਦੀ ਉਸ ਪੋਰਟਲ ਉੱਤੇ ਹੁੰਦੀ ਹੈ ਸੋ ਇਹਨਾਂ ਅਦਾਰਿਆਂ ਨੂੰ ਆਪਣਾ ਸਹਿਯੋਗ ਜ਼ਰੂਰ ਦਿਓ ਕਿਉਂਕਿ ਮੁਫਤਖੋਰੇ ਸੱਭਿਆਚਾਰ ਜਿਹੜੇ ਨੇ ਉਹ ਬਹੁਤੀ ਦੇਰ ਤੱਕ ਜਿਉਂਦੇ ਨਹੀਂ ਰਹਿੰਦੇ ਸੋ ਇਹ ਚੀਜ਼ਾਂ ਨਾਲ ਨਾਲ ਜ਼ਿੰਦਗੀ ਦੇ ਵਿੱਚ ਜਿੱਥੇ ਅਸੀਂ ਖੁਸ਼ਹਾਲ ਹੋਏ ਹਾਂ ਸਾਡੀ ਜਿਹੜੀ ਇਕਨੋਮਿਕ ਐਮਪਾਵਰਮੈਂਟ ਆ ਉਹ ਨਾਲ ਨਾਲ ਇਹਨਾਂ ਚੀਜ਼ਾਂ ਨੂੰ ਵੀ ਜੇਕਰ ਨਾਲ ਸਪੋਰਟ ਕਰੇ ਤਾਂ ਬਹੁਤ ਵੱਡਾ ਫਰਕ ਜਿਹੜਾ ਉਹ ਪੈ ਸਕਦਾ ਸਿਰਫ ਰਜਾਈ 'ਚ ਬਹਿ ਕੇ ਕਿਸੇ ਦੂਸਰੇ ਉੱਤੇ ਟਿੱਪਣੀ ਕਰ ਦੇਣ ਦੇ ਨਾਲ ਹੀ ਪੰਜਾਬੀ ਸੱਭਿਆਚਾਰ ਜਾਂ ਪੰਜਾਬੀ ਜ਼ਬਾਨ ਦਾ ਜਿਹੜਾ ਭਲਾ ਉਹ ਸ਼ਾਇਦ ਨਹੀਂ ਹੋਏਗਾ ਅਤੇ ਨਾ ਹੀ ਇਸ ਗੱਲ ਦੀ ਦੁਹਾਈ ਪਾ ਕੇ ਕੋਈ ਪੰਜਾਬੀ ਜਿਹੜੀ ਹੈ ਉਹ ਅਸੀਂ ਸੇਵਾ ਕਰ ਸਕਦਾ ਕਿ ਮੈਂ ਬਹੁਤ ਜ਼ਿਆਦਾ ਆਪਣੇ ਲੋਕਾਂ ਦੀ ਜਾਂ ਆਪਣੀ ਜ਼ਬਾਨ ਦੀ ਸੇਵਾ ਕਰ ਰਿਹਾ ਲੇਕਿਨ ਮੋਟੇ ਤੌਰ 'ਤੇ ਜਿਹੜੀ ਤੁਹਾਡੀ ਓਬਜ਼ਰਵੇਸ਼ਨ ਹੈ ਜੇਕਰ ਉਹਦੇ ਉੱਤੇ ਨਜ਼ਰ ਮਾਰੀਏ ਤਾਂ ਬੀਤੇ ਕੱਲ੍ਹ ਪਾਪਟੋਏ ਸਵਿਮਿੰਗ ਪੂਲ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਅਤੇ ਉੱਥੇ ਮੈਂ ਨੋਟਿਸ ਕੀਤਾ ਕਿ ਕੌਂਸਲ ਵੱਲੋਂ ਨਵੇਂ ਮਾਪਦੰਡ ਅਪਣਾਉਂਦਿਆਂ ਪੰਜ ਵੱਖ ਵੱਖ ਜਿਹੜੀਆਂ ਭਾਸ਼ਾਵਾਂ ਨੇ ਉਹਨਾਂ ਦੇ ਵਿੱਚ ਹਦਾਇਤਾਂ ਜਿਹੜੀਆਂ ਨੇ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਹਦਾਇਤਾਂ ਜਾਰੀ ਕਰਨ ਵਾਲੀਆਂ ਭਾਸ਼ਾਵਾਂ ਦੇ ਵਿੱਚ ਬਦਕਿਸਮਤੀ ਨਾਲ ਨਾ ਤਾਂ ਪੰਜਾਬੀ ਸ਼ਾਮਲ ਸੀ ਅਤੇ ਨਾ ਹੀ ਹਿੰਦੀ ਸ਼ਾਮਲ ਹੈ ਹਾਲਾਂਕਿ ਪਾਪਟੋਏ ਹਾਈ ਸਕੂਲ ਦੇ ਵਿੱਚ ਹਿੰਦੀ ਦੇ ਲਗਭਗ 35 ਵਿਦਿਆਰਥੀ ਨੇ ਜਿਹੜੇ ਕਿ ਆਪਣੀ ਬ੍ਰੇਕ ਦੇ ਟਾਈਮ ਕੁਰਬਾਨੀ ਦੇ ਕੇ ਜਦੋਂ ਬਾਕੀ ਬੱਚੇ ਖੇਡ ਰਹੇ ਹੁੰਦੇ ਨੇ ਉਸ ਵਕਤ ਉਹ ਹਿੰਦੀ ਸਿੱਖ ਰਹੇ ਹੁੰਦੇ ਨੇ ਇਸੇ ਤਰ੍ਹਾਂ ਦੀ ਇੱਕ ਕੋਸ਼ਿਸ਼ ਜਿਹੜੀ ਹੈ ਉਹ ਪਾਪਟੋਏ ਸੈਂਟਰਲ ਸਕੂਲ ਦੇ ਵਿੱਚ ਅਤੇ ਨਾਲ ਨਾਲ ਪਾਪਟੋਏ ਹਾਈ ਦੇ ਵਿੱਚ ਸਮਾਨਤਰ ਤੌਰ ਦੇ ਉੱਤੇ ਚੱਲ ਰਹੀ ਹੈ ਲੇਕਿਨ ਔਕਲੈਂਡ ਕੌਂਸਲ ਨੂੰ ਇੱਕ ਈਮੇਲ ਜਿਹੜੀ ਹੈ ਉਹ ਬੀਤੀ ਸ਼ਾਮ ਭੇਜੀ ਹੈ ਮੈਂ ਜਿਸ ਦੇ ਵਿੱਚ ਇਹ ਜ਼ਿਕਰ ਕੀਤਾ ਵੀ ਜਿਹੜੇ ਔਕਲੈਂਡ ਕੌਂਸਲ ਦੇ ਸਾਊਥ ਔਕਲੈਂਡ ਦੇ ਵਿੱਚ ਪੰਜਾਬੀ ਬੋਲਦੇ ਇਲਾਕੇ ਨੇ ਜਾਂ ਮਾਊਂਟ ਰੋਸਕਲ ਦੇ ਵਿੱਚ ਬਹੁਤ ਸਾਰੇ ਸਾਡੇ ਲੋਕ ਨੇ ਜਿਹੜੇ ਹਿੰਦੀ ਬੋਲਦੇ ਨੇ ਉਹਨਾਂ ਸਾਰੀਆਂ ਦੀ ਸਹੂਲਤ ਲਈ ਜਿਹੜੇ ਸਰਕਾਰੀ ਫੈਸਿਲਿਟੀਜ਼ ਨੇ ਘੱਟੋ ਘੱਟ ਰੀਕ੍ਰੀਏਸ਼ਨ ਦੀਆਂ ਉੱਥੇ ਇਹਨਾਂ ਜ਼ਬਾਨਾਂ ਦੇ ਵਿੱਚ ਵੀ ਹਦਾਇਤਾਂ ਜਿਹੜੀਆਂ ਉਹ ਜ਼ਰੂਰ ਹੋਣੀਆਂ ਚਾਹੀਦੀਆਂ ਮਾਫ਼ ਕਰਨਾ ਭਾਵੇਂ ਕਿ ਸਾਡੇ ਵਿੱਚੋਂ ਬਹੁਤੇ ਜਿਹੜੇ ਮੇਰੇ ਹਾਣੀ ਨੇ ਉਹ ਇੰਗਲਿਸ਼ ਬਹੁਤ ਅੱਛੀ ਮੇਰੇ ਨਾਲੋਂ ਕਿਤੇ ਵਧੀਆ ਇੰਗਲਿਸ਼ ਬੋਲ ਲੈਂਦੇ ਨੇ ਸਮਝ ਲੈਂਦੇ ਨੇ ਲੇਕਿਨ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਅੰਦਰ ਅਪਣੱਤ ਦਾ ਅਹਿਸਾਸ ਜਿਹੜਾ ਉਹ ਜਗਾਉਣਾ ਬਹੁਤ ਲਾਜ਼ਮੀ ਹੈ ਉਹਨਾਂ ਦੇ ਕੰਟਰੀਬਿਊਸ਼ਨ ਨੂੰ ਮਾਈਗ੍ਰੈਂਟਸ ਦੇ ਯੋਗਦਾਨ ਨੂੰ ਕਿਸੇ ਵੀ ਤਰ੍ਹਾਂ ਇਹ ਮੁਲਕ ਜਾਂ ਇਸ ਮੁਲਕ ਦੇ ਜਿਹੜੇ ਪੋਲੀਟੀਕਲ ਲੋਕ ਨੇ ਕੁਰਸੀਆਂ 'ਤੇ ਬਿਰਾਜਮਾਨ ਹੋ ਕੇ ਇਸ ਨੂੰ ਕਿਸੇ ਵੀ ਹੱਦ ਤੱਕ ਇਗਨੋਰ ਨਹੀਂ ਕਰ ਸਕਦੇ ਜਾਂ ਸਾਡੇ ਲੋਕਾਂ ਦੀ ਸਵਿਮ ਸੇਫ ਜਿਹੜੀ ਏਜੰਸੀ ਹੈ ਉਹਨਾਂ ਦੇ ਨਾਲ ਜਿਹੜੀ ਕੋਆਰਡੀਨੇਸ਼ਨ ਹੈ ਬਹੁਤ ਜਲਦ ਹੋਣ ਜਾ ਰਹੀ ਹੈ ਮਿਨਿਸਟਰੀਅਲ ਇੱਕ ਫੋਰਮ ਜਿਹੜੀ ਹੈ ਉਹ ਵੀ ਕਾਇਮ ਕੀਤੀ ਜਾ ਰਹੀ ਹੈ ਅਪ੍ਰੈਲ ਦੇ ਮੱਧ ਵਿੱਚ ਜਾ ਕੇ ਸਟੂਅਰਟ ਨੈਸ਼ ਜਾਂ ਫਿਰ ਮਾਈਕਲ ਵੁੱਡ ਜਿਹੜੇ ਨੇ ਉਹ ਲੰਬੜਦਾਰੀ ਕਰਦੇ ਨਜ਼ਰ ਆਉਣਗੇ ਰੀਟੇਲ ਇੰਡਸਟਰੀ ਦੇ ਵਿੱਚ ਜਿਹੜੀ ਸੇਫਟੀ ਹੈ ਉਹਨੂੰ ਲੈ ਕੇ ਜਿਹੜੀਆਂ ਨਵੇਂ ਅਹਤਿਆਤ ਚੁੱਕੇ ਜਾ ਰਹੇ ਨੇ ਸਰਕਾਰ ਵੱਲੋਂ ਭਾਵੇਂ ਕਿ ਮੁੱਢਲੇ ਤੌਰ ਦੇ ਉੱਤੇ ਚੋਣ ਪ੍ਰਚਾਰ ਦੇ ਦੌਰਾਨ ਇਹ ਗੱਲ ਆਖ ਦਿੱਤੀ ਗਈ ਸੀ ਕਿ ਅਸੀਂ ਕੁਝ ਨਵੇਂ ਜਿਹੜੇ ਪੁਲਿਸ ਆਫਿਸਰ ਆ ਉਹ ਭਰਤੀ ਕਰਾਂਗੇ ਪਰ ਉਸ ਦੇ ਲਈ ਸਮਾਂ ਜਿਹੜਾ ਉਹ ਕਾਫ਼ੀ ਲੰਮਾ ਲੱਗ ਜਾਂਦਾ ਪੌੜੀ ਰੋਹਾ ਦੇ ਟ੍ਰੇਨਿੰਗ ਸੈਂਟਰ ਦੇ ਵਿੱਚ ਲਗਭਗ 6 ਮਹੀਨੇ ਦੀ ਟ੍ਰੇਨਿੰਗ ਕਰਨ ਤੋਂ ਬਾਅਦ ਤਜਰਬਾ ਹਾਸਲ ਕਰਦਿਆਂ ਵੱਖ ਵੱਖ ਅਦਾਰਿਆਂ ਦੇ ਵਿੱਚ ਵੱਖ ਵੱਖ ਪੁਲਿਸ ਸਟੇਸ਼ਨਾਂ ਦੇ ਵਿੱਚ ਅਤੇ ਮਹਿਕਮਿਆਂ ਦੇ ਵਿੱਚ ਪੁਲਿਸ ਦੇ ਅੰਦਰ ਹੀ ਕਾਫ਼ੀ ਕੁਝ ਅਜਿਹਾ ਹੁੰਦਾ ਹੈ ਜਿਸ ਤੋਂ ਸਿੱਖਣ ਲਈ ਕਾਫ਼ੀ ਟਾਈਮ ਲੱਗ ਜਾਂਦਾ ਸੋ ਐਕਸਪੀਰੀਅੰਸਡ ਜਿਹੜੇ ਵੱਖ ਵੱਖ ਖੇਤਰਾਂ ਦੇ ਮੁਹਾਰਤ ਰੱਖਣ ਵਾਲੇ ਜਿਹੜੇ ਲੋਕ ਨੇ ਵੱਖ ਵੱਖ ਜਿਹੜੀਆਂ ਨਸਲਾਂ ਕੌਮਾਂ ਜਾਂ ਫਿਰਕਿਆਂ ਦੇ ਵਿੱਚੋਂ ਮਾਈਗ੍ਰੇਟ ਹੋਏ ਇਸ ਮੁਲਕ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਬਹੁਤ ਹੱਦ ਤੱਕ ਲਾਜ਼ਮੀ ਹੈ ਸੋ ਜ਼ਰੂਰ ਜਦੋਂ ਤੁਸੀਂ ਕਿਸੇ ਪਬਲਿਕ ਪਲੇਸ ਉੱਤੇ ਜਾਂਦੇ ਹੋ ਜਿੱਥੇ ਤੁਹਾਡਾ ਟੈਕਸ ਵਾਲਾ ਪੈਸਾ ਖਰਚ ਹੋ ਰਿਹਾ ਜ਼ਰੂਰ ਆਪਣੀ ਨਜ਼ਰ ਬਣਾਈ ਰੱਖੋ ਜਿੱਥੋਂ ਤੱਕ ਹੋ ਸਕੇ ਆਪਣੇ ਵੱਲੋਂ ਉਸ ਦੀ ਆਵਾਜ਼ ਬੁਲੰਦ ਕਰੋ ਜੇਕਰ ਤੁਹਾਨੂੰ ਲੱਗਦਾ ਵੀ ਤੁਹਾਡੇ ਕੋਲ ਸਮਾਂ ਘੱਟ ਹੈ ਤਾਂ ਤੁਸੀਂ ਉਸ ਨੂੰ ਮੇਰੇ ਨਾਲ ਜ਼ਰੂਰ ਸਾਂਝਾ ਕਰ ਲੈਣਾ 02140992 ਉੱਤੇ ਤੁਸੀਂ ਉਸ ਨੂੰ ਹਾਈਲਾਈਟ ਕਰਨ ਦੇ ਲਈ ਇੱਕ ਟੈਕਸਟ ਮੈਸੇਜ ਜ਼ਰੂਰ ਭੇਜ ਦੇਣਾ ਤਾਂ ਕਿ ਆਪਣੀ ਸਮਰੱਥਾ ਅਨੁਸਾਰ ਜ਼ਰੂਰ ਇਸ ਦਾ ਕੋਈ ਨਾ ਕੋਈ ਨਤਾਰਾ ਜਿਹੜਾ ਉਹ ਕਮਿਊਨਿਟੀ ਲੈਵਲ 'ਤੇ ਹੋਣਾ ਚਾਹੀਦਾ ਦੋਸਤੋ ਪੁਰਾਣੇ ਸਮੇਂ ਦੀ ਇੱਕ ਗੱਲ ਕੀਤੀ ਸੀ ਭਾਵੇਂ ਕਿ ਸਾਡਾ ਮਿੱਠ ਬੋਲੜਾ ਸੱਜਣ ਗੁਰਸਿਮਰਨ ਮਿੰਟੂ ਜਿਹੜਾ 5 ਵਜੇ ਦੇ ਕਰੀਬ ਸਥਾਨਕ ਖਬਰਾਂ ਲੈ ਕੇ ਹਾਜ਼ਰ ਹੋ ਜਾਂਦਾ ਲੇਕਿਨ ਅੱਜ ਥੋੜ੍ਹਾ ਜਿਹਾ ਅਸੀਂ ਦੇਰੀ ਨਾਲ ਖਬਰਾਂ ਦੇਵਾਂਗੇ ਕਿਉਂਕਿ ਹਰਜੀਤ ਗਿੱਲ ਉਹਨਾਂ ਦਾ ਕੈਨੇਡਾ ਤੋਂ ਆ ਜਿਹੜਾ ਪ੍ਰੋਗਰਾਮ ਮੈਨੂੰ ਮਿਲਿਆ ਬਹੁਤ ਵਧੀਆ ਲੱਗਾ ਤੁਹਾਡੀਆਂ ਵੀ ਜਿਹੜੇ ਹਾਣੀ ਪ੍ਰਵਾਨ ਨੇ ਤਾਂ ਸਾਡੇ ਧਿਆਣੀਆਂ ਨੇ ਜਿਹੜੇ ਪੰਜਾਬ ਦੇ ਜੰਪਲ ਨੇ ਸਾਡੇ ਮਾਈਗ੍ਰੈਂਟ ਕਮਿਊਨਿਟੀ ਵਿੱਚੋਂ ਪੰਜਾਬੀ ਉਹ ਜ਼ਰੂਰ ਇਸ ਸਮੇਂ ਨੂੰ ਯਾਦ ਕਰਨਗੇ
ਤੇ ਇੱਧਰੋਂ ਤਾਂ ਬਹੁਤ ਦੂਰੋਂ ਘੱਟ ਲੈ ਜਾਂਦੇ ਉੱਥੋਂ ਵੀ ਖਰੀਦਦੇ ਉੱਥੋਂ ਵੀ ਮਿਲਦੀਆਂ ਦੇਸੀ ਮਿਲਦੀਆਂ ਫਿਰ ਉਹ ਖਰਾਬ ਹੋ ਜਾਂਦੀਆਂ ਉਹਦਾ ਹੈੱਡ ਸਾਫ਼ ਕਰਦੇ ਪਰਨਾ ਲਾਉਂਦੇ ਮਾੜਾ ਜਿਹਾ ਉਹਨੂੰ ਥੁੱਕ ਲਾਉਂਦੇ ਤੇ ਉਹਨੂੰ ਸਾਫ਼ ਕਰ ਦਿੰਦੇ ਤੇ ਉਹ ਜਿਹੜਾ ਕਾਲਾ ਵਿੱਚ ਰੋਲਰ ਫਿਰ ਉਹਦੀ ਗੱਲ ਚੱਲਦੀ ਉਹਦੇ ਮਕੈਨਿਕ ਫਿਰ ਆਉਣ ਲੱਗ ਗਏ ਮਕੈਨਿਕ ਉਹਦੀ ਤਿਆਰੀ ਵਾਲੇ ਆਉਣ ਲੱਗ ਗਏ ਫਿਰ ਉਹਦਾ ਉਹ ਬਹੁਤ ਵੱਡਾ ਕੰਮ ਸੀ ਉਹਦੇ ਆਲੇ ਦੁਆਲੇ ਬਹਿ ਕੇ ਉਹ ਸੁਣੀ ਜਾਂਦੀ ਉਹ ਕਹਿੰਦਾ ਕਿ ਇਹਦੀ ਭਰਾ ਕੇ ਲਿਆਇਆ ਕਹਿੰਦਾ ਚੱਲ ਫਿਰ ਲੈ ਆ ਮੋਟਰ ਤੇ ਸੁਣਦੇ ਆ ਮਾਈ ਮੋੜ ਤੇ ਸਦੀਕ ਦੇ ਲਿਆ ਭਰਾ ਕੇ ਸ਼ਿੰਦੇ ਦੇ ਰਮਲੇ ਦੇ ਉਹ ਕਹਿੰਦਾ ਰਮਲਾ ਨੀ ਘੱਟ ਸੁਣਨ ਵਾਲਾ ਯਾਰ ਰਹਿਣ ਦੇ ਤੂੰ ਇਹਨੂੰ ਛੱਡ ਓਲੀ ਤਾਂ ਕਹਿੰਦਾ ਜਮਾ ਹੀ ਨੀ ਸੁਣਨਾ ਫਿਰ ਚਮਕੀਲਾ ਲੋਕ ਸੁਣਨ ਲੱਗ ਗਏ ਤੂੜੀ ਵਾਲੇ ਆਪਣੇ ਡੰਗਰਾਂ ਵਾਲੇ ਪਰਲੇ ਬੰਨੇ ਰਾਮੂ ਦਾ ਮੰਜਾ ਡਾਹਿਆ ਹੁੰਦਾ ਇੱਧਰਲੇ ਬੰਨੇ ਜੈਬਾ ਪਰਲੇ ਬੰਨੇ ਸਰਦਾਰ ਬੈਠਾ ਜੈਬਿਆ ਲਿਆ ਉਹ ਪਾਣੀ ਭੋਰਾ ਲਿਆਉਣਾ ਜੀ ਉਹ ਰਾਮੂ ਤੈਨੂੰ ਕੋਈ ਸਮਝ ਲੱਗਦੀ ਹੈ ਉਹ ਕਹਿੰਦਾ ਮੈਂ ਸਾਰੀ ਸੁਣਤੀ ਹੈਗਾ ਮੈਂ ਵੀ ਚਮਕੀਲੇ ਕਾ ਫੈਨ ਹੈ ਫੈਨ ਤਾਂ ਨੀ ਸੀ ਕਹਿੰਦੇ ਮੈਨੂੰ ਚਮਕੀਲਾ ਵਧੀਆ ਲੱਗਦਾ ਕਹਿੰਦਾ ਮੋਟਰ ਤੇ ਸਵੇਰੇ ਚਾਰ ਵਜੇ ਨੱਕੇ ਛੱਡਣੇ ਕਹਿੰਦਾ ਟੇਪ ਰਿਕਾਰਡ ਦੇ ਦਿਓ ਫਿਰ ਮੈਂ ਛੱਡਿਆ ਕਈ ਇਸ ਗੱਲ ਦੀ ਗੱਲ ਕਰਦੇ ਵੀ ਆਪਤ ਲੈ ਕੇ ਜਾਣਾ ਤੂੜੀ ਢੋਣੀਆਂ ਉਹ ਕਹਿੰਦੇ ਵੀ ਟੇਪ ਰਿਕਾਰਡ ਲਾ ਦਿਓ ਤੇ ਤੂੜੀ ਢੋਈ ਜਾਵੇ ਸਾਰੀ ਰਾਤ ਬਹੁਤ ਵੱਡੀ ਗੱਲ ਸੀ ਤੇ ਉਹ ਪੁਰਾਣੀਆਂ ਫੋਟੋਆਂ ਜਿਹੜੀਆਂ ਉਸ ਦੀਆਂ ਹੱਥ ਚ ਟੇਪ ਫੜ ਕੇ ਤੁਰਨੀ ਜਿਵੇਂ ਜਵਾਕ ਚੱਕਿਆ ਹੁੰਦਾ ਨਾ ਗੋਦੀ ਇਉਂ ਟੇਪ ਨੂੰ ਫੜ ਕੇ ਰੱਖ ਤੇ ਫਿਰ ਕਈ ਕਈ ਉਹਦਾ ਦੇ ਉੱਪਰ ਦੀ ਕਬਰ ਪਵਾ ਲੈਂਦੇ ਤੇ ਫਿਰ ਉਹਨੂੰ ਚਾਹੇ ਮੋਢੇ ਚ ਟੰਗ ਲੈਂਦੇ ਪਰ ਇਹਦਾ ਬਹੁਤ ਵੱਡਾ ਇੱਕ ਕਲਚਰ ਜਿਹੜਾ ਇਹ ਬਹੁਤ ਵੱਡੀ ਗੱਲ ਦੇ ਵਿੱਚ ਘਰ ਦੇ ਵਿੱਚ ਫੈਂਸੀ ਚੀਜ਼ ਸੀ ਅਪਗ੍ਰੇਡਡ ਗੱਲ ਸੀ ਇਹ ਵੀ ਫਲਾਣਿਆਂ ਦੇ ਟੇਪ ਹੈ ਤੇ ਬਾਹਰੋਂ ਜਾਂ ਡਬਲ ਕੈਸਟ ਵਾਲੀਆਂ ਡਬਲ ਡੈਕ ਗਏ ਡਬਲ ਆਲੇ ਦੁਆਲੇ ਤੇ ਉਹਦੇ ਵਿੱਚ ਗੀਤ ਉਹਦੇ ਵਿੱਚ ਰੇਡੀਓ ਉਹ ਬਹੁਤ ਗੱਲ ਚੱਲੀ ਉਹ ਫਿਰ ਕਹਿੰਦਾ ਵੀ ਇੱਧਰੋਂ ਇੱਧਰ ਭਰੀ ਵੀ ਜਾਂਦੇ ਕਹਿੰਦਾ ਹਾਂ ਖੱਬੇ ਪਾਸੇ ਵਾਲੀ ਨੂੰ ਸੱਜੀ ਤੇ ਭਰਨਾ ਬਸ ਬਟਨ ਦੋਨੇ ਨੱਪ ਦੇਣੇ ਸਾਰੀ ਭਰ ਦੂ ਉਹ ਕਹਿੰਦੇ ਫਿਰ ਤਾਂ ਬਿਰਦੀ ਦੇ ਜਾਣ ਦੀ ਉਹਨੇ ਲੋੜ ਦਰਾ ਹੈ ਆਪਾਂ ਕੀ ਕਰਨਾ ਫਿਰ ਫਿਰ ਤੇਰੇ ਵਾਲੀ ਇੱਥੇ ਭਰ ਲਿਆ ਕਰੀਏ ਉਹ ਕਹਿੰਦਾ ਨਾ ਹਰ ਰੋਜ਼ ਨੀ ਇੱਥੇ ਭਰਨ ਵਾਲੀ ਹੈ ਇਹਦਾ ਕਿਤੇ ਕਿਤੇ ਵਾਲੀ ਕਹਾਣੀ ਆ ਕੋਈ ਸ਼ਬਦ ਸ਼ੁਬਦ ਹੋਏ ਭਰ ਦਿਆ ਕਰਾਂਗੇ ਇਉਂ ਥੋੜਾ ਵੀ ਹੁਣ ਤੂੰ ਚਮਕੀਲਾ ਘਰੇ ਭਰਾਉਣਾ ਇਹਦਾ ਰੌਲਾ ਪੈਂਦਾ ਤੇ ਇਹ ਮਿਊਜ਼ਿਕ ਫਿਰ ਹੌਲੀ ਹੌਲੀ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਚ ਮੁੰਡਿਆਂ ਨੇ ਦੂਜੇ ਡੈਕ ਲੈ ਆਉਂਦੇ ਤੇ ਤੌੜਿਆਂ ਦੇ ਉੱਪਰ ਰੱਖ ਕੇ ਖਾਲੀ ਸਪੀਕਰ ਉੱਪਰ ਸੋਹਣੀ ਮਹੀਵਾਲ ਦੀ ਫੋਟੋ ਬਣਾ ਤੀ ਘੜੇ ਤੇ ਉਹਨਾਂ ਨੇ ਕਾਲਜਾਂ ਦੇ ਵਿੱਚ ਰੱਖ ਲਈ ਹੋਰ ਪਾਸੇ ਨੂੰ ਗੱਲ ਚਲੇ ਪਰ ਪਹਿਲਾਂ ਪਹਿਲਾਂ ਜਦ ਪਿੰਡਾਂ ਦੇ ਵਿੱਚ ਇਹ ਟੇਪ ਰਿਕਾਰਡਰ ਆਈਆਂ ਟੇਪ ਰਿਕਾਰਡਰ ਆਈਆਂ ਬਹੁਤ ਵੱਡੀ ਗੱਲ ਮੰਨੀ ਜਾਂਦੀ ਅੱਜ ਉਸ ਪੁਰਾਣੇ ਸਮੇਂ ਨੂੰ ਛੋਹਣੇ ਆ ਤੁਸੀਂ ਵੀ ਸ਼ਾਮਿਲ ਹੋਇਓ ਆਪਣੀ ਯਾਦ ਦੇ ਵਿੱਚੋਂ ਕਿ ਕੀ ਲਿਆਂਦਾ ਕਿਵੇਂ ਕਸੈਟਸ ਜਿਹੜੀਆਂ ਭਰਦੇ ਕੈਸਟਾਂ ਦੀ ਇੱਥੇ ਕੈਸ ਇੱਥੇ ਰੀਲਾਂ ਭਰੀਆਂ ਜਾਂਦੀਆਂ ਨੇ ਇਹ ਲਿਖਿਆ ਹੁੰਦਾ ਬਾਹਰਲੇ ਬਾਰੇ ਇੱਥੇ ਰੀਲਾਂ ਭਰੀਆਂ ਜਾਂਦੀਆਂ ਨੇ ਉਹਦੇ ਕੋਲ ਫਿਰ ਵੱਡੇ ਰਿਕਾਰਡ ਹੁੰਦੇ ਰਿਕਾਰਡ ਤੋਂ ਫਿਰ ਖਾਸ ਇੱਕ ਡੈਕ ਹੁੰਦਾ ਡੈਕ ਉਹਨੂੰ ਡੈਕ ਕਹਿੰਦੇ ਅਸਲ ਤਾਂ ਰਿਕਾਰਡਡ ਹੁੰਦਾ ਉਹਦੇ ਤੇ ਪੂਰਾ ਕੱਪੜਾ ਸ਼ਰੀਰ ਦਾ ਪਿਆ ਹੁੰਦਾ ਉਹਦੇ ਵੱਲ ਨਾ ਝਾਕਣ ਦਿੰਦੇ ਸੂਈਆਂ ਨੂੰ ਇੱਧਰ ਉੱਧਰ ਦੇਖ ਕੇ ਉਹਨਾਂ ਬਾਈ ਆਹ ਸੂਈ ਲਾਲ ਵੱਲ ਨੂੰ ਜਾਂਦੀ ਹੈ ਕਹਿੰਦਾ ਰਿਕਾਰਡਿੰਗ ਬਹੁਤ ਵਧੀਆ ਹੋ ਰਹੀ ਹੈ ਤੈਨੂੰ ਨੀ ਇਹਦਾ ਪਤਾ ਉਸ ਸਮੇਂ ਨੂੰ ਯਾਦ ਕਰਦੇ ਆ ਤੇ ਸੈਮ ਜੀ ਲਾਈਨ ਨੰਬਰ ਟੂ
ਜੀ ਦੇਖਦੇ ਆ ਇੱਕ ਇੰਡਸਟਰੀ ਖਤਮ ਹੋ ਗਈ ਪਿੰਡਾਂ ਦੇ ਵਿੱਚ ਜਾਂ ਜਦੋਂ ਸ਼ਹਿਰ ਨੂੰ ਕਿਤੇ ਜਾਣਾ ਤੇ ਸਪੈਸ਼ਲ ਦੁਕਾਨਾਂ ਦੇ ਮੋਹਰੇ ਲੱਗੇ ਹੋਣੇ ਉੱਚੀ ਉੱਚੀ ਵੱਡੇ ਜੇ ਬਾਕਸ ਰੱਖੇ ਹੋਣੇ ਤੇ ਕਈ ਵਾਰ ਤੇਜ਼ ਕਰਕੇ ਰੀਲ ਲਾਈ ਹੋਣੀ ਵੀ ਭਰਦੇ ਆ ਤੇ ਉਹ ਵੀ ਸੁਣਦੀ ਤੇ ਡਿਫਰੈਂਟ ਜਿਹਾ ਫੀਲਿੰਗ ਹੁੰਦੀ ਹੁੰਦੀ ਔਰ ਵੱਡੀਆਂ ਦੁਕਾਨਾਂ ਹੁੰਦੀਆਂ ਛੋਟੀਆਂ ਨੀ ਹੁੰਦੀਆਂ ਜੀ ਤੇ ਦੇਖ ਲਓ ਉਹ ਇੰਡਸਟਰੀ ਕਿਤੇ ਦੀ ਕਿਤੇ ਗਈ ਆ ਔਰ ਹੁਣ ਰੀਸੈਂਟ ਸੁਣਿਆ ਇੱਕ ਨਵੀਂ ਐਡਵੈਂਚਰ ਹੋ ਗਈ ਆ ਵੀ ਤੁਸੀਂ ਰਿਮੋਟ ਨਾਲ ਬੈਟਰੀ ਚਾਰਜ ਕਰਦੇ ਮੇਰੇ ਕੋਲ ਆਉਣ ਵਾਲਾ ਪੰਜ ਸਾਲ ਦੇਖੋ ਹੋਰ ਚੇਂਜਿੰਗ ਕਿੰਨੀ ਹੋਣੀ ਆ ਕਿੱਥੇ ਦੀ ਕਿੱਥੇ ਜਾਣੀ ਆ ਅੱਛਾ ਨਾ ਚਲੋ ਕੈਸਟਾਂ ਵੀ ਚਲ ਗਈਆਂ ਨਾ ਮੂਵੀਆਂ ਵੀ ਉੱਡ ਗਈਆਂ ਮੂਵੀਆਂ ਵਾਲੇ ਕੋਈ ਹੁਣ ਤੇ ਜਗ੍ਹਾ ਨੀ ਹੈਗੀ ਫਿਰ ਅੱਗੇ ਵੀਸੀਆਰ ਲਈ ਵੀ ਸਪੈਸ਼ਲ ਹੁੰਦਾ ਹੈ ਵੀ ਉਹ ਵੀਸੀਆਰ ਲੈ ਕੇ ਆਉਣਾ ਫਿਰ ਟੇਪਾਂ ਤੇ ਉਹ ਮੂਵੀਆਂ ਦੇਖਣੀਆਂ ਆਪਾਂ ਇਹ ਕਹਿ ਸਕਦੇ ਸਾਡੇ ਹੱਥੋਂ ਇਹ ਚੀਜ਼ਾਂ ਹੌਲੀ ਹੌਲੀ ਗੁੰਮ ਹੋਈਆਂ ਪਰ ਨਵੀਂ ਜਨਰੇਸ਼ਨ ਨੂੰ ਪਤਾ ਹੀ ਹੋਣਾ ਵੀ ਏਦਾਂ ਦੇ ਭਰਾਉਂਦੇ ਵੀ ਹੁੰਦੇ ਸੀ ਇਹ ਟੇਪਾਂ ਵੀ ਭਰਾਉਂਦੇ ਹੁੰਦੇ ਸੀ
ਸਤਿ ਸ੍ਰੀ ਅਕਾਲ ਜੀ ਰਿਸ਼ਪਾਲ ਸਿੰਘ ਟਾਈਮ ਥ੍ਰੀ
ਹਾਂਜੀ ਗਿੱਲ ਸਾਹਿਬ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ
ਕੋਈ ਪੁਰਾਣੀਆਂ ਚੀਜ਼ਾਂ ਜਾਂ ਪੁਰਾਣੇ ਵਿਸ਼ਿਆਂ ਬਾਰੇ ਕਦੇ ਕਦੇ ਤੁਸੀਂ ਗੱਲਬਾਤ ਕਰਦੇ ਆ ਮੈਨੂੰ ਵੀ ਯਾਦ ਆ ਗਿਆ 1972 ਦੀ ਵਿਸਾਖੀ ਵਾਲੇ ਦਿਨ ਮੈਂ ਕੋਈ ਅਰਬ ਕੰਟਰੀ ਦੀ ਕੋਈ ਬੰਦਾ ਉਹਨੇ ਪਤਾ ਨੀ ਜਾਣਾ ਸੈਕਿੰਡ ਹੈਂਡ ਉਹਦੀ ਚਲਾਈ ਮੈਂ ਉਹਦੇ ਕੋਲ ਟੇਪ ਰਿਕਾਰਡਰ ਲਈ ਸੀ ਦਰਮਿਆਨੇ ਸਾਈ ਦੀ ਹੀ ਟੇਪ ਰਿਕਾਰਡਰ ਕੰਮ ਰੇਡੀਓ ਵੀ ਉਹਦੇ ਵਿੱਚ ਚੱਲਦਾ ਉਹ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਵੀ ਅੱਜ ਵੀ ਮੇਰੀ ਇੰਡੀਆ ਸਾਂਭ ਕੇ ਰੱਖੀ ਤੇ ਮੈਂ ਅੱਜ ਵੀ ਉਹ ਵਰਕਿੰਗ ਆਰਡਰ ਵਿੱਚ ਆ ਤੇ ਉੱਥੇ ਕੈਸਟਾਂ ਰੱਖੀਆਂ ਅੱਜ ਵੀ ਕਦੇ ਕਦੇ ਚਲਾ ਕੇ ਜਾ ਕੇ ਦੇਖੀ ਦੀ ਆ ਜੁੱਗ ਬੜੀ ਦੂਰ ਚਲ ਗਿਆ ਪਰ ਜੋ ਸਵਾਦ ਜਾ ਕੇ ਉਹ ਤੋਂ ਅਜੇ ਪੁਰਾਣੀਆਂ ਰੀਤਾਂ ਤੋਂ ਗਾਣੇ ਸੁਣਨ ਦਾ ਨਜ਼ਾਰਾ ਆਉਂਦਾ ਉਹ ਬਸ ਆਪਦਾ ਇੱਕ ਅਲੱਗ ਹੀ ਨਜ਼ਾਰਾ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਸਾਹਿਬ ਬਲਵਿੰਦਰ ਸਿੰਘ ਲਾਈਨ ਨੰਬਰ 4
ਸਤਿ ਸ੍ਰੀ ਅਕਾਲ ਜੀ
ਸਰ ਜੀ ਸਤਿ ਸ੍ਰੀ ਅਕਾਲ
ਬਾਈ ਜੀ ਬਹੁਤ ਪੁਰਾਣਾ ਸਮਾਂ ਯਾਦ ਕਰਾਤਾ ਥੈਂਕ ਯੂ ਸੋ ਮਚ ਤੇ 35 ਸਾਲ ਪਹਿਲਾਂ ਜੀ ਭਰਾ ਸੀ ਮੇਰਾ ਡੈਕ ਲੈ ਕੇ ਸੀ ਤੋਸ਼ੀਵਾ ਦਾ ਤੇ ਉਹ ਹੁਣ ਤੱਕ ਰੱਖਿਆ ਹੋਇਆ ਜੀ ਕਦੇ ਕਦੇ ਜਿਵੇਂ ਪਿਛਲੇ ਕਾਲਰ ਦੱਸ ਕੇ ਗਏ ਚਲਾਉਂਦੇ ਹੁੰਦੇ ਜੀ ਬਾਕੀ ਗੱਲਾਂ ਤਾਂ ਹੋਰ ਬਹੁਤ ਆ ਜੀ ਬਾਕੀ ਮੈਂ ਆਪਣੀ ਬੈਠਕ ਮੇਰੀ ਲੱਗ ਸੀਗੀ ਕਰਦੇ ਉਦੋਂ ਦੋ ਖਾਣ ਦੀ ਪਰਲੇ ਪਾਸੇ ਨੂੰ ਉਹਦੇ ਮੈਂ ਖੂੰਜੇ ਚ ਨਾ ਜੀ ਕੱਢ ਕੇ ਇੱਟਾਂ ਉਹਦੇ ਚ ਮੈਂ ਵੱਡਾ ਘੜਾ ਪਾ ਕੇ ਉਹਦੇ ਚ ਸਪੀਕਰ ਪਾ ਕੇ ਤੇ ਇੱਕ ਡੈਕ ਉੱਥੇ ਇੰਡੀਆ ਵਾਲਾ ਰੱਖਿਆ ਸੀ ਉਹਦੀ ਆਵਾਜ਼ ਬੂਜ ਬਾਹਲੀ ਵਧੀਆ ਸੀਗੀ ਇੱਕ ਛੋਟੀ ਜਿਹੀ ਹਾਦਸੇ ਦੀ ਗੱਲ ਦੱਸਦਾ ਸਾਡਾ ਸੀਰੀ ਸੀਗਾ ਉਹਨੇ ਸਾਡੇ ਘਰੇ ਰੱਖੀ ਹੋਈ ਜੀ ਟੇਪ ਉਹ ਦੂਜੀ ਇੱਟ ਜੀ ਆਰ ਕੀ ਤੇ ਉਹਨੇ ਜੀ ਉਹ ਬਾਅਦ ਜਦੋਂ ਜਾਣਾ ਤਾਂ ਜਿੰਦਾ ਲੰਘ ਚਲੇ ਜਾਣਾ ਅਲਮਾਰੀ ਚ ਤੇ ਬਾਹਰ ਸਪੀਕਰ ਰੱਖ ਲੈਣਾ ਸਪੀਕਰ ਦੀਆਂ ਤਾਰਾਂ ਕੱਢ ਕੇ ਉਹ ਮੈਂ ਕਿਆ ਕਰਿਆ ਹੈਲੋ
ਸੁਣ ਰਿਹਾ ਜੀ
ਹਾਂਜੀ ਉਹ ਮੈਂ ਕਿਹਾ ਵੀ ਇਹ ਚਾਚਾ ਚਾਚੇ ਕਹਿੰਦੇ ਸੀ ਉਹਨੂੰ ਮਹਾਂ ਚਾਚਾ ਤਾਂ ਬੜਾ ਖਰਾਬ ਆ ਵੀ ਕੰਮ ਖਰਾਬ ਆ ਵੀ ਆਹ ਬੋਲਦਾ ਨਾ ਸਪੀਕਰ ਜਾ ਉਹ ਮੈਂ ਭਾਜੀ ਸਪੀਕਰ ਦੀਆਂ ਨਾ ਤਾਰਾਂ ਮੈਂ ਪਲੱਗ ਚ ਸਿੱਧੀਆਂ ਲਾਹਤੀਆਂ ਉਹ ਪਟਾਕਾ ਬੋਲ ਗਿਆ ਮੈਨੂੰ ਤਾਂ ਪਤਾ ਹੀ ਨਹੀਂ ਸੀ ਉਹ ਜਿਹੜਾ ਉਹ ਤੇ ਮੁੜ ਕੇ ਫਿਰ ਮੇਰੇ ਨਾਲ ਲੜਿਆ ਬਹੁਤ ਕਹਿੰਦਾ ਕੀ ਕੀਤਾ ਤੂੰ ਮਹਾਂ ਮੈਂ ਤਾਂ ਤਾਰਾਂ ਲਾਈਆਂ ਸੀਗੀਆਂ ਥੈਂਕ ਯੂ ਸੋ ਮਚ
ਐਲ ਪੀ ਰਿਕਾਰਡ ਜਿਹੜੇ ਨੇ ਪਿੰਡਾਂ ਦੇ ਵਿੱਚ ਹੁਣ ਐਲ ਪੀ ਅੰਗਰੇਜ਼ੀ ਦਾ ਸ਼ਬਦ ਸੀ ਲੌਂਗ ਪਲੇ ਜਿਹੜਾ ਉਹ ਵੱਡੇ ਰਿਕਾਰਡ ਹੁੰਦੇ ਲੌਂਗ ਪਲੇਇੰਗ ਰੈਕਰਡ ਰਿਕਾਰਡ ਸੱਚ ਉਹ ਕਹਿੰਦਾ ਐਲ ਪੀ ਲਾ ਦੇ ਨਾ ਐਲ ਪੀ ਦੱਸਣ ਵਾਲੇ ਨੂੰ ਪਤਾ ਨਾ ਪੁੱਛਣ ਵਾਲੇ ਨੂੰ ਪਤਾ ਜਿਹੜੇ ਮੂਹਰੇ ਬੈਠੇ ਹੁੰਦੇ ਵੀ ਖੱਬੇ ਪਰਨਾ ਬੰਨੀ ਪੈਰੀ ਭਾਰ ਆਲੇ ਦੁਆਲੇ ਬਹੁਤ ਬਹਿੰਦੇ ਉਹਦੇ ਰੇਡੀਓ ਵਾਲੇ ਦੇ ਉਹੀ ਫਿਰ ਜਦ ਰੇਡੀਓ ਲਾ ਕੇ ਘਰੇ ਚਲੇ ਜਾਂਦਾ ਉਹ ਰੀਲਾਂ ਲੱਗ ਜਾਂਦੇ ਪਰ ਕੋਲ ਇੱਕ ਹੋਰ ਰਿਕਾਰਡਰ ਰੱਖ ਲੈਂਦੇ ਉਧਰੋਂ ਗੀਤ ਕਦੇ ਕਦੇ ਪਿੰਡ ਚੋਂ ਚੈੱਕ ਵੀ ਕਰਦੇ ਲਾ ਕੇ ਉਹ ਕਹਿੰਦੇ ਆਹ ਸਪੀਕਰ ਕਿਹਦੇ ਬੋਲਦਾ ਸਪੀਕਰ ਦਾ ਮਤਲਬ ਇਹ ਕਹਾਣੀ ਹੋ ਗਈ ਵਿਆਹ ਹੋ ਗਿਆ ਕਿਸੇ ਦਾ ਜੇ 2 ਵਜੇ ਸਲੋਕ ਆ ਜਾਣ ਕਹਿੰਦੇ ਕੌਣ ਮਰ ਗਿਆ ਯਾਰ ਆ ਸਲੋਕ ਪੜ੍ਹੀ ਜਾਂਦਾ ਸਪੀਕਰ ਦੇ ਨਾਲ ਫਿੱਟ ਹੁੰਦੀ ਗੱਲ ਪਰ ਟੇਪ ਰਿਕਾਰਡ ਦੀ ਗੱਲ ਜਿਹੜੀ ਬਲਵਿੰਦਰ ਸਿੰਘ ਕਹਿੰਦੇ ਇਹ ਤਰਗੀ ਹੁੰਦੀ ਬਹੁਤ ਹਾਰਡ ਉਹਦੀ ਬਾਡੀ ਹੁੰਦੀ ਹੈ ਦੇਸੀ ਬਣਨ ਲੱਗ ਗਈਆਂ ਪੰਜਾਬ ਚ ਫਿਰ ਕਈ ਵਾਰ ਕਣਕ ਸਿੱਟਣ ਜਾਣਾ ਉਹ ਕਹਿੰਦਾ 1,000 ਰੁਪਇਆ ਦਿਓ ਉਹ ਕਹਿੰਦਾ ਕੀ ਕਰਨੀ ਹੈ ਉਹ ਕਹਿੰਦਾ ਟੇਪ ਲੈਣੀ ਹੈ ਉਹ ਕਹਿੰਦਾ 1,000 ਨਾ ਲੈ ਕਾਕੇ ਦੀ ਦੁਕਾਨ ਤੋਂ ਟੇਪ ਲੈ ਲੈ ਜਾ ਕੇ ਪੈਸੇ ਮੈਂ ਇੱਧਰ ਲਿਖ ਦੂੰ ਦੋਨੇ ਪਾਸੇ ਮਾਂਜਦੇ ਸੀ ਇੱਧਰ 1,000 ਜਿਹੜਾ 2% ਠੋਕ ਦੇਣਾ ਉਧਰੋਂ ਕਾਕੇ ਨੇ 700 ਵਾਲੀ ਚੀਜ਼ 1,000 ਦੀ ਦੇ ਦੇਣੀ ਉਹ ਕਮੜਾ ਹੋ ਗਿਆ ਕਿਸੇ ਹੋਰ ਦੁਕਾਨ ਤੇ ਜਾਵੇਗਾ ਜ਼ਿੰਮੇਵਾਰੀ ਆ ਆਪਣੀ ਜਾ ਉੱਥੋਂ ਲੈ ਅਗਾਕਾ ਟੇਪ ਦੇ ਦੀ ਸਰਦਾਰ ਉਹਨਾਂ ਨੂੰ ਸਰਦਾਰ ਹੋਣੀ ਫਿਰ ਜਾ ਕੇ ਅੰਗੂਠਾ ਲਾਉਂਦੇ ਧਾਲੀਵਾਲ ਜੀ ਲਾਈਨ ਨੰਬਰ 2 ਮੋਹਨ ਸਿੰਘ ਜੀ ਲਾਈਨ ਨੰਬਰ 3
ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
ਕਹਿੰਦੇ ਸਾਹਿਬ ਟੇਪ ਸਾਨੂੰ ਮਿਲ ਗਈ ਸੀ 1967 ਵਿੱਚ
ਬੱਲਾ 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 ਬੱਲਾ
ਵੀ ਹੁੰਦੀ ਨਹੀਂ ਸੀ ਉਹ ਜਿਹੜੇ ਨਾ 4 ਸੈੱਲ ਪੈਂਦੇ ਸੀ ਵੱਡੇ ਉਹਦੇ ਵਿੱਚ
ਅੱਛਾ ਜੀ
ਉਹਦੀ ਜਿਹੜੀ ਹੁੰਦੀ ਸੀ ਉਹਦੇ ਟੇਬ ਉਹਦੀ ਗੋਲ ਹੁੰਦੀ ਸੀ 6 ਇੰਚ ਦੀ ਘੁੰਮਦੀ ਸੀ ਗੋਲ ਦਾਰੇ ਦੇ ਵਿੱਚ ਉਹਦੇ ਵਿੱਚ ਮਾਈਕ ਵੀ ਵੱਖਰਾ ਹੁੰਦਾ ਸੀਗਾ ਜਿਹੜਾ ਰੇਡੀਓ ਲਾ ਲੈਣਾ ਆਪਣਾ ਜੋ ਜਲੰਧਰ ਵਾਲਾ ਪ੍ਰੋਗਰਾਮ ਜਾਂ ਕੋਈ ਹੋਰ ਜਿਹੜੇ ਗਾਣੇ ਆਉਂਦੇ ਹੁਣ ਉਹੀ ਉਹਨਾਂ ਭਰ ਜਾਂਦੇ ਹੁੰਦੇ ਸੀਗੇ ਪਰ ਉਹ ਸੈੱਲ ਕਈ ਵਾਰ ਸ਼ਹਿਰ ਲੈਣ ਜਿਹੜਾ ਉਹਨੇ ਕਹਿੰਦਾ ਹਾਲੇ ਆਏ ਨੀ ਗੇ ਫੇਰ ਗਏ ਫੇਰ ਵੀ ਨੀ ਆਏ ਕਰਦਿਆਂ ਉਹਦੇ ਵਿੱਚ ਉਹ 120 ਤੇ ਵੀ ਚੱਲਦੀ ਹੁੰਦੀ ਸੀ ਤੇ 140 ਤੇ ਚੱਲਦੀ ਹੁੰਦੀ ਸੀ ਤੇ ਕਈ ਵਾਰ ਜਦੋਂ ਡੈਮ ਹੋ ਜਾਣੀ ਫਿਰ 2-3 ਸਾਲਾਂ ਬਾਅਦ ਸਾਡੀ ਬਿਜਲੀ ਆਈ ਸੀ 1969 ਵਿੱਚ ਤੇ ਜਦੋਂ ਡੈਮ ਹੋ ਜਾਣੀ ਤਾਂ ਫੇਰ ਉਹਨੂੰ ਘੁਮਾ ਕੇ ਪਿਛਲੇ ਪਾਸੇ 120 ਤੇ ਕਰ ਲੈਣਾ ਜਦੋਂ ਫੋਲਣੀ ਫਿਰ ਦੂਜੇ ਪਾਸੇ ਲਾ ਲੈਣਾ ਇੱਦਾਂ ਉਦੋਂ ਪਹਿਲਾਂ ਪੌੜੇ ਸੈੱਲਾਂ ਦੇ ਬਹੁਤ ਪੌੜੇ ਸੈੱਲ ਹੀ ਨੀ ਮਿਲਦੇ ਬਲੈਕ ਸੈੱਲ ਮਿਲਣੇ ਕੇ 5-5 ਰੁਪਏ ਇੱਕ ਘਰਦੇ ਨੇ ਕਈ ਵਾਰ ਗਾਲਾਂ ਕੱਢੀ 8 ਘੰਟੇ ਕੱਢਦੇ ਆ ਤੁਸੀਂ 20 ਸੈੱਲ ਪਾ ਕੇ ਉਹ ਹੀ ਪਾਤੇ ਆ ਜੀ ਥੈਂਕ ਯੂ ਗੱਲ ਸਰ
ਥੈਂਕ ਯੂ ਜੀ ਸਰ ਅਵਤਾਰ ਸਿੰਘ ਜੀ
ਜਿਹੜੀਆਂ ਕੈਸਟਾਂ ਬਾਹਰੋਂ ਆਉਂਦੀ ਸੀ ਉਹਨਾਂ ਦੀ ਕੁਆਲਿਟੀ ਬਹੁਤ ਵਧੀਆ ਹੁੰਦੀ ਜਿਹੜੀਆਂ ਪਿੰਡ ਪਰ ਹੁੰਦੇ ਤੇ ਉਹ ਨੀ ਵਧੀਆ ਹੁੰਦੀ ਸੀ
ਤੇ ਬਾਹਰ ਤੇ ਵੀ ਭਰੀ ਭਰਾਈ ਮੰਗਾਉਂਦੇ
ਹਾਂਜੀ ਬਾਹਰੋਂ ਆਈਆਂ ਜਿਹੜੀਆਂ ਕੈਸਟਾਂ ਉਹ ਬਹੁਤ ਕੁਆਲਿਟੀ ਮੁਹੰਮਦ ਸਦੀਕ ਦੀ ਤੇ ਦਿਦਾਰ ਸਿੰਘ ਦੇ ਗਾਣੇ ਉਹ ਬਹੁਤ ਵਧੀਆ ਕੁਆਲਿਟੀ ਸਾਫ਼ ਹੁੰਦੀ ਸੀ ਜਦ ਕਹਿਦਾ ਪੰਜ ਕੈਸਟਾਂ ਭੇਜੀ ਦੀਆਂ ਜੀ ਉਹਨਾਂ ਨੇ ਪੰਜੇ ਬਹੁਤ ਸਾਫ਼ ਕੁਆਲਿਟੀ ਦੀ ਜਦ ਫਿਰ ਮੈਂ 88-99 ਚ ਟੇਪ ਨੂੰ ਉੱਥੇ ਟਰੈਕਟਰ ਤੇ ਲਵਾਈ ਤਾਂ ਮੇਰਾ ਡੱਬਾ ਫਾਦਰ ਆ ਗਏ ਪੈਟੇ ਤੇ ਖੜਾ ਕਹਿੰਦਾ ਕੀ ਕਰ ਰਿਹਾ ਮਹਾ ਟਰੈਕਟਰ ਤੇ ਟੇਪ ਲਵਾਈ ਹੈ ਕਹਿੰਦਾ ਕਿੰਨੇ ਪੈਸੇ ਲੱਗੇ ਮਹਾ 3,000 ਰੁਪਇਆ ਲੱਗਦਾ ਤੇ ਉਹ ਕਹਿੰਦਾ ਉਹਨੇ ਮੈਂ ਲੈ ਲੈਂਦਾ ਦੁੱਧ ਪੀਂਦਾ ਇਸਦਾ ਕੀ ਨਾ ਕਿਹੜਾ ਤੈਨੂੰ ਦੁੱਧ ਦੇਣਾ
ਸੋਨਿਆ ਕਿਆ ਕੀਤਾ ਤਾ 5,000 ਲਾ ਦਾ ਇਹ ਤਾਂ ਮੈਚ ਲੈ ਲੈਂਦਾ ਦੁੱਧ ਪੀ ਜਾਂਦਾ ਨਰਤੇਜ ਸਿੰਘ ਜੀ ਲਾਈਨ ਨੰਬਰ 4
ਸਤਿ ਸ੍ਰੀ ਅਕਾਲ ਜੀ ਬਚਪਨ ਯਾਦ ਕਰਾਤਾ ਜੀ ਤੁਸੀਂ ਅੱਜ
ਜੀ 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 ਜੀ
ਸਾਡੇ ਨਾ ਡੈਡੀ ਨੇ ਭੇਜਿਆ ਸੀ ਜਰਮਨੀ ਤੋਂ ਜੀ ਦੋ ਟੇਪਾਂ ਤੇ ਇੱਕ ਭੂਆ ਜੀ ਪੰਦਰਾਂ ਤੱਕ ਮੈਨੂੰ ਜੀ ਤੇ ਛੋਟੇ ਛੋਟੇ ਹੁੰਦੇ ਸੀ 8-9 ਸਾਲ ਦੇ ਉਹ ਚੱਲਦੀਆਂ ਰਹੀਆਂ 5-4 ਸਾਲ ਤਾਂ ਉਦੋਂ ਮੁੜ ਕੇ ਜਦੋਂ ਖੜਨੇ ਸ਼ੁਰੂ ਹੋਣੀਆਂ ਤੇ ਫਿਰ ਆਪੇ ਮਕੈਨਿਕ ਕਰਨ ਲੱਗ ਗਏ ਇੱਕ ਦਿਨ ਅਸੀਂ ਦੋਵੇਂ ਜਣੇ ਬਹਿ ਗਏ ਤੇ ਸਾਫੇ ਵਿਛਾ ਕੇ ਤੇ ਦੋਵੇਂ ਖੋਲੀਆਂ ਟੇਪਾਂ ਸੀ ਤੇ ਖੋਲ ਕੇ ਤੇ ਨਟ ਨੁਟ ਖੋਲੀ ਗਏ ਜਿਉਂ ਜਿਉਂ ਖੋਲੀ ਗਏ ਤੇ ਕੱਢੀ ਗਏ ਸਮਾਨ ਵੇਖੀਏ ਨੁਕਸ ਕਿੱਥੇ ਆ ਪਤਾ ਕੀ ਲੱਗਣਾ ਸੀਗਾ ਜੀ ਅਖੀਰ ਨੂੰ ਸਾਡੇ ਤੋਂ ਇਕੱਠੀਆਂ ਨਾ ਹੋਣ ਜੀ ਅੱਧੇ ਨਟ ਗਵਾ ਲਏ ਅਸੀਂ ਫਿਰ ਉਹਨੇ ਸਾਫਿਆਂ ਚ ਬੰਨ ਕੇ ਰੱਖਤੀਆਂ ਸੀ ਮਹੀਨਾ ਦੋ ਮਹੀਨੇ ਪਈਆਂ ਰਹੀਆਂ ਫਿਰ ਪਿੰਡ ਚ ਹੁੰਦਾ ਸੀ ਮਕੈਨਿਕ ਇੱਕ ਸਾਡਾ ਦੇਸੀ ਹਨਾ ਉਹਨੂੰ ਜਾ ਕੇ ਫੜਾਈਆਂ ਸੀਗਾ ਜੀ ਸਾਨੂੰ ਠੀਕ ਕਰਕੇ ਦੇ ਰਹੀ ਤੇ ਫਿਰ 6 ਮਹੀਨੇ ਉਹਨੇ ਰੱਖੀਆਂ ਜੀ ਉੱਥੇ ਹਫ਼ਤੇ ਕੁ ਬਾਅਦ ਤੁਸੀਂ ਜਾ ਕੇ ਪੁੱਛਿਆ ਉਹਨਾਂ ਉਹਨੇ ਕਹਿਣਾ ਬਸ ਮੈਂ ਦੇਖੀ ਜਾਣਾ ਕਰਦਾ ਠੀਕ ਹੈ ਫਿਰ ਉਹਨੇ ਜੀ ਮੇਰੇ ਖਿਆਲ ਸਾਲ ਕੁ ਬਾਅਦ ਉਹਨੇ ਸਾਨੂੰ ਦੋਵਾਂ ਦੇ ਬੁਰਜੇ ਪਰਜੇ ਕੱਢ ਕੇ ਤੇ ਇੱਕ ਡੈਕ ਬਣਾਤਾ ਜੀ ਦੇਸੀ ਆ ਉਹਨੂੰ ਵੱਡੀ ਸਾਰੀ ਬਾਡੀ ਜੀ ਲਾ ਕੇ ਏਡੀ ਸਾਰੀ ਵਿੱਚੋਂ ਜਮਾਂ ਖਾਲੀ ਉਹ ਤੇ ਪਤਾ ਨੀ ਕੀ ਸਮਾਨ ਉਹਨੇ ਪਾਇਆ ਜਾਣੀ ਤੇ ਬਸ ਉਹ ਫਿਰ ਡੈਕ ਸਾਨੂੰ ਮਿਲਿਆ ਜੀ ਸਾਲ 1.5 ਸਾਲ ਬਾਅਦ ਸੀ ਫਿਰ ਉਹਨੂੰ ਵਜਾ ਵਜਾ ਖੁਸ਼ ਹੁੰਦੀ ਸੀ ਜੀ
ਥੈਂਕ ਯੂ ਸਪੀਕਰ ਵਾਲਿਆਂ ਦਾ ਵੀ ਬਹੁਤ ਕੰਮ ਹੁੰਦਾ ਸਪੀਕਰ ਵਾਲਿਆਂ ਦਾ ਦੇ ਆਲੇ ਦੁਆਲੇ ਇੰਨਾ ਇਕੱਠ ਹੁੰਦਾ ਜਿਵੇਂ ਇੱਥੇ ਹੁਣ ਐਮ ਐਲ ਏ ਤੇ ਪ੍ਰੀਮੀਅਰ ਦੇ ਆਲੇ ਦੁਆਲੇ ਹੁੰਦਾ 5-7 ਬੈਠੇ ਹੁੰਦੇ ਕੋਈ ਚਾਹ ਲਿਆਉਂਦਾ ਕੋਈ ਥਾਲ ਚ ਕਾਂਸੀ ਦੇ ਚ ਪਕੌੜੀਆਂ ਪਵਾ ਕੇ ਲਿਆਉਂਦਾ ਉਹ ਕਹਿੰਦਾ ਲਿਆ ਵੀ ਲਿਆ ਇੱਧਰ ਲਿਆ ਮੰਜੇ ਦੇ ਪਿਛਲੇ ਪਾਸੇ ਨਾ ਬੈਠੋ ਸਾਹਮਣੇ ਮੰਜਾ ਡਾਓ ਉਹਨੇ ਕਹਿਣਾ ਇੱਕ ਮੰਜੇ ਦੇ ਬੰਦੇ ਉਹਨੇ ਐਲ ਪੀ ਰਿਕਾਰਡ ਇੱਕ ਬੰਦੇ ਛੋਟੇ ਇੱਕ ਉਹਦਾ ਸੰਦੂਕ ਹੁੰਦਾ ਫਿਰ ਉਹ ਪਹਿਲਾਂ ਸੈੱਟ ਕਰਕੇ ਆਪਣਾ ਤਵਾ ਅੰਦਰੋਂ ਜਾਂ ਤਵਾ ਕੱਢਦਾ ਫਿਰ ਉਹ ਖੀਸੇ ਚੋਂ ਫਿਨਾਲੈਂਡ ਦਾ ਕੱਪੜਾ ਕੱਢਦਾ ਸੁਨੀਲ ਲੜਕਾ ਕਹਿੰਦਾ ਨਾ ਤਾਂ ਆ ਕੀ ਹੈ ਇਹਨਾਂ ਸਾਫ਼ ਕਰੀਦਾ ਅੱਛਾ ਵੀ ਆਵਾਜ਼ ਬਹੁਤ ਆ ਤੇਰੇ ਸਪੀਕਰ ਦੀ ਜਦ ਤੈਂ ਕੱਲ ਨੇੜੇ ਦੇ ਪਿੰਡ ਦਾ ਨਾਂ ਲੈਂਦੇ ਜਾਂ ਸ਼ਾਹਪੁਰ ਤੈਂ ਚਾਂਦੀਆਂ ਦੀ ਪੰਜੇਬਾਂ ਵਾਲਾ ਲਾਇਆ ਨਾ ਗੀਤ ਕਿਉਂ ਸੁਣਦਾ ਸੀ ਪਿੰਡ ਦੇ ਹਿਲਾ ਉਹ ਕਹਿੰਦਾ ਹੂਜਾ ਜਿਹੜਾ ਹੈ ਹੂਜਾ ਦੇ ਸਿੱਟ ਦੀ ਆਵਾਜ਼ ਏ ਬਹੁਤ ਹੈ ਹੂਜਾ ਨੂੰ ਆੜਾ ਚੱਕ ਦਿੰਦਾ ਆਵਾਜ਼ ਦੇ ਮੂਹਰੇ ਆੜਾ ਚੱਕ ਦਿੰਦਾ ਤੇ ਜਿੱਦਣ ਉਹਨੇ ਬੈਟਰੀਆਂ ਜਾਣਾ ਭਰਾਉਣ ਜਾਂ ਉਹਨੇ ਦੇਖਣਾ ਵੀ ਬੈਟਰੀਆਂ 2 ਲੱਤ ਲੀਆਂ ਨਾਥ ਨੇ ਉਹਨੂੰ ਕਹਿੰਦਾ ਨਾਥ ਕਈ ਦਿਨ ਦਾ ਕੰਮ ਉਹ ਕਹਿੰਦਾ ਹਾਂ 3 ਦਿਨ ਵਿਆਹ ਦਾ ਕੰਮ ਹੈ ਸਾਹਾ ਕਹਿਣਾ ਜੇ ਇੱਕ ਹੁੰਦੀ ਉਹਨਾਂ ਕਹਿੰਦਾ ਕਿਵੇਂ ਆ ਉਹ ਕਹਿੰਦਾ ਮਰਗ ਦਾ ਹੀ ਭੋਗ ਹੈ ਇਹ ਤਾਂ 2 ਘੰਟੇ ਦਾ ਹੀ ਕੰਮ ਹੈ ਲਫਟੈਨ ਜਿੰਨਾ ਮਾਣ ਹੁੰਦਾ ਉਹਦਾ ਉਹਦੇ ਵਾਲੇ ਰਹਿੰਦੇ ਬੰਦੇ ਉਹ ਕਹਿੰਦਾ ਵੀ ਆਹ ਨਾਥ ਆ ਜਿਹੜੀ ਟੇਪ ਰਿਕਾਰਡ ਆਈ ਹੈ ਇਹ ਵੀ ਇਹੀ ਗੀਤ ਉਹ ਕਹਿੰਦਾ ਨਾ ਨਾ ਇਹ ਟੇਪ ਰਿਕਾਰਡ ਕਿਤੇ ਲਾਊਡ ਸਪੀਕਰ ਕਿਤੇ ਜਿਹੜੀ ਯੂਨਿਟ ਹੈ ਇਹਦੇ ਪਿੱਛੇ ਉਹਦੇ ਪਿੱਛੇ ਹੁੰਦੀ ਜਿਹੜੀ ਸਪੀਕਰ ਦੇ ਪਿੱਛੇ ਯੂਨਿਟ ਹੁੰਦੀ ਜਿੱਥੋਂ ਆਵਾਜ਼ ਜਾਂਦੀ ਸੀ ਉਹ ਤੇ ਉਹਨੂੰ ਕਹਿੰਦੇ ਬਈ ਜਿਹੜੀ ਯੂਨਿਟ ਹੈ ਯੂ ਬਹੁਤ ਨੇੜੇ ਹੋਣ ਅੰਗਰੇਜ਼ੀ ਦੇ ਸ਼ਾਸੀ ਪੰਜਾਬੀ ਚ ਕਹਿੰਦੇ ਇਹ ਜਿਹੜੀ ਯੂਨਿਟ ਹੈ ਇਹ ਵੀ ਹੂਜਾ ਦੀ ਆ ਅਸਲੀ ਆ ਦਿੱਲੀਓਂ ਲਿਆਂਦੀ ਹੈ ਹੁਣ ਜਿਹੜੇ ਮੂਹਰੇ ਬਰਸੀਮ ਵੱਢ ਬੈਠੇ ਨੇ ਜਿਹਨਾਂ ਨੇ ਬਰਸੀਮ ਹਰਾ ਹਾਲੇ ਤੱਕ ਗਿੱਟਿਆ ਤੇ ਲੱਗਿਆ ਹੁਣੇ ਭਰੀ ਸਿੱਟ ਕੇ ਆਏ ਨੇ ਜਿਹੜੇ ਮੂਹਰੇ ਬੈਠੇ ਨੇ ਉਹਨਾਂ ਨੂੰ ਐਲ ਪੀ ਹੂਜਾ ਆਵਾਜ਼ ਯੂਨਿਟ ਉਹਨਾਂ ਨੂੰ ਬਹੁਤ ਉੱਪਰ ਦੀ ਜਾਂਦੀ ਉਹ ਕਹਿੰਦਾ ਨਾ ਥਾ ਜਿਹੜੇ ਜਿਹਦੇ ਨਾਲ ਤੂੰ ਐਲ ਪੀ ਰਿਕਾਰਡ ਸਾਫ਼ ਕੀਤਾ ਇਹਦੀ ਇਹਦਾ ਕੁੜਤਾ ਪਜਾਮਾ ਹੀ ਬਣ ਜਾਗਾ ਨਾ ਇਹ ਐਲ ਪੀ ਰਿਕਾਰਡ ਸਾਫ਼ ਕਰਨ ਲਈ ਉਹ ਕੱਪੜਾ ਹੁੰਦਾ ਜਿਹੜਾ ਕੁਛ ਉਹ ਕਹਿ ਦਿੰਦਾ ਉਹੀ ਗੱਲਾਂ ਪੱਕੀਆਂ ਹੁੰਦੀਆਂ ਦੋ ਨਾਲ ਬੈਠੇ ਹੁੰਦੇ ਸ਼ਿਸ਼ਤ ਤੇ ਵੀ ਜਾ ਦਿੰਦੇ ਤਾਰ ਆਪਣੀ ਸਿੱਟਣੀ ਆ ਸੂਈ ਚੋਰੀ ਜਿਹੜੀ ਤੋੜ ਕੇ ਉਹ ਸੂਈ ਨੂੰ ਪੈਣਾ ਉਹ ਕਹਿੰਦਾ ਨਾ ਮੈਂ ਉਹਨਾਂ ਨੂੰ ਇਹ ਸੀ ਵੀ ਸੂਈ ਘਸਾ ਕੇ ਜਿਹੜਾ ਕੋਈ ਮਰਜ਼ੀ ਚਲਾ ਲਓ ਸਰਦਾਰ ਚਰਨ ਸਿੰਘ ਸਿੱਧੂ ਜੀ ਲਾਈਨ ਨੰਬਰ 3
ਸਤਿਕਾਰ ਬਾਈ ਜੀ ਸਤਿਕਾਰ
ਸਤਿਕਾਰ ਜੀ
ਪੁਰਾਣੇ ਸਮੇਂ ਚ ਇੱਥੇ ਕਰਾ ਦਿੰਦੇ ਹੋ ਤੁਸੀਂ 1964 ਦੇ ਵਿੱਚ
ਥੈਂਕ ਯੂ
ਗੁੰਡੀਆਂ ਦੇ ਟੇਪ ਆਈ ਇੰਗਲੈਂਡ ਤੋਂ
ਜੀ
ਉਹ ਦੂਜੀ ਟੇਪ ਸੀ ਜਿਹਦੇ ਉੱਪਰ ਟੇਪਾਂ ਪੈਂਦੀਆਂ ਸੀ ਇੱਕ ਪਾਸੇ ਪਾ ਕੇ ਦੂਜੇ ਪਾਸੇ ਉਹ ਚੜਾਈ ਦੀ ਸੀ ਫੇਰ ਗਾਹਾਂ ਉਹ ਦੂਜੀ ਤੇ ਚੜੀ ਜਾਂਦੀ ਹੁੰਦੀ ਸੀ
ਉਹ ਤਾਂ ਖਤਰਨਾਕ ਸੀ ਪੂਰੀ ਉਹ ਬਣੀ ਬਣਾਈ ਇੱਕ ਬੰਨੇ ਮੁੱਕਦੀ ਦੂਜੇ ਬੰਨੇ ਨੂੰ ਜਾਂਦੀ
ਅਸੀਂ ਛੋਟੇ ਛੋਟੇ ਸੀਗੇ ਤੇ ਭਾਈ ਉਹਦੇ ਉਹ ਗਾਣੇ ਗੁਣੇ ਤਾਂ ਚਲੋ ਸੁਣਦੇ ਹੀ ਰਹਿੰਦੇ ਸੀ ਉਹਨਾਂ ਦਾ ਬੁੜਾ ਬਜ਼ੁਰਗ ਸੀਗਾ ਵੀ ਬਾਬਾ ਉੱਤਮ ਸਿੰਘ ਤੇ ਇੱਕ ਦਿਨ ਅਸੀਂ ਉਹਦੀਆਂ ਜਿਵੇਂ ਗੱਲਾਂ ਕਰਦੇ ਉਹਦੀ ਆਵਾਜ਼ ਭਰ ਲਈ ਤੇ ਉਹਨੂੰ ਸੁਣਾਉਣ ਲੱਗ ਗਏ ਮਗਰੋਂ ਉਹ ਭਾਈ ਹੈਰਾਨ ਹੀ ਹੋ ਗਿਆ ਉਹ ਤਾਂ ਸਾਡੇ ਮਗਰ ਖੂੰਡਾ ਲੈ ਕੇ ਮੇਰੀਆਂ ਹੀ ਤੁਸੀਂ ਮੈਨੂੰ ਇਹ ਕੀ ਹੋ ਗਿਆ ਉਹਨੂੰ ਐਂ ਲੱਗੇ ਵੀ ਹੋ ਕੀ ਗਿਆ ਉਹ ਜਿਉਂ ਬਈ ਗਾਲਾਂ ਕੱਢਣ ਲੱਗਿਆ ਸਾਨੂੰ ਕਦੇ ਵੀ ਜ਼ਿੰਦਗੀ ਚ ਗਾਲ ਨੀ ਕੱਢੀ ਹੋਣੀ ਉਹ ਕੁੜੀ ਉਹ ਫਲਾਨਾ ਉਹ ਅਸੀਂ ਉਹਦੀਆਂ ਅਸੀਂ ਉਹਦੇ ਕੋਲ ਖੂੰਡਾ ਹੁੰਦਾ ਸੀ 6 ਫੁੱਟ ਦਾ ਅਸੀਂ ਉਹ ਤਾਂ ਉਨਾ ਕੁ ਦੂਰ ਮੂਹਰੇ ਮੂਹਰੇ ਭੱਜੀਏ ਉਨਾ ਕੁ ਦੂਰ ਰਹੀਏ ਜਿੱਥੇ ਤੱਕ ਉਹਦਾ ਖੂੰਡਾ ਨਾ ਪਹੁੰਚੇ ਸਾਡੇ ਤੱਕ ਉਹਨੇ ਵੀ ਗਾਲਾਂ ਅਸੀਂ ਭਰ ਲਈਆਂ ਦੂਜੇ ਦਿਨ ਅਸੀਂ ਉਹਨੂੰ ਉਹਦੀਆਂ ਗਾਲਾਂ ਸੁਣਾ ਤੀਆਂ ਉਹ ਹੋਰ ਗਰਮ ਹੋ ਗਿਆ ਅਸੀਂ ਬਹੁਤ ਤਮਾਸ਼ਾ ਕੀਤਾ ਵੀ ਉਹ ਬਜ਼ੁਰਗ ਨਾਲ ਤੇ ਅਸੀਂ ਉਹ ਰੋਟੀ ਲੈ ਕੇ ਜਾਂਦੇ ਸੀ ਖੇਤ ਚ ਬਾਹਰ ਰਹਿੰਦਾ ਸੀ ਉਹ ਜੋ ਖੋਹ ਚ ਰੋਟੀ ਲੈ ਜਾਣਾ ਅਸੀਂ
ਹਰਜੀਤ ਗਿੱਲ ਹੋਣਾ ਦਾ ਅੰਦਾਜ਼ ਸੀ ਜਿਸ ਨੂੰ 1550 AM ਕੈਨੇਡਾ ਦਾ ਜਿਹੜਾ ਚੈਨਲ ਜਿਹੜਾ ਪਹਿਲਾਂ ਸ਼ੇਰੇ ਪੰਜਾਬ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਸੀ ਉੱਥੋਂ ਇਹ ਪ੍ਰੋਗਰਾਮ ਨੂੰ ਭੇਜਿਆ ਗਿਆ ਸੀ ਬਾਈ ਗਿੱਲ ਹੋਣਾ ਦਾ ਬਹੁਤ ਧੰਨਵਾਦ ਪੁਰਾਣੇ ਪੰਜਾਬ ਦੇ ਜਿਹੜੇ ਬਹੁਤਾ ਪੁਰਾਣਾ ਵੀ ਨਹੀਂ ਕਾਫੀ ਜਿਹੜੇ ਸਾਡੇ ਮਿੱਤਰ ਨੇ ਸੁਣਨ ਵਾਲੇ ਸਰੋਤੇ ਨੇ ਅਣਦਿਖਦੇ ਸੱਜਣ ਨੇ ਉਹਨਾਂ ਸਾਰਿਆਂ ਨੇ ਇਸ ਤਰ੍ਹਾਂ ਦੇ ਆਨੰਦ ਮਾਣੇ ਹੋਣਗੇ ਖੈਰ ਸੱਜਣ ਅਜਦੀਪ ਜਿਹੜਾ ਇਸ ਦਾ ਵੀ ਬਹੁਤ ਖੂਬਸੂਰਤ ਅੰਦਾਜ਼ ਹੈ ਗਾਉਣ ਦਾ ਲੋ ਇੱਕ ਰੰਗ ਤੁਹਾਡੇ ਲਈ ਹਾਜ਼ਰ ਕਰਦੇ ਹਾਂ ਤੇ ਫਿਰ ਗੱਲਾਂ ਬਾਤਾਂ ਹੋਰ ਵੀ ਹੋਣਗੀਆਂ
ਮਿੱਠੀਆ ਜ਼ਬਾਨ ਦੀ ਮਿਸ਼ਰੀ ਉਹ ਕੇਸਰੀ ਜੀ ਹੋਵੇ ਜੋਏ ਰਾਣ ਦੀ ਰੰਗ ਦੀ ਗੁਲਾਬੀ ਹੈ ਜੀ ਮਿੱਠੀਆ ਜ਼ਬਾਨ ਦੀ ਮਿਸ਼ਰੀ ਉਹ ਕੇਸਰੀ ਜੀ ਹੋਵੇ ਜੋਏ ਰਾਣ ਦੀ ਕੇਸਾਂ ਵਿੱਚ ਰੱਬ ਨੂੰ ਸਜਾ ਕੇ ਨਿਕਲੀ ਨਿਤਾਰੇ ਤੇਰੇ ਮੱਥੇ ਉੱਤੇ ਪੌਣ ਕਿੱਕਲੀ ਨਿਤਾਰੇ ਤੇਰੇ ਮੱਥੇ ਉੱਤੇ ਪੌਣ ਕਿੱਕਲੀ ਨਿਤਾਰੇ ਤੇਰੇ ਮੱਥੇ ਉੱਤੇ ਪੌਣ ਕਿੱਕਲੀ ਮੈਂ ਤੇਰੀ ਲਾਚੀਆਂ ਦੇ ਦਾਣੇ ਵਰਗੀ ਪਾਤੇ ਜੱਟੀਏ ਮਖਾਣੇ ਵਰਗੀ ਪਾਤੇ ਜੱਟੀਏ ਮਖਾਣੇ ਵਰਗੀ ਰੰਗ ਦੀਆਂ ਕਾਸ਼ਨੀ ਚਲਾ ਕੇ ਅੱਖੀਆਂ ਦਿਵੇਲੀ ਵਿਸਾਖ ਵਿੱਚ ਦਾਖਾਂ ਪੱਕੀਆਂ ਤੁਰਨਾ ਧੂੜ ਤੇਰੇ ਪੈਰਾਂ ਦੀ ਬਣਾਲੀ ਸੁਰਮਾ ਬਣਾਲੀ ਸੁਰਮਾ ਬਣਾਲੀ ਸੁਰਮਾ ਗੁਰ ਮਹੀਨੇ ਵਿੱਚ ਹੀਰਾਂ ਜੰਮੀਆਂ ਕੇਸ ਤੇਰੇ ਰਾਤਾਂ ਕਾਲੀਆਂ ਤੇ ਲੰਮੀਆਂ
ਸੱਜਣ ਅਦੀਪ ਦੋਸਤੋ ਇਸ਼ਕਾਂ ਦੇ ਲੇਖੇ ਜਿਸ ਦੇ ਗੀਤ ਨੂੰ ਬਹੁਤ ਬਹੁਤ ਜ਼ਿਆਦਾ ਪਿਆਰ ਦਿੱਤਾ ਗਿਆ ਆਪਣੇ ਸਰੋਤਿਆਂ ਵੱਲੋਂ ਤੇ ਲਓ ਫਿਰ ਦੋਸਤੋ ਰਾਜ ਹੁਣਾਂ ਦੀ ਫਰਮਾਇਸ਼ ਤੇ ਮਨਕੀਰਤ ਹੁਣਾਂ ਦਾ ਗੀਤ ਖਿਆਲ ਜਿਹੜਾ ਹੈ ਉਹ ਹਾਜ਼ਰ ਕਰਦੇ ਹਾਂ ਸੁਣਿਆ ਮੈਂ ਵੀ ਨਹੀਂ ਤੁਹਾਡੇ ਨਾਲ ਹੀ ਸੁਣਦੇ ਹਾਂ ਕਾਫੀ ਸਾਰੇ ਮਿੱਤਰਾਂ ਦੀਆਂ ਫਰਮਾਇਸ਼ਾਂ ਜਮ੍ਹਾਂ ਨੇ ਮੈਂ ਪੂਰੀ ਕੋਸ਼ਿਸ਼ ਕਰ ਰਿਹਾ ਕਿ ਭਾਵੇਂ ਸੰਖੇਪ ਤੌਰ ਤੇ ਹੀ ਸਹੀ ਲੇਕਿਨ ਉਹਨਾਂ ਦੀਆਂ ਜਿਹੜੀਆਂ ਫਰਮਾਇਸ਼ਾਂ ਨੇ ਜ਼ਰੂਰ ਉਹਨਾਂ ਦੇ ਰੂਬਰੂ ਕਰਦਾ ਚੱਲਾਂ
ਸਹੇਲੀਆਂ ਵੀ ਮੇਰੀਆਂ ਵੇ ਮਾਰਦੀਆਂ ਤਾਨੇ ਕਹਿੰਦਾ ਸੀ ਤੂੰ ਰੱਖੂਗਾ ਮੈਂ ਜਾਣ ਤੋਂ ਪਿਆਰੀ ਕਹਿੰਦਾ ਸੀ ਤੂੰ ਰੱਖੂਗਾ ਮੈਂ ਜਾਣ ਤੋਂ ਪਿਆਰੀ ਮੇਰਾ ਵੀ ਤਾਂ ਤੇਰੇ ਬਿਨ ਸਰਦਾ ਹੀ ਨਹੀਂ ਸਰਦਾ ਹੀ ਨਹੀਂ ਮਰ ਜਾਣਿਆ ਵੇ ਟੁੱਟ ਪੈਣਿਆ ਮਰ ਜਾਣਿਆ ਵੇ ਟੁੱਟ ਪੈਣਿਆ
roots. Moya tutt pene aave kal par sonda tera phone vi nahi lagda kede vele paugi akal tere khane main shukr karu rab da moya tutt pene aave kal par sonda tera phone vi nahi lagda kede vele paugi akal tere khane main shukr karu rab da tor gi je pichho pind
ਵੈਸੇ ਟਰਾਲੇ ਵਾਲਿਆਂ ਨੂੰ ਹੀ ਨਹੀਂ ਬਹੁਤ ਸਾਰੇ ਸਾਡੇ ਮਿੱਤਰ ਨੇ ਜਿਨ੍ਹਾਂ ਨੂੰ ਇੱਦਾਂ ਦੇ ਅਲਾਮੇ ਸੁਣਨੇ ਪੈਂਦੇ ਆ ਖੈਰ ਜ਼ਿੰਦਗੀ 'ਚ ਦਿਲ ਲੱਗੀ ਜਿਹੜੀ ਹੈ ਉਹ ਚੱਲਦੀ ਰਹਿਣੀ ਚਾਹੀਦੀ ਹੈ ਨੋਕ ਝੋਕ ਥੋੜ੍ਹੀ ਬਹੁਤ ਹਲਕੀ ਫੁਲਕੀ ਜਿਹੜੀ ਹੈ ਇੱਥੋਂ ਤੱਕ ਠੀਕ ਹੈ ਮਾਮਲਾ ਜਿਹੜਾ ਹੈ ਉਹ ਥੋੜ੍ਹੀ ਰੌਣਕ ਮੇਲਾ ਲੱਗਾ ਰਹਿੰਦਾ ਜ਼ਿੰਦਗੀ ਦੇ ਵਿੱਚ ਕਿਉਂਕਿ ਜਿਹੜਾ ਮੌਤ ਅਤੇ ਜ਼ਿੰਦਗੀ ਦੇ ਵਿਚਾਲੇ ਇੱਕ ਛਿਣ ਦਾ ਫਾਸਲਾ ਉਸੇ ਛਿਣ ਵਿੱਚ ਚੱਲ ਰਿਹਾ ਹੈ ਜ਼ਿੰਦਗੀ ਦਾ ਕਾਫਲਾ ਸੋ ਇਸ ਕਾਫਲੇ ਨੂੰ ਅਸੀਂ ਇਸੇ ਤਰ੍ਹਾਂ ਚੱਲਦਾ ਰੱਖਾਂਗੇ ਚਰਖਾ ਗੀਤ ਦੋਸਤੋ ਬਹੁਤ ਸਾਰੇ ਜਿਹੜੇ ਫਨਕਾਰ ਨੇ ਉਹਨਾਂ ਨੇ ਵੱਖ ਵੱਖ ਵਿਸ਼ਿਆਂ ਨੂੰ ਆਪਣੇ ਲਫ਼ਜ਼ਾਂ 'ਚ ਢਾਲ ਕੇ ਗੀਤਾਂ ਦੇ ਵਿੱਚ ਹਾਜ਼ਰ ਕੀਤਾ ਭਾਵੇਂ ਕਿ ਬੀਤ ਚੁੱਕੇ ਦੀ ਵਿਰਾਸਤ ਚਰਖਾ ਜਿਹੜਾ ਹੈ ਉਸ ਨੂੰ ਰੂਹਾਨੀਅਤ ਦੇ ਨਾਲ ਵੀ ਜੋੜ ਕੇ ਦੇਖਿਆ ਗਿਆ ਲੇਕਿਨ ਹਾਕਮ ਸੂਫੀ ਸਾਹਿਬ ਦਾ ਜਿਹੜਾ ਚਰਖਾ ਗੀਤ ਹੈ ਉਸਦਾ ਇੱਕ ਵੱਖਰਾ ਮੁਕਾਮ ਹੈ ਸੋ ਲਓ ਉਸ ਨੂੰ ਤੁਹਾਡੇ ਲਈ ਹਾਜ਼ਰ ਕਰਦੇ ਹਾਂ ਉਸ ਤੋਂ ਬਾਅਦ ਨਿਊਜ਼ ਆਵਰ ਜਿਹੜਾ ਰੇਡੀਓ ਸਪਾਈਸ ਉੱਤੇ ਚੱਲਦਾ ਹੈ ਉਸ ਦੀ ਕੁਛ ਝਲਕ ਹੋਵੇਗੀ ਉਸ ਤੋਂ ਪਹਿਲਾਂ ਰੇਡੀਓ ਸਪਾਈਸ 'ਤੇ ਇੱਕ ਜਿਹੜਾ ਸਪਾਈਸ ਡਰਾਈਵ ਪ੍ਰੋਗਰਾਮ ਹੁਣੇ ਇੰਟਰੋਡਿਊਸ ਹੋਇਆ ਉਸ ਦੀ ਇੱਕ ਝਲਕ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਚੱਲਦੇ ਹਾਂ
ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ ਰੇਡੀਓ ਸਪਾਈਸ ਮੈਂ ਕਹਿੰਦੀ ਕੀ ਹਾਲ ਚਾਲ ਨੇ ਮਿੱਤਰ ਪਿਆਰਿਆਂ ਦੇ ਸਭ ਤੋਂ ਪਹਿਲਾਂ ਤੇ ਤੁਹਾਡੇ ਆਪਣੇ ਮਿੱਤਰ ਪਿਆਰੇ ਹਿਮਾਂਸ਼ੂ ਵੱਲੋਂ ਵਾਂਸ ਅਗੇਨ ਸਾਰਿਆਂ ਨੂੰ ਦੋਵੇਂ ਹੱਥ ਜੋੜ ਕੇ ਨਮਸਕਾਰ ਹੈ ਸਤਿ ਸ੍ਰੀ ਅਕਾਲ ਤੇ ਅਦਾਬ ਹੈ ਵੱਡਿਆਂ ਨੂੰ ਪੈਰੀ ਪੈਣੇ ਤੇ ਛੋਟਿਆਂ ਨੂੰ ਢੇਰ ਸਾਰਾ ਚੱਫੀ ਪਾ ਕੇ ਪਿਆਰਾ ਜੀ ਮੈਂ ਤੁਹਾਡਾ ਮਿੱਤਰ ਪਿਆਰਾ ਹਿਮਾਂਸ਼ੂ ਵਾਂਸ ਅਗੇਨ ਹਾਜ਼ਰ ਹੋ ਚੁੱਕਾ ਸੀ ਰੇਡੀਓ ਸਪਾਈਸ ਤੇ ਸ਼ੋਅ ਦਾ ਨਾਮ ਹੈਗਾ ਜੀ ਸਪਾਈਸ ਡਰਾਈ ਇੱਕ ਹੋਰ ਨਵਾਂ ਐਪੀਸੋਡ ਇੱਕ ਹੋਰ ਨਵੀਂ ਸ਼ਾਮ ਗੱਲਾਂ ਬਾਤਾਂ ਦਾ ਸਿਲਸਿਲਾ ਹੁਣ ਕੰਟੀਨਿਊਸਲੀ ਅਗਲੇ ਘੰਟੇ ਤੱਕ ਤੁਹਾਡੇ ਨਾਲ ਬਣਿਆ ਰਹੇਗਾ
ਮੈਂ ਕਿਹਾ ਦੋਸਤੋ 4:30 ਵਜੇ ਤੋਂ ਲੈ ਕੇ ਰੇਡੀਓ ਸਪਾਈਸ ਦੀਆਂ ਤਰੰਗਾਂ ਦੇ ਉੱਤੇ ਪ੍ਰੋਗਰਾਮ ਜਿਹੜਾ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਾਜ਼ਰ ਹੁੰਦਾ ਹੈ ਔਰ ਨਵੇਂ ਟੀਮ ਮੈਂਬਰ ਜਲੰਧਰ ਸਟੂਡੀਓ ਤੋਂ ਹਿਮਾਂਸ਼ੂ ਜਿਹੜੇ ਨੇ ਉਹਨਾਂ ਨੇ ਸਾਨੂੰ ਰੀਸੈਂਟਲੀ ਜੁਆਇਨ ਕੀਤਾ ਨਵੇਂ ਸਾਲ ਦੇ ਵਿੱਚ ਕੁਝ ਹੋਰ ਨਵੀਆਂ ਤਬਦੀਲੀਆਂ ਵੀ ਜ਼ਰੂਰ ਰੇਡੀਓ ਸਪਾਈਸ ਦੀ ਟੀਮ ਵੱਲੋਂ ਕੀਤੀਆਂ ਜਾ ਰਹੀਆਂ ਨੇ ਸੋ ਪ੍ਰੋਗਰਾਮਾਂ ਦੇ ਵਿੱਚ ਯਾਦ ਕਰਾਉਂਦੇ ਜਾਈਏ ਕਿ ਐਤਵਾਰ ਦੀ ਸ਼ਾਮ ਨੂੰ ਰੁਪਿੰਦਰ ਬਾਜਵਾ ਹੋਸਟ ਹੋਣ ਦੇ ਨਾਤੇ ਜਤਿੰਦਰ ਪੰਨੂ ਸਾਹਿਬ ਨੂੰ ਲਾਈਵ ਲੈਂਦੇ ਨੇ ਐਤਵਾਰ ਦੀ ਸ਼ਾਮ 8 ਵਜੇ ਤੋਂ ਲੈ ਕੇ 9 ਵਜੇ ਤੱਕ ਜਤਿੰਦਰ ਪੰਨੂ ਲਾਈਵ ਸ਼ੋਅ ਦੇ ਵਿੱਚ ਤੇ ਵੀਰ ਪਰਮਵੀਰ ਬਾਠ ਜਿਹੜੇ ਨੇ ਉਹ ਨੇਕੇ ਵੀਰ ਚੇਤਨ ਰੰਗੇੜੀ ਹੁਣੀ ਉਹਨਾਂ ਨੂੰ ਹੋਸਟ ਕਰਦੇ ਨੇ ਬੁੱਧਵਾਰ ਦੀ ਸ਼ਾਮ ਸੰਦੂਰੀ ਪ੍ਰੋਗਰਾਮ ਤੋਂ ਤੁਰੰਤ ਬਾਅਦ ਬੁੱਧਵਾਰ ਸ਼ਾਮ 8 ਵਜੇ ਤੋਂ ਤੇ ਵੱਖ ਵੱਖ ਪ੍ਰੋਗਰਾਮਾਂ ਦੇ ਵਿੱਚ ਜਿੱਥੇ ਵੱਖ ਵੱਖਰੇ ਅੰਦਾਜ਼ ਤੁਹਾਡੇ ਲਈ ਅਸੀਂ ਹਾਜ਼ਰ ਕਰਦੇ ਹਾਂ ਲੋਕਲ ਕੰਟੈਂਟਸ ਜਿਹੜੇ ਨੇ ਉਹਨਾਂ ਨੂੰ ਵੀ ਪੂਰੀ ਤਵੱਜੋ ਜਿਹੜੀ ਆ ਦੇਣ ਦੀ ਕੋਸ਼ਿਸ਼ ਕਰਦੇ ਹਾਂ ਜੇਕਰ ਤੁਸੀਂ ਹਾਲੇ ਤੱਕ ਰੇਡੀਓ ਸਪਾਈਸ ਦਾ ਫੇਸਬੁੱਕ ਪੇਜ ਜਿਹੜਾ ਉਸ ਨੂੰ ਪਸੰਦ ਨਹੀਂ ਕੀਤਾ ਤਾਂ ਜ਼ਰੂਰ ਉਸ 'ਤੇ ਲਾਈਕ ਮਾਰੋ ਅਤੇ ਨਾਲ ਨਾਲ ਤੁਸੀਂ ਜਿਹੜੇ ਰੇਡੀਓ ਸਪਾਈਸ ਦੀ ਐਪ ਹੈ ਐਂਡਰਾਇਡ ਜਾਂ ਆਈਫੋਨ ਦੇ ਉੱਤੇ ਉਸ ਨੂੰ ਵੀ ਰੇਡੀਓ ਸਪਾਈਸ NZ ਦੇ ਨਾਂ ਹੇਠ ਲੱਭ ਕੇ ਪਲੇ ਸਟੋਰ ਤੋਂ ਉਸ ਨੂੰ ਜ਼ਰੂਰ ਡਾਊਨਲੋਡ ਕਰ ਸਕਦੇ ਹੋ। ਸੋ ਕੁਝ ਹੋਰ ਨਵੇਂ ਅੰਦਾਜ਼ ਆਉਂਦੇ ਸਮੇਂ ਦੇ ਵਿੱਚ ਅਸੀਂ ਜ਼ਰੂਰ ਹਾਜ਼ਰ ਕਰਦੇ ਚੱਲਾਂਗੇ। ਕਾਫੀ ਕੁਝ ਹੈ ਜਿਹੜਾ ਬਦਲ ਚੁੱਕਾ ਹੈ, ਭਾਵੇਂ ਕਿ ਤਬਦੀਲੀ ਸਮੇਂ ਦਾ ਨਿਯਮ ਹੈ, ਲੇਕਿਨ ਫਿਰ ਵੀ ਆਓ ਪੰਜਾਬ ਦੀ ਉਸ ਵਿਰਾਸਤ ਦੇ ਬਹਾਨੇ ਉਸ ਮਹਾਨ ਫਨਕਾਰ ਨੂੰ ਯਾਦ ਕਰਦੇ ਹਾਂ ਜਿਸ ਨੇ ਆਪਣੀ ਗਾਇਕੀ ਦੀ ਸ਼ੁਰੂਆਤ, ਲੇਖਣੀ ਦੀ ਸ਼ੁਰੂਆਤ ਗੁਰਦਾਸ ਮਾਨ ਸਾਹਿਬ ਦੇ ਨਾਲ ਹੀ ਕੀਤੀ ਸੀ।
ਜੀਣਾ ਹੋਇਆ ਮੁਹਾਲ ਵੇ ਚੰਨ ਕੱਟਾਂ ਕਿਲਾ ਮੇਰੇ ਚਰਖੇ ਦੀ ਟੁੱਟ ਗਈ ਮਹਾਲ ਵੇ ਚੰਨ ਕੱਟਾਂ ਕਿਲਾ ਮੇਰੇ ਚਰਖੇ ਦੀ ਟੁੱਟ ਗਈ ਮਹਾਲ ਵੇ ਚੰਨ ਕੱਟਾਂ ਕਿਲਾ ਸਕੀਆਂ ਭੈਣਾਂ ਤੇ ਮਾਲ ਮੇਰੀ ਪਰਜਾਈ ਹੱਥੀ ਜੜੀ ਕੋਕਿਆਂ ਲਾਲ ਵੇ ਚੰਨ ਕੱਟਾਂ ਕਿਨਾ ਮੇਰੇ ਚਰਖੇ ਦੀ ਟੁੱਟ ਗਈ ਮਹਾਲ ਵੇ ਚੰਨ ਕੱਟਾਂ ਕਿਨਾ ਮੇਰੇ ਚਰਖੇ ਦੀ ਟੁੱਟ ਗਈ ਮਹਾਲ ਵੇ ਚੰਨ ਕੱਟਾਂ ਕਿਨਾ ਚਰਖਾ ਤੇਰੇ ਚਰਖਾ ਚਰਖਾ ਤੇਰੇ ਚਰਖਾ
ਚਰਖੇ ਦੀ ਮੇਰੇ ਚਰਖੇ ਦੀ ਮੇਰੇ ਚਰਖੇ ਦੀ ਮੇਰੇ ਚਰਖੇ ਦੀ
ਛੋਕਰੀ ਜਿੱਦਾਂ ਪਾਵਾਂ ਉੱਠੇ ਉੱਤੋਂ ਕਾਂਗੂ ਉਡਾਵਾਂ ਅੱਜ ਸਵਾ ਤੇ ਵੜਦੀ ਜਾਵਾਂ ਮੇਰੇ ਮਾਈਏ ਆਉਣਾ ਅੱਜ ਨੀ ਦਿਲ ਤੱਕ ਕਰਦਾ ਮੈਂ ਕਰਾਂ ਹਜ਼ਾਰਾਂ ਭੱਜ ਨੀ ਦਿਲ ਤੱਕ ਕਰਦਾ ਕੀ ਹੋਇਆ ਕੀ ਹੋਇਆ ਅੜੀਏ ਮੈਨੂੰ ਸਖੀਆਂ ਕਰਨ ਸਵਾਲ ਵੇ ਚੰਨ ਕੱਟਾਂ ਕਿ ਨਾ ਮੇਰੇ ਚਰਖੇ ਦੀ ਟੁੱਟ ਗਈ ਮਹਾਲ ਵੇ ਚੰਨ ਕੱਟਾਂ ਕਿ ਨਾ ਮੇਰੇ ਚਰਖੇ ਦੀ ਟੁੱਟ ਗਈ ਮਹਾਲ ਵੇ ਚੰਨ ਕੱਟਾਂ ਕਿ ਨਾ ਚੱਕੀ ਫਲੇਰੀ ਜਦ ਮੈਂ ਵੱਟਣਾ ਮੱਲ ਲੱਗਦੀ ਵਾਪੁਰੇ ਦੀ ਚੱਲਦੀ ਮੈਂ ਵੱਟਣਾ ਨਹੀਂ ਮੱਲਦੀ ਬੂਹੇ ਮੈਂ ਵੱਟਣਾ ਨਹੀਂ ਮੱਲਦੀ ਆੜਾ ਚਰਖੇ ਦੀ ਟੁੱਟ ਗਈ ਮਹਾਲ ਵੇ ਚੰਨ ਕੱਟਾਂ ਕਿ ਨਾ
ਚਰਖਾ ਤੇਰੇ ਚਰਖਾ ਚਰਖਾ ਤੇਰੇ ਚਰਖਾ
ਚਰਖਾ ਮੇਰੇ ਚਰਖਾ ਚਰਖਾ ਮੇਰੇ ਚਰਖਾ
ਕੁਝ ਚਰਖੇ ਦੀ ਹਰ ਦਮ ਡੋਲੇ ਕੁਝ ਬੇਦ ਇਸ਼ਕ ਦੇ ਖੋਲੇ ਕੁਝ ਚਰਖੇ ਦੀ ਹਰ ਦਮ ਡੋਲੇ ਕੁਝ ਬੇਦ ਇਸ਼ਕ ਦੇ ਖੋਲੇ ਚੁੰਮ ਚੁੰਮ ਰੱਖਾਂ ਰੁਮਾਲ ਵੇ ਚੰਨ ਕੱਟਾਂ ਕਿ ਨਾ ਮੇਰੇ ਚਰਖੇ ਦੀ ਟੁੱਟ ਗਈ ਮਹਾਲ
ਵਗੈਰਾ। ਦੋਸਤੋ, ਇੱਕੋ ਸਮੇਂ ਤੇ ਸ਼ੁਰੂਆਤ ਕਰਨ ਵਾਲੇ ਗੁਰਦਾਸ ਮਾਨ ਦੇ ਨਾਲ ਬਹੁਤ ਸਾਧ ਮੁਰਾਦੇ ਖਿਆਲਾਂ ਵਾਲੇ ਹਾਕਮ ਸੂਫੀ ਹੁਣਾਂ ਨੂੰ ਯਾਦ ਕਰ ਰਹੇ ਸਾਂ। ਔਰ ਆਖਰੀ ਦਿਨਾਂ ਦੇ ਵਿੱਚ ਭਾਵੇਂ ਕਿ ਆਪਣੀ ਜੌਬ ਦੇ ਵਿੱਚ ਸਨ, ਡਰਾਇੰਗ ਮਾਸਟਰ ਦੇ ਤੌਰ ਤੇ ਉਹਨਾਂ ਨੇ ਆਪਣੀ ਨੌਕਰੀ ਵੀ ਕੀਤੀ, ਨਾਲ ਲਿਖਣ ਗਾਉਣ ਦਾ ਕੰਮ ਵੀ ਕੀਤਾ, ਬਹੁਤ ਸਾਦੀ ਜ਼ਿੰਦਗੀ ਗੁਜ਼ਾਰੀ ਔਰ ਜ਼ਿੰਦਗੀ ਦੇ ਆਖਰੀ ਦਿਨਾਂ ਦੇ ਦੌਰਾਨ ਉਹਨਾਂ ਨੂੰ ਬਹੁਤ ਹੀ ਵਾਰੀ ਲੋਕ ਜਿਹੜੀਆਂ ਗਿੱਦੜਬਾਹੇ ਦੀਆਂ ਕਬਰਾਂ ਨੇ ਉੱਥੇ ਉਹਨਾਂ ਨੇ ਬਹੁਤ ਸਾਫ਼ ਸਫਾਈ ਕਰਕੇ ਆਪਣਾ ਡੇਰਾ ਜਿਹੜਾ ਮੈਕਸੀਮਮ ਵੱਧ ਤੋਂ ਵੱਧ ਸਮਾਂ ਜਿਹੜਾ ਉਹ ਉੱਥੇ ਗੁਜ਼ਾਰਦੇ ਸਨ। ਖੈਰ ਪ੍ਰੋਗਰਾਮ ਦੇ ਵਿੱਚ ਅੱਗੇ ਚੱਲਦਿਆਂ ਬਹੁਤ ਸਾਰੀਆਂ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਇੱਕ ਗੀਤ ਜਿਹੜਾ ਵੀਰ ਸੰਦੀਪ ਧਾਲੀਵਾਲ ਉਹਨਾਂ ਨੇ ਆਪਣੇ ਮਾਣਯੋਗ ਪਿਤਾ ਜੀ ਨੂੰ ਸਮਰਪਿਤ ਕੀਤਾ ਸੀ, ਬਾਪੂ ਗੀਤ ਜਿਸ ਨੂੰ ਰੇਡੀਓ ਦੇ ਉੱਤੇ ਅਸੀਂ ਬਹੁਤ ਪਹਿਲਾਂ ਹਾਜ਼ਰ ਵੀ ਕੀਤਾ ਸੀ। ਮੈਂ ਕੋਸ਼ਿਸ਼ ਕਰ ਰਿਹਾ ਵੀਰ ਸੰਦੀਪ ਉਹਨਾਂ ਨਾਲ ਸੰਪਰਕ ਕਰਕੇ ਅਗਲੇ ਮੰਗਲਵਾਰ ਇਸ ਗੀਤ ਨੂੰ ਤੁਹਾਡੇ ਲਈ ਹਾਜ਼ਰ ਕਰੀਏ। ਸਾਡੇ ਇੱਕ ਕਰਮਯੋਗੀ ਮਿੱਤਰ ਨੇ, ਬਹੁਤ ਪੁਰਾਣੇ ਮਿੱਤਰ ਨੇ, ਵੀਰ ਸੁਖਦੇਵ ਜੀ, ਔਰ ਉਹਨਾਂ ਨੇ ਖਾਸ ਤੌਰ 'ਤੇ ਯਾਦ ਦਵਾਇਆ ਕਿ 31 ਜਨਵਰੀ ਦੀ ਸ਼ਾਮ ਨੂੰ ਗੁਰੂ ਰਵਿਦਾਸ ਜੀ ਦੇ ਜਿਹੜੇ ਗੁਰਪੁਰਬ ਨੇ ਉਹਨਾਂ ਦੀ ਪੂਰੇ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਸੈਲੀਬ੍ਰੇਸ਼ਨ ਹੋ ਰਹੀ ਹੈ ਬੰਬੇ ਹਿੱਲ ਗੁਰੂ ਘਰ ਵਿਖੇ। ਸੋ ਤੁਸੀਂ ਜ਼ਰੂਰ ਉਸ ਦੇ ਵਿੱਚ ਸ਼ਮੂਲੀਅਤ ਕਰਨੀ। ਸਾਰੀ ਸੰਗਤ ਨੂੰ ਬੇਨਤੀ ਹੈ ਕਿ 31 ਜਨਵਰੀ ਸ਼ਾਮ ਦੇ ਦੀਵਾਨ ਦੇ ਨਾਲ 4 ਜਨਵਰੀ ਨੂੰ ਦਿਨ ਦੇ ਦੀਵਾਨਾਂ ਦੇ ਵਿੱਚ ਵੀ ਜ਼ਰੂਰ ਹਾਜ਼ਰੀ ਭਰਨੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਦੀ ਜਿਹੜੀ ਡੀਟੇਲਡ ਇਨਫੋਰਮੇਸ਼ਨ ਹੈ ਉਹ ਕਿਤੋਂ ਜ਼ਰੂਰ ਪ੍ਰਾਪਤ ਕਰਕੇ ਜਾਂ ਤੁਹਾਡੇ ਕੋਈ ਸੁਣਦੇ ਪੜ੍ਹਦਿਆਂ 'ਚ ਵਿੱਚੋਂ ਕੋਈ ਵੀ ਮੈਨੂੰ ਇਨਫੋਰਮੇਸ਼ਨ ਜਿਹੜੀ ਹੈ 02140962 ਦੇ ਉੱਤੇ ਜਾਂ ਫਿਰ info@radiospice.co.nz ਉੱਤੇ ਜ਼ਰੂਰ ਭੇਜ ਦੇਣਾ ਤਾਂ ਕਿ ਅਸੀਂ ਇਹਨਾਂ ਨੂੰ ਕਮਿਊਨਿਟੀ ਨੋਟਿਸਿਸ ਦੇ ਵਿੱਚ ਪੱਕੇ ਤੌਰ 'ਤੇ ਰਿਕਾਰਡ ਕਰਕੇ ਵੀ ਪਾ ਸਕੀਏ। ਖੈਰ ਦੋਸਤੋ, ਪ੍ਰੋਗਰਾਮ ਦੇ ਵਿੱਚ ਆਪਣੇ ਗੱਲ ਕਰਦਿਆਂ ਆਪਣੇ ਵਿਚਾਰ ਦਿੰਦਿਆਂ ਬਹੁਤ ਸਾਰੀਆਂ ਲਾਈਵ ਕੰਟੈਂਟਸ ਦੇ ਵਿੱਚ ਗਲਤੀਆਂ ਰਹਿ ਜਾਂਦੀਆਂ, ਕਈ ਸਾਰੇ ਪਿਆਰਿਆਂ ਦੇ ਨਾਂ ਵੀ ਸ਼ਾਮਲ ਕਰਨੇ ਰਹਿ ਗਏ ਹੋਣਗੇ, ਕੁਝ ਫਰਮਾਇਸ਼ਾਂ ਵੀ ਅਧੂਰੀਆਂ ਰਹਿ ਗਈਆਂ, ਅਗਲੀ ਵਾਰ ਜ਼ਰੂਰ ਇਹਨਾਂ ਨੂੰ ਤੁਹਾਡੇ ਤੱਕ ਅਸੀਂ ਹਾਜ਼ਰ ਕਰਦੇ ਚੱਲਾਂਗੇ। ਸੋ ਮੈਨੂੰ ਪਰਮਿੰਦਰ ਨੂੰ ਇੱਥੇ ਹੀ ਕੀਤੀਆਂ ਗਲਤੀਆਂ ਦੇ ਲਈ ਮਾਫ਼ੀ, ਅਤੇ ਦੇਵ ਇੱਕ ਬਹੁਤ ਖੂਬਸੂਰਤ ਸ਼ਾਇਰ ਹੈ ਔਰ ਕਾਫ਼ੀ ਸਮਾਂ ਪਹਿਲਾਂ ਉਹ ਭਾਰਤ ਤੋਂ ਬਾਹਰ ਪ੍ਰਵਾਸ ਕਰ ਗਿਆ ਸੀ। ਉਹਦੀ ਇੱਕ ਗੱਲ ਬਹੁਤ ਵਾਰ ਜ਼ਿਹਨ ਦੇ ਵਿੱਚ ਆਉਂਦੀ ਹੈ, ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਚਾਹੀਦੀ ਹੈ ਅਤੇ ਇਸ ਦੇ ਨਾਲ ਹੀ ਮੈਂ ਪ੍ਰੋਗਰਾਮ ਦੇ ਵਿੱਚ ਸਮਾਪਤੀ ਚਾਹਾਂਗਾ। ਦੇਵ ਉਹਨਾਂ ਨੇ ਲਿਖਿਆ ਕਿ ਆਓ ਆਪੋ ਆਪਣੇ ਮੱਥਿਆਂ ਦੀ ਕਾਰ ਸੇਵਾ ਕਰੀਏ, ਆਓ ਆਪੋ ਆਪਣੇ ਮੱਥਿਆਂ ਦੀ ਕਾਰ ਸੇਵਾ ਕਰੀਏ, ਬੜੀ ਗਾੜੀ ਗਾਰ ਜੰਮ ਗਈ ਹੈ ਸਾਡੀਆਂ ਸੋਚਾਂ ਅਤੇ ਸ਼ਬਦਾਂ ਦੇ ਅੰਦਰ। ਪਰਮਿੰਦਰ ਦੇ ਇਜਾਜ਼ਤ, ਬਹੁਤ ਬਹੁਤ ਮਿਹਰਬਾਨੀ।
ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਅੱਜ 23 ਜਨਵਰੀ ਦਿਨ ਮੰਗਲਵਾਰ ਹੈ ਅਤੇ ਦੇਸੀ ਮਹੀਨੇ ਮੁਤਾਬਕ 10 ਮਾਘ ਹੋ ਗਈ ਹੈ ਅਤੇ ਰੇਡੀਓ ਸਪਾਈਸ ਤੋਂ ਮੈਂ ਗੁਰਸਿਮਰਨ ਮਿੰਟੂ ਲੋਕਲ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਗਿਆ ਹਾਂ। ਲੋਕਲ ਖਬਰਾਂ ਦੇ ਇਸ ਬੁਲੇਟਿਨ ਨੂੰ ਤੁਹਾਡੇ ਲਈ ਪ੍ਰਾਈਮ ਕੰਪਲਾਈਂਸ ਮਨਰੇਵਾ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਅਤੇ ਖਬਰਾਂ ਦੇ ਇਸ ਬੁਲੇਟਿਨ ਨੂੰ ਤੁਸੀਂ ਰੇਡੀਓ ਸਪਾਈਸ ਨਿਊਜ਼ੀਲੈਂਡ, ਹਰਮਨ ਰੇਡੀਓ ਆਸਟ੍ਰੇਲੀਆ ਅਤੇ ਖਬਰਨਾਮਾ ਯੂਟਿਊਬ ਚੈਨਲ ਰਾਹੀਂ ਵੀ ਸੁਣ ਸਕਦੇ ਹੋ। ਸਭ ਤੋਂ ਪਹਿਲਾਂ ਅੱਜ ਦੀਆਂ ਮੁੱਖ ਖਬਰਾਂ। ਵਿਲਿੰਗਟਨ ਵਿੱਚ ਸਟੂਡੈਂਟਸ ਦੇ ਕਿਰਾਏ ਦੇ ਵਿੱਚ ਵਾਧਾ ਹੋਣ ਤੋਂ ਬਾਅਦ ਸੈਂਕੜੇ ਕੰਪਲੇਂਟਸ ਪਹੁੰਚੀਆਂ ਫਾਈਨੈਂਸ ਮਿਨਿਸਟਰ ਗ੍ਰੈਂਟ ਰੌਬਰਟਸਨ ਦੇ ਦਫ਼ਤਰ। ਕੁਈਨਸਟਾਊਨ ਆਉਣ ਵਾਲੇ ਫਰੀਡਮ ਕੈਂਪਰਾਂ ਤੋਂ ਉਥੋਂ ਦੇ ਵਸਨੀਕ ਨਾਰਾਜ਼। ਆਕਲੈਂਡ ਵਿੱਚ ਵਧਣਗੇ ਬੱਸਾਂ ਅਤੇ ਗੱਡੀਆਂ ਦੇ ਕਿਰਾਏ। ਡਰੀਡਨ ਦੇ ਵਿੱਚ ਘਰ ਨੂੰ ਅੱਗ ਲੱਗਣ ਕਾਰਨ 2 ਮੌਤਾਂ। ਟਰੰਗਾ ਬਣਿਆ ਨਿਊਜ਼ੀਲੈਂਡ ਦਾ ਸਭ ਤੋਂ ਘੱਟ ਅਫੋਰਡੇਬਲ ਸ਼ਹਿਰ ਅਤੇ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਪਹਿਲੇ T20 ਮੁਕਾਬਲੇ ਵਿੱਚ ਵੀ ਦਿੱਤੀ ਮਾਤ। ਅਤੇ ਹੁਣ ਖ਼ਬਰਾਂ ਦੀ ਵਿਸਥਾਰ। ਫਾਈਨੈਂਸ ਮਿਨਿਸਟਰ ਗ੍ਰੈਂਟ ਰੌਬਰਟਸਨ ਦੇ ਦਫ਼ਤਰ ਦੇ ਵਿੱਚ ਸੈਂਕੜੇ ਕੰਪਲੇਂਟਸ ਪਹੁੰਚੀਆਂ ਹਨ। ਅਜਿਹਾ ਇਸ ਕਰਕੇ ਹੋਇਆ ਹੈ ਕਿਉਂਕਿ ਗ੍ਰੈਂਟ ਰੌਬਰਟਸਨ ਨੇ ਕਿਹਾ ਸੀ ਕਿ ਜੇਕਰ ਸਟੂਡੈਂਟਸ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਘਰਾਂ ਦੇ ਕਿਰਾਏ ਸਹੀ ਤਰੀਕੇ ਨਾਲ ਨਹੀਂ ਵਧਾਏ ਗਏ ਹਨ ਤਾਂ ਸਟੂਡੈਂਟਸ ਨੂੰ ਉਨ੍ਹਾਂ ਬਾਰੇ ਸ਼ਿਕਾਇਤ ਕਰਨੀ ਚਾਹੀਦੀ ਹੈ। ਫਾਈਨੈਂਸ ਮਿਨਿਸਟਰ ਨੇ ਬੀਤੇ ਸ਼ੁੱਕਰਵਾਰ ਨੂੰ ਆਪਣੀ ਫੇਸਬੁੱਕ ਪੇਜ ਦੇ ਉੱਪਰ ਇੱਕ ਪੋਸਟ ਪਾਈ ਸੀ ਅਤੇ ਲਿਖਿਆ ਸੀ ਕਿ ਮੈਨੂੰ ਅਕਸਰ ਹੀ ਸ਼ਿਕਾਇਤਾਂ ਸੁਣਨ ਦੇ ਵਿੱਚ ਮਿਲਦੀਆਂ ਹਨ ਕਿ ਸਟੂਡੈਂਟਸ ਦੇ ਘਰਾਂ ਦੇ ਕਿਰਾਏ ਵਿਲਿੰਗਟਨ ਦੇ ਵਿੱਚ ਵਧਾਏ ਗਏ ਹਨ। ਜੇਕਰ ਤੁਹਾਡੇ ਨਾਲ ਅਜਿਹਾ ਵਾਪਰਿਆ ਹੈ ਤਾਂ ਤੁਸੀਂ ਵੀ ਮੈਨੂੰ ਇਸ ਬਾਰੇ ਦੱਸ ਸਕਦੇ ਹੋ। ਗ੍ਰੈਂਟ ਰੌਬਰਟਸਨ ਨੇ ਇਹ ਵੀ ਲਿਖਿਆ ਸੀ ਕਿ ਲੈਂਡਲੋਰਡ ਅਕਸਰ ਹੀ ਘਰਾਂ ਦੇ ਕਿਰਾਏ ਵਧਾਉਂਦੇ ਰਹਿੰਦੇ ਹਨ, ਪਰੰਤੂ ਇਹ ਨਾਜਾਇਜ਼ ਵਾਧਾ ਨਹੀਂ ਹੋਣਾ ਚਾਹੀਦਾ ਅਤੇ ਰੀਜ਼ਨੇਬਲ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਗ੍ਰੈਂਟ ਰੌਬਰਟਸਨ ਦੇ ਫੇਸਬੁੱਕ ਪੇਜ ਉੱਪਰ 400 ਤੋਂ ਉੱਪਰ ਕਮੈਂਟਸ ਵੀ ਆਏ ਸਨ ਅਤੇ ਉਨ੍ਹਾਂ ਦੇ ਦਫ਼ਤਰ ਦੇ ਵਿੱਚ ਸੈਂਕੜੇ ਹੀ ਕੰਪਲੇਂਟ ਲੈਟਰਸ ਵੀ ਭੇਜੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਸਰਕਾਰ ਦੇ ਵੱਲੋਂ ਸਟੂਡੈਂਟਸ ਦੇ ਭੱਤਿਆਂ ਦੇ ਵਿੱਚ $50 ਪ੍ਰਤੀ ਹਫ਼ਤੇ ਦਾ ਵਾਧਾ ਕੀਤਾ ਗਿਆ ਸੀ। ਉਪਰੰਤ ਵਿਲਿੰਗਟਨ ਦੇ ਵਿੱਚ ਘਰਾਂ ਦੇ ਰੈਂਟ ਦੇ ਵਿੱਚ ਲੈਂਡਲੋਰਡਸ ਦੇ ਵੱਲੋਂ ਵੀ ਵਾਧਾ ਕਰ ਦਿੱਤਾ ਗਿਆ ਸੀ ਅਤੇ ਸਟੂਡੈਂਟਸ ਉਸ ਸਮੇਂ ਤੋਂ ਹੀ ਨਾਰਾਜ਼ਗੀ ਜਤਾ ਰਹੇ ਹਨ ਕਿ ਉਨ੍ਹਾਂ ਦੀ ਲਿਵਿੰਗ ਕਾਸਟ ਵੱਧ ਗਈ ਹੈ ਅਤੇ ਵਧੇ ਹੋਏ ਭੱਤੇ ਦਾ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਹੈ। ਡਨੀਡਨ ਵਿਖੇ ਬੀਤੇ ਕੱਲ ਇੱਕ ਘਰ ਨੂੰ ਅੱਗ ਲੱਗਣ ਕਾਰਨ 2 ਮੌਤਾਂ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਇਸ ਨਾਲ ਕਾਫ਼ੀ ਸਦਮੇ ਦੇ ਵਿੱਚ ਹਨ। ਇੱਕ ਚਸ਼ਮਦੀਦ ਨੇ ਦੱਸਿਆ ਕਿ ਉਸਨੇ ਕੱਲ ਪ੍ਰਾਪਰਟੀ ਦੇ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਸੀ ਅਤੇ ਇਹ ਅੱਗ ਬਾਅਦ ਵਿੱਚ ਬਹੁਤ ਤੇਜ਼ੀ ਦੇ ਨਾਲ ਫੈਲ ਗਈ ਸੀ। ਜਿਸ ਪ੍ਰਾਪਰਟੀ ਦੇ ਵਿੱਚ ਅੱਗ ਲੱਗੀ ਸੀ ਉੱਥੇ 2 ਘਰ ਸਨ। ਮੌਕੇ ਤੇ ਪਹੁੰਚੇ ਫਾਇਰ ਅਤੇ ਐਮਰਜੈਂਸੀ ਇਨਵੈਸਟੀਗੇਟਰ ਮਾਰਕ ਬ੍ਰੈਂਡਬੈਕ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਸਾਰੀ ਗਲੀ ਦੇ ਵਿੱਚ ਧੂੰਆਂ ਹੀ ਧੂੰਆਂ ਹੋਇਆ ਪਿਆ ਸੀ ਅਤੇ ਫਾਇਰ ਬ੍ਰਿਗੇਡ ਨੂੰ ਅੱਗ ਨੂੰ ਕਾਬੂ ਕਰਨ ਦੇ ਵਿੱਚ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਦੱਸਿਆ ਗਿਆ ਹੈ ਕਿ ਇਸ ਪ੍ਰਾਪਰਟੀ ਦੇ ਪਿਛਲੇ ਘਰ ਦਾ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਉਸ ਵਿੱਚ ਮੌਜੂਦ ਦੋਨੋਂ ਵਿਅਕਤੀ ਅੱਗ ਦੀਆਂ ਲਪਟਾਂ ਦੇ ਵਿੱਚ ਆ ਗਏ ਜਿਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਪਿਛਲੇ ਘਰ ਦੇ ਵਿੱਚ ਸਮੋਕ ਅਲਾਰਮ ਮੌਜੂਦ ਨਹੀਂ ਸੀ ਜਦਕਿ ਅਗਲੇ ਘਰ ਦੇ ਵਿੱਚ ਸਮੋਕ ਅਲਾਰਮ ਵੱਜਣ ਦੇ ਕਾਰਨ ਇੱਥੇ ਮੌਜੂਦ ਵਿਅਕਤੀ ਪਹਿਲਾਂ ਹੀ ਘਰ ਤੋਂ ਬਾਹਰ ਆ ਗਏ ਸਨ ਜਿਸ ਕਾਰਨ ਉਨ੍ਹਾਂ ਦੀ ਜਾਨ ਬਚ ਗਈ। ਆਕਲੈਂਡ ਨੂੰ ਪਛਾੜ ਕੇ ਟੋਰੰਗਾ ਹੁਣ ਨਿਊਜ਼ੀਲੈਂਡ ਦਾ ਸਭ ਤੋਂ ਘੱਟ ਅਫੋਰਡੇਬਲ ਸ਼ਹਿਰ ਬਣ ਗਿਆ ਹੈ। ਇਸ ਗੱਲ ਦਾ ਖੁਲਾਸਾ ਇੱਕ ਨਵੀਂ ਰਿਪੋਰਟ ਦੇ ਵਿੱਚ ਹੋਇਆ ਹੈ। ਇਸ ਨਵੀਂ ਰਿਪੋਰਟ ਦੇ ਮੁਤਾਬਕ ਆਕਲੈਂਡ ਦੇ ਵਿੱਚ ਘਰਾਂ ਦੀ ਅਫੋਰਡੇਬਿਲਟੀ ਨੂੰ ਲੈ ਕੇ ਹੁਣ ਪਹਿਲਾਂ ਨਾਲੋਂ ਕੁਝ ਸੁਧਾਰ ਹੋਇਆ ਹੈ ਅਤੇ ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ ਦੀ ਸੂਚੀ ਦੇ ਵਿੱਚ ਵੀ ਆਕਲੈਂਡ ਹੁਣ ਚੌਥੇ ਸਥਾਨ ਤੋਂ ਨੌਵੇਂ ਸਥਾਨ ਤੇ ਪਹੁੰਚ ਗਿਆ ਹੈ। ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਟੋਰੰਗਾ ਸ਼ਹਿਰ ਦੇ ਲੋਕ ਆਪਣੀ 9 ਸਾਲਾਂ ਦੀ ਫੁੱਲ ਹਾਊਸ ਹੋਲਡ ਇਨਕਮ ਨੂੰ ਖਰਚਣ ਤੋਂ ਬਾਅਦ ਘਰ ਖਰੀਦ ਸਕਦੇ ਹਨ ਜਦਕਿ ਆਕਲੈਂਡ ਵਿੱਚ 8 ਸਾਲਾਂ ਦੀ ਹਾਊਸ ਹੋਲਡ ਇਨਕਮ ਖਰਚਣ ਤੋਂ ਬਾਅਦ ਇੱਥੋਂ ਦੇ ਲੋਕ ਘਰ ਪ੍ਰਾਪਤ ਕਰ ਸਕਦੇ ਹਨ। ਇਸ ਕਰਕੇ ਟੋਰੰਗਾ ਆਕਲੈਂਡ ਨਾਲੋਂ ਵੀ ਜ਼ਿਆਦਾ ਅਨ ਅਫੋਰਡੇਬਲ ਸ਼ਹਿਰ ਹੈ। ਜ਼ਿਕਰਯੋਗ ਹੈ ਕਿ 2016 ਦੇ ਵਿੱਚ ਆਕਲੈਂਡ ਦੁਨੀਆ ਦਾ ਚੌਥਾ ਸਭ ਤੋਂ ਮਹਿੰਗਾ ਸ਼ਹਿਰ ਸੀ ਪਰੰਤੂ ਲੇਟੈਸਟ ਸਰਵੇ ਦੇ ਮੁਤਾਬਕ ਆਕਲੈਂਡ ਹੁਣ ਦੁਨੀਆ ਦਾ 9ਵਾਂ ਸਭ ਤੋਂ ਮਹਿੰਗਾ ਸ਼ਹਿਰ ਹੈ। ਸਰਵੇ ਦੇ ਮੁਤਾਬਕ ਹਾਂਗਕਾਂਗ, ਸਿਡਨੀ, ਵੈਨਕੂਵਰ, ਸੇਂਟ ਜੋਜ਼ੇ, ਮੈਲਬਰਨ, ਐਲਏ, ਹੋਨੋਲੂਲੂ ਅਤੇ ਸੈਨ ਫਰਾਂਸਿਸਕੋ ਆਕਲੈਂਡ ਤੋਂ ਜ਼ਿਆਦਾ ਮਹਿੰਗੇ ਸ਼ਹਿਰ ਹਨ। ਆਕਲੈਂਡ ਟਰਾਂਸਪੋਰਟ ਦੇ ਹੌਪ ਕਾਰਡ ਵਰਤਣ ਵਾਲਿਆਂ ਨੂੰ ਸ਼ਹਿਰ ਤੋਂ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਹੋਰ ਮਹਿੰਗੇ ਕਿਰਾਏ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਮਿਲੀ ਜਾਣਕਾਰੀ ਦੇ ਅਨੁਸਾਰ ਸਿੰਗਲ ਜ਼ੋਨ ਦੇ ਤਕਰੀਬਨ 5 ਸੈਂਟ ਕਿਰਾਇਆ ਵਧਾ ਕੇ $1.90 ਕਰ ਦਿੱਤਾ ਗਿਆ ਹੈ ਜਦਕਿ ਡਬਲ ਜ਼ੋਨ ਦਾ ਕਿਰਾਇਆ 15 ਸੈਂਟ ਵਧਾ ਕੇ $3.30 ਕਰ ਦਿੱਤਾ ਗਿਆ ਹੈ। 3 ਜ਼ੋਨ ਦਾ ਕਿਰਾਇਆ 5 ਸੈਂਟ ਵਧਾ ਕੇ $4.80 ਕਰ ਦਿੱਤਾ ਗਿਆ ਹੈ ਜਦਕਿ 4 ਜ਼ੋਨ ਦਾ ਕਿਰਾਇਆ 10 ਸੈਂਟ ਵਧਾ ਕੇ $6.20 ਕਰ ਦਿੱਤਾ ਗਿਆ ਹੈ। 5 ਜ਼ੋਨ ਵਾਲਿਆਂ ਲਈ ਕਿਰਾਏ ਦੇ ਵਿਚ ਕੋਈ ਬਦਲਾਅ ਨਹੀਂ ਹੈ। ਆਕਲੈਂਡ ਟਰਾਂਸਪੋਰਟ ਨੇ ਵਧੇਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਈਸਟ ਅਤੇ ਵੈਸਟ ਆਕਲੈਂਡ ਦੇ ਵਿਚ ਕਿਰਾਏ ਵਧਾਉਣ ਕਾਰਨ ਇਨ੍ਹਾਂ ਦੇ ਵੱਲੋਂ ਆਪਣੇ ਨੈਟਵਰਕ ਦੇ ਵਿਚ ਵਾਧਾ ਕੀਤਾ ਗਿਆ ਹੈ ਜਿਸ ਵਿਚ ਨਵੀਆਂ ਬੱਸਾਂ ਪਾਈਆਂ ਗਈਆਂ ਹਨ ਜਿਨ੍ਹਾਂ ਦੇ ਖਰਚੇ ਪੂਰੇ ਕਰਨ ਲਈ ਕਿਰਾਏ ਵਧਾਏ ਗਏ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮੰਥਲੀ ਪਾਸ ਹੁਣ $5 ਹੋਰ ਮਹਿੰਗਾ ਹੋ ਕੇ ਹੁਣ $215 ਦਾ ਬਣੇਗਾ। ਕੱਲ ਕ੍ਰਾਈਸਟਚਰਚ ਵਿਖੇ ਅਚਨਚੇਤਾਈ ਸਮੱਸਿਆ ਦੇ ਚਲਦੇ 7,000 ਘਰਾਂ ਦੀ ਬਿਜਲੀ ਗੁੱਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਗੱਲ ਦੀ ਪੁਸ਼ਟੀ ਓਰੀਅਨ ਕੰਪਨੀ ਦੁਆਰਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਗਿਣਤੀ ਸ਼ਾਮ 3,000 ਤੋਂ 7,000 ਪਹੁੰਚ ਗਈ ਸੀ। ਓਰੀਅਨ ਵੱਲੋਂ ਇਸ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ 4800 ਘਰ ਕਾਟਨ ਅਤੇ ਸੁਖਬਨ ਖੇਤਰ ਦੇ ਵਿਚ ਬਿਜਲੀ ਤੋਂ ਬਗੈਰ ਹਨ। NZTE ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਬਿਜਲੀ ਜਾਣ ਦੇ ਚਲਦਿਆਂ ਸਟਰੀਟ ਲਾਈਟਾਂ ਵੀ ਬੰਦ ਹਨ ਜਿਸ ਦੇ ਚਲਦੇ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਕੁਈਨਸਟਾਊਨ ਘੁੰਮਣ ਆਉਣ ਵਾਲੇ ਫਰੀਡਮ ਕੈਂਪਰ ਨਿਯਮਾਂ ਦੀਆਂ ਪੂਰੀ ਤਰ੍ਹਾਂ ਧੱਜੀਆਂ ਉਡਾਉਂਦੇ ਹੋਏ ਇੱਥੋਂ ਦੇ ਵਸਨੀਕਾਂ ਲਈ ਬਹੁਤ ਗੰਦਗੀ ਵਾਲਾ ਮਾਹੌਲ ਬਣਾਏ ਜਾ ਰਹੇ ਹਨ। ਕੁਈਨਸਟਾਊਨ ਦੇ ਮੇਅਰ ਜਿਮ ਬੋਲਟ ਨੇ ਇਸ ਬਾਬਤ ਕਿਹਾ ਕਿ ਅਸੀਂ ਕੁਈਨਸਟਾਊਨ ਆਉਣ ਵਾਲੇ ਕੈਂਪਰਸ ਦਾ ਸਵਾਗਤ ਕਰਦੇ ਹਾਂ ਪਰ ਕਿਸੇ ਨੂੰ ਵੀ ਇਸ ਤਰ੍ਹਾਂ ਨਿਯਮਾਂ ਦੀ ਬੇਧਿਆਨੀ ਨਹੀਂ ਕਰਨ ਦਿੱਤੀ ਜਾਵੇਗੀ ਕਿਉਂਕਿ ਇੱਥੇ ਆਉਣ ਵਾਲੇ ਕੈਂਪਰ ਖੁੱਲੀਆਂ ਜਗ੍ਹਾ ਨੂੰ ਬਤੌਰ ਟਾਇਲਟ ਇਸਤੇਮਾਲ ਕਰ ਰਹੇ ਹਨ ਜੋ ਕਿ ਸਰਾਸਰ ਗਲਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੈਂਪਰਾਂ ਦੀ ਇਸ ਬੇਵਕੂਫੀ ਨੂੰ ਰੋਕਣ ਦੇ ਲਈ ਸਖ਼ਤ ਨਿਯਮ ਬਣਾਏ ਜਾਣਗੇ ਅਤੇ ਦੋਸ਼ੀ ਪਾਏ ਜਾਣ ਵਾਲੇ ਕੈਂਪਰਾਂ ਨੂੰ ਭਵਿੱਖ ਦੇ ਵਿਚ ਕੁਈਨਸਟਾਊਨ ਆਉਣ ਤੋਂ ਰੋਕਿਆ ਵੀ ਜਾ ਸਕਦਾ ਹੈ। ਖੇਡਾਂ ਦੀ ਦੁਨੀਆ ਦੀ ਜੇਕਰ ਗੱਲ ਕਰੀਏ ਤਾਂ ਨਿਊਜ਼ੀਲੈਂਡ ਵਿਖੇ ਵਾਇਕੈਟੋ ਯੂਨੀਵਰਸਿਟੀ ਫਾਰ ਨੇਸ਼ਨਜ਼ ਹਾਕੀ ਟੂਰਨਾਮੈਂਟ ਜਾਰੀ ਹਨ। ਇਸ ਦੀ ਪਹਿਲੀ ਸੀਰੀਜ਼ ਖਤਮ ਹੋ ਚੁੱਕੀ ਹੈ ਜਿਸ ਦੇ ਵਿਚ ਭਾਰਤ ਨੇ ਚਾਂਦੀ ਦਾ ਤਮਗਾ ਹਾਸਲ ਕਰਕੇ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਦੌਰਾਨ ਭਾਰਤ ਨੇ ਪਹਿਲਾਂ ਜਾਪਾਨ ਨੂੰ 6-0 ਦੇ ਨਾਲ ਹਰਾਇਆ ਫਿਰ ਭਾਰਤ ਬੈਲਜੀਅਮ ਤੋਂ 2-0 ਦੇ ਨਾਲ ਹਾਰ ਗਿਆ ਪਰੰਤੂ ਫਿਰ ਨਿਊਜ਼ੀਲੈਂਡ ਨੂੰ 3-1 ਦੇ ਨਾਲ ਹਰਾਇਆ ਅਤੇ ਫਾਈਨਲ ਦੇ ਵਿਚ ਬੈਲਜੀਅਮ ਤੋਂ 2-1 ਦੇ ਨਾਲ ਹਾਰ ਕੇ ਚਾਂਦੀ ਦਾ ਤਮਗਾ ਪ੍ਰਾਪਤ ਕਰਕੇ ਦੂਜੇ ਨੰਬਰ ਤੇ ਰਿਹਾ। ਹੁਣ ਦੂਜੀ ਸੀਰੀਜ਼ ਅੱਜ ਹੈਮਿਲਟਨ ਦੇ ਗੈਲਾਗਰ ਹਾਕੀ ਸੈਂਟਰ ਹੈਮਿਲਟਨ ਵਿਖੇ ਸ਼ੁਰੂ ਹੋ ਰਹੀ ਹੈ। ਇੱਥੇ ਭਾਰਤ ਦਾ ਪਹਿਲਾ ਮੈਚ ਸ਼ਾਮ 7:30 ਵਜੇ ਨਿਊਜ਼ੀਲੈਂਡ ਦੀ ਵਿੰਡੇਜ ਬਲੈਕ ਸਟਿਕ ਦੇ ਨਾਲ ਹੋਵੇਗਾ। ਕ੍ਰਿਕਟ ਦੀ ਗੱਲ ਕਰੀਏ ਤਾਂ ਪਾਕਿਸਤਾਨ ਟੀਮ ਦਾ ਨਿਊਜ਼ੀਲੈਂਡ ਦੌਰੇ ਤੇ ਖਰਾਬ ਪ੍ਰਦਰਸ਼ਨ ਹਾਲੇ ਵੀ ਜਾਰੀ ਹੈ। ਕੱਲ ਖੇਡੇ ਗਏ ਪਹਿਲੇ T20 ਮੁਕਾਬਲੇ ਦੇ ਵਿਚ ਪਾਕਿਸਤਾਨ ਦੀ ਟੀਮ ਨੂੰ ਨਿਊਜ਼ੀਲੈਂਡ ਦੀ ਟੀਮ ਨੇ 7 ਵਿਕਟਾਂ ਦੇ ਨਾਲ ਮਾਤ ਦੇ ਦਿੱਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਦੀ ਟੀਮ ਨਿਰਧਾਰਿਤ 20 ਓਵਰਾਂ ਦੇ ਵਿਚ 105 ਦੌੜਾਂ ਬਣਾ ਕੇ ਹੀ ਆਲ ਆਊਟ ਹੋ ਗਈ। ਪਾਕਿਸਤਾਨ ਦੀ ਟੀਮ ਦੇ ਵੱਲੋਂ ਬਾਬਰ ਆਜ਼ਮ ਨੇ 41 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਦੇ ਵਿਚ ਨਿਊਜ਼ੀਲੈਂਡ ਦੀ ਟੀਮ ਨੇ 15.5 ਓਵਰਾਂ ਦੇ ਵਿਚ ਹੀ ਆਪਣਾ ਟੀਚਾ 3 ਵਿਕਟਾਂ ਦੇ ਨੁਕਸਾਨ ਤੇ ਪੂਰਾ ਕਰ ਲਿਆ। ਨਿਊਜ਼ੀਲੈਂਡ ਦੀ ਟੀਮ ਦੇ ਵੱਲੋਂ ਕੋਲਨ ਮਨਰੋ ਨੇ 49 ਰਨ ਬਣਾਏ ਅਤੇ ਟੌਮ ਬਰੂਸ ਨੇ 26 ਰਨ ਬਣਾਏ। ਕੋਲਨ ਮਨਰੋ ਨੂੰ ਉਨ੍ਹਾਂ ਦੀ ਸ਼ਾਨਦਾਰ ਖੇਡ ਲਈ ਮੈਨ ਆਫ਼ ਦਾ ਮੈਚ ਚੁਣਿਆ ਗਿਆ। ਅਤੇ ਇਸ ਦੇ ਨਾਲ ਹੀ ਅੱਜ ਦੀਆਂ ਇਨ੍ਹਾਂ ਖ਼ਬਰਾਂ ਦਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਖਬਰਾਂ ਦੇ ਇਸ ਬੁਲੇਟਿਨ ਨੂੰ ਤੁਹਾਡੇ ਲਈ ਐਨਜ਼ੈਡ ਹੈਰਲਡ, ਨਿਊਜ਼ ਹਬ ਮੀਡੀਆ, ਐਨਜ਼ੈਡ ਪੰਜਾਬੀ ਨਿਊਜ਼ ਅਤੇ ਪੰਜਾਬੀ ਹੈਰਲਡ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਗਿਆ ਹੈ। ਹੁਣ ਤੁਸੀਂ ਗੁਰਸਿਮਰਨ ਮਿੰਟੂ ਨੂੰ ਇੱਥੇ ਹੀ ਦਿਓ ਇਜਾਜ਼ਤ। ਧੰਨਵਾਦ, ਸਤਿ ਸ੍ਰੀ ਅਕਾਲ।
ਉਹਨਾਂ ਦੀ ਪਟੀਸ਼ਨ ਦਾ ਕੀ ਬਣਿਆ, ਕੀ ਚੁਣੌਤੀ ਸੀ ਉਹਨਾਂ ਦੀ ਚੋਣ ਕਮਿਸ਼ਨ ਨੂੰ?
ਸਿੰਘ ਸਾਹਿਬ, ਗੱਲ ਇਹ ਹੈਗੀ ਹੈ ਕਿ ਅਸਲ ਦੇ ਵਿੱਚ ਜਿਹੜਾ ਭਾਰਤ ਦਾ ਚੋਣ ਕਮਿਸ਼ਨ ਹੈ ਉਹਦੇ ਵੱਲੋਂ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ ਰਾਸ਼ਟਰਪਤੀ ਨੂੰ। ਰਾਸ਼ਟਰਪਤੀ ਨੇ ਐਤਵਾਰ ਦਾ ਦਿਨ ਹੋਣ ਦੇ ਬਾਵਜੂਦ ਕਾਹਲੀ ਕਾਹਲੀ ਦੇ ਵਿੱਚ ਉਹ ਸਿਫਾਰਿਸ਼ ਮਨਜ਼ੂਰ ਕਰ ਲਈ, ਯਾਨੀ ਕਿ ਉਹ ਸਾਰੇ ਵਿਧਾਇਕ ਆ ਜਿਹੜੇ ਉਹ ਹੁਣ ਖਾਰਜ ਹੋ ਗਏ ਆ, ਉਹਨਾਂ ਦੀ ਮੈਂਬਰਸ਼ਿਪ ਰੱਦ ਹੋ ਗਈ ਹੈ। ਪਰ ਸ਼ੁੱਕਰਵਾਰ ਦੇ ਦਿਨ ਆਮ ਆਦਮੀ ਪਾਰਟੀ ਦੇ 6 ਵਿਧਾਇਕਾਂ ਨੇ ਹਾਈ ਕੋਰਟ ਦੇ ਵਿੱਚ ਚੋਣ ਕਮਿਸ਼ਨ ਦੀ ਸਿਫਾਰਿਸ਼ ਦੇ ਖਿਲਾਫ ਜਿਹੜੀ ਆ ਉਹ ਪਟੀਸ਼ਨ ਦਾਖਲ ਕੀਤੀ ਸੀਗੀ। ਪਰ ਹੁਣ ਜਦੋਂ ਰਾਸ਼ਟਰਪਤੀ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ, ਉਹਨਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਸਿਫਾਰਿਸ਼ ਪ੍ਰਵਾਨ ਕਰ ਲਈ ਗਈ ਹੈ, ਤਾਂ ਅੱਜ ਹਾਈ ਕੋਰਟ ਦੇ ਵੱਲੋਂ ਜੋ ਗੱਲ ਕਹੀ ਗਈ ਸੀ ਸੁਣਵਾਈ ਦੇ ਤਹਿਤ ਗੱਲ ਲਿਆਂਦੀ ਗਈ ਸੀਗੀ ਤੇ ਆਮ ਆਦਮੀ ਪਾਰਟੀ ਦੇ ਵਕੀਲਾਂ ਦੇ ਵੱਲੋਂ ਆਪਣੀ ਪਟੀਸ਼ਨ ਨੂੰ ਵਾਪਸ ਲੈ ਲਿਆ ਗਿਆ। ਉਹਨਾਂ ਨੇ ਕਿਹਾ ਵੀ ਅਸੀਂ ਇਹਨੂੰ ਸੋਧ ਕੇ ਨਵੇਂ ਸਿਰੇ ਤੋਂ ਦਾਖਲ ਕਰਾਂਗੇ। ਪਰ ਇੱਕ ਗੱਲ ਅਥਨ ਸਾਹਿਬ ਹੋਰ ਹੈ ਵੀ ਆਮ ਆਦਮੀ ਪਾਰਟੀ ਦੇ ਮੰਨ ਲਓ ਅਦਾਲਤ ਦਾ ਫੈਸਲਾ ਵੀ ਖਿਲਾਫ ਆ ਜਾਂਦਾ ਤੇ ਉਸ ਤੋਂ ਬਾਅਦ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਤੇ ਨਹੀਂ ਚੱਲੀ, ਕਿਉਂਕਿ ਬਹੁਮਤ ਸਾਬਤ ਕਰਨ ਦੇ ਲਈ 36 ਵਿਧਾਇਕ ਚਾਹੀਦੇ ਆ ਤੇ ਜੇਕਰ 20 ਵਿੱਚੋਂ ਕੱਢ ਵੀ ਦਿੱਤੇ ਜਾਣ ਤਾਂ 46 ਇਹਨਾਂ ਕੋਲ ਫੇਰ ਵੀ ਬਾਕੀ ਹੈਗੇ।
ਨਵਜੋਤ ਸਿੰਘ ਸਿੱਧੂ ਕੈਪਟਨ ਨਾਲ ਰੁੱਸ ਗਏ?
ਬਿਲਕੁਲ ਜੀ, ਨਵਜੋਤ ਸਿੰਘ ਸਿੱਧੂ ਹੋਰੀਆਂ ਜਿਹੜੇ ਉਹ ਕੈਪਟਨ ਦੇ ਨਾਲ ਰੁੱਸ ਗਏ ਆ। ਵੈਸੇ ਤਾਂ ਪਹਿਲਾਂ ਵੀ ਖਬਰਾਂ ਕਈ ਵਾਰ ਆਈਆਂ ਕਿਉਂਕਿ ਨਵਜੋਤ ਸਿੱਧੂ ਨੂੰ ਜਦੋਂ ਜਾਪਦਾ ਸੀ ਕਿ ਮੈਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਮਿਲ ਜਾਣਾ, ਉਸ ਵਕਤ ਕੈਪਟਨ ਹੋਰਾਂ ਨੇ ਕਿਹਾ ਸੀ ਕਿ ਉਪ ਮੁੱਖ ਮੰਤਰੀ ਦਾ ਅਹੁਦਾ ਅਸੀਂ ਰੱਦ ਹੀ ਕਰ ਦਿੱਤਾ, ਇਹ ਬਣਾਇਆ ਹੀ ਨਹੀਂ ਕਰਨਾ ਗਾ। ਇਸ ਕਰਕੇ ਸਥਾਨਕ ਸਰਕਾਰਾਂ ਵਿਭਾਗ ਆ ਜਿਹੜਾ ਉਹ ਦੇ ਦਿੱਤਾ ਗਿਆ ਸੀਗਾ। ਪਰ ਨਵਜੋਤ ਸਿੱਧੂ ਉਹਦੇ ਨਾਲ ਸੰਤੁਸ਼ਟ ਨਹੀਂ ਹੈਗੇ, ਸਮੇਂ ਸਮੇਂ ਤੇ ਇਹੋ ਜਿਹੀਆਂ ਕਨਸੂਆਂ ਮਿਲਦੀਆਂ ਰਹਿੰਦੀਆਂ। ਪਰ ਹੁਣ ਜਦੋਂ ਮੇਹਰਾਂ ਦੀ ਚੋਣ ਦੇ ਮਾਮਲੇ ਦੇ ਵਿੱਚ ਸੱਦਿਆ ਹੀ ਨਹੀਂ ਗਿਆ ਨਵਜੋਤ ਸਿੰਘ ਸਿੱਧੂ ਨੂੰ, ਤਾਂ ਅੱਜ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਆਪਣੇ ਮਨ ਦਾ ਦਰਦ ਬਿਆਨ ਕੀਤਾ। ਇਹਨਾਂ ਨੇ ਇਹ ਗੱਲ ਕਹੀ ਹੈ ਵੀ ਮੈਨੂੰ ਸੱਦਿਆ ਹੀ ਨਹੀਂ ਗਿਆ ਤੇ ਮੈਂ ਉੱਥੇ ਜਾਣਾ ਵੀ ਕਿਉਂ ਆ। ਪੱਤਰਕਾਰਾਂ ਨੇ ਸਵਾਲ ਕੀਤਾ ਵੀ ਤੁਹਾਨੂੰ ਬੁਲਾਉਂਦੇ ਨੀਗੇ? ਕਹਿੰਦਾ ਵੀ ਐਤਕੀ ਨਹੀਂ ਬੁਲਾਇਆ ਮੈਂ ਤਾਂ ਨਹੀਂ ਜਾਣਾ। ਇਹਨਾਂ ਨੇ ਕਿਹਾ ਵੀ ਮੈਂ ਸਿਰਫ 2 ਥਾਵਾਂ ਦੇ ਉੱਤੇ ਬਿਨਾਂ ਬੁਲਾਏ ਜਾਂਦਾ, ਇੱਕ ਹੈਗਾ ਦਰਬਾਰ ਸਾਹਿਬ, ਦੂਜਾ ਹੈਗਾ ਦੁਰਗਿਆਣਾ ਮੰਦਰ।
ਪਰ ਕਿਉਂਕਿ ਉਹ ਲੋਕਲ ਬਾਡੀਜ਼ ਦੇ ਮਿਨਿਸਟਰ ਨੇ, ਮੇਅਰਸ ਦੀ ਜਿਹੜੀਆਂ ਚੋਣ ਦੇ ਮੁਤਲਕ ਮੀਟਿੰਗਸ ਦੇ ਵਿੱਚ ਤਾਂ ਆਟੋਮੈਟਿਕਲੀ ਜਿਹੜਾ ਉਸ ਕੰਸਰਨਡ ਮੰਤਰੀ ਹਾਜ਼ਰ ਹੁੰਦਾ।
ਬਿਲਕੁਲ ਅਥਨ ਸਾਹਿਬ, ਇਹੀ ਤਾਂ ਹੈਰਾਨੀ ਵਾਲੀ ਗੱਲ ਹੈ ਕਿ ਕਿਹੜੀ ਗੱਲੋਂ ਸੱਦਾ ਪੱਤਰ ਨਹੀਂ ਭੇਜਿਆ ਗਿਆ। ਦੇਖੋ, ਸਥਾਨਕ ਸਰਕਾਰਾਂ ਵਿਭਾਗ ਇਹਨਾਂ ਦੇ ਅਧੀਨ ਆਉਂਦਾ ਹੈ, ਇਹਨਾਂ ਨੇ ਸਥਾਨਕ ਸਰਕਾਰਾਂ ਵਿਭਾਗ ਦਾ ਮੰਤਰੀ ਹੋਣ ਦੇ ਕਰਕੇ ਕਈ ਥਾਵਾਂ ਦੇ ਉੱਤੇ ਨਗਰ ਨਿਗਮ ਦੇ ਅਧਿਕਾਰੀਆਂ ਕਰਮਚਾਰੀਆਂ ਦੇ ਖਿਲਾਫ਼ ਬੇਨਿਯਮਾਂ ਵਰਤਣ ਦੇ ਦੋਸ਼ ਦੇ ਤਹਿਤ ਕਾਰਵਾਈ ਵੀ ਕੀਤੀ ਹੈ। ਹੁਣ ਇਹਨਾਂ ਨੂੰ ਇਹ ਵੀ ਜਾਪਦਾ ਵੀ ਜਦੋਂ ਮੇਰੇ ਆਪਣੇ ਮੇਰਾ ਸਾਥ ਨਹੀਂ ਦਿੰਦੇ ਤਾਂ ਮੈਂ ਹੋਰ ਕੀ ਕਰਨਾ। ਵੈਸੇ ਇਹਨਾਂ ਦੇ ਵੱਲੋਂ ਅੱਜ ਕੋਈ ਬਹੁਤੀ ਨਿਰਾਸ਼ਤਾ ਵਾਲੀਆਂ ਗੱਲਾਂ ਨਹੀਂ ਕੀਤੀਆਂ ਗਈਆਂ। ਇੰਨੀ ਕੁ ਗੱਲ ਇਹਨਾਂ ਨੇ ਜ਼ੋਰ ਦੇ ਕੇ ਕਹੀ ਹੈ ਵੀ ਭਾਈ ਮੈਨੂੰ ਬੁਲਾਇਆ ਨਹੀਂ ਤੇ ਮੈਂ ਗਿਆ ਨਹੀਂ, ਜਦੋਂ ਬੁਲਾਉਣਗੇ ਉਦੋਂ ਚਲਾ ਜਾਊਂਗਾ।
ਮੇਰੇ ਯਾਦ ਹੈ ਤੁਸੀਂ ਜਦੋਂ ਇਲੈਕਸ਼ਨ ਹੋਣੀ ਸੀ ਉਦੋਂ ਖਬਰਾਂ ਦਿੱਤੀਆਂ ਸਨ। ਇੱਕ ਖਬਰ ਤੁਸੀਂ ਕਿਹਾ ਸੀ ਕਿ ਜਦੋਂ ਨਵਜੋਤ ਸਿੱਧੂ ਦਾ ਨਾਂ ਲਿਆ ਗਿਆ ਕਾਂਗਰਸ ਚੋਣ ਨੂੰ, ਕਦੇ ਉਹ ਆਮ ਆਦਮੀ ਪਾਰਟੀ ਨੂੰ ਸ਼ੋਪ ਰਾਊਂਡ ਕਰ ਰਹੇ ਸੀ, ਕਦੇ ਕੋਈ, ਤਾਂ ਕੈਪਟਨ ਸਾਹਿਬ ਕਹਿੰਦੇ ਸਾਨੂੰ ਉਹਦੀ ਲੋੜ ਨਹੀਂ, ਅਸੀਂ ਉਦੋਂ ਬਿਨਾਂ ਕੰਮ ਚਲਾ ਸਕਦੇ ਹਾਂ। ਇਹ ਤੁਹਾਡੇ ਚੇਤੇ ਆ?
ਹਾਂ ਬਿਲਕੁਲ ਅਥਨ ਸਾਹਿਬ, ਮੇਰੇ ਚੇਤੇ ਆ ਜੀ, ਤੇ ਬਹੁ ਗਿਣਤੀ ਸਰੋਤਿਆਂ ਨੂੰ ਵੀ ਆਪਾਂ ਇਹ ਗੱਲ ਆ ਜਿਹੜੀ ਉਹ ਜਿਹੜੀ ਦੱਸੀ ਸੀਗੀ ਸ਼ਾਇਦ ਚੇਤੇ ਹੋਊਗੀ। ਇਹ ਉਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਗੱਲ ਕਹੀ ਸੀ, ਕਿਉਂਕਿ ਹਰ ਰੋਜ਼ ਤਾਂ ਖ਼ਬਰ ਆਉਂਦੀ ਸੀ। ਕਦੇ ਤਾਂ ਇਹ ਆ ਜਾਂਦੀ ਸੀ ਕਿ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ 'ਚ ਜਾਣਗੇ, ਕਦੇ ਇਹ ਜਾਣਗੇ ਕਾਂਗਰਸ ਦੇ ਵਿੱਚ, ਇਹ ਖ਼ਬਰ ਆ ਜਾਂਦੀ ਸੀਗੀ। ਤੇ ਉਦੋਂ ਵੈਸੇ ਕੈਪਟਨ ਹੋਰੀ ਚਾਹੁੰਦੇ ਨਹੀਂ ਸੀਗੇ ਕਿ ਨਵਜੋਤ ਸਿੰਘ ਸਿੱਧੂ ਏਦਾਂ ਸਿੱਧੇ ਤੌਰ ਦੇ ਉੱਤੇ ਆ ਜਾਣ, ਕਿਉਂਕਿ ਉਹਨਾਂ ਨੂੰ ਵੀ ਇਹ ਜਾਪਦਾ ਸੀਗਾ ਵੀ ਜਿਹੜੇ ਬੰਦੇ ਤੇਜ਼ ਤਰਾਰ ਆ, ਜਿਹੜੇ ਘੁੰਮਣ ਘੁਮਾਉਣ ਵਾਲੇ ਬੰਦੇ ਆ, ਇਹਨਾਂ ਦੇ ਕਰਕੇ ਕੱਲ ਨੂੰ ਭਵਿੱਖ ਦੇ ਵਿੱਚ ਮੇਰੇ ਖਿਲਾਫ਼ ਵੀ ਚੁਣੌਤੀਆਂ ਖੜੀਆਂ ਹੋ ਸਕਦੀਆਂ। ਸ਼ਾਇਦ ਮਨ ਦੇ ਵਿੱਚ ਗਿਲੇ ਸ਼ਿਕਵੇ ਉਸੇ ਵਕਤ ਤੋਂ ਤੁਰੇ ਫਿਰਦੇ ਆ। ਵੈਸੇ ਵੀ ਕਈ ਵਾਰ ਨਵਜੋਤ ਸਿੱਧੂ ਇਹ ਗੱਲ ਕਹਿ ਚੁੱਕੇ ਆ ਕਿ ਜੇਕਰ ਮੇਰੇ ਕੋਲੇ ਪੰਜਾਬ ਪੁਲਿਸ ਦੀ ਕਮਾਨ ਹੋਵੇ ਤਾਂ ਮੈਂ ਇਉਂ ਕਰਦੇ ਆ। ਉਦੋਂ ਸਵਾਲ ਇਹ ਪੈਦਾ ਹੋਣ ਲੱਗ ਜਾਂਦਾ ਕਿ ਨਵਜੋਤ ਸਿੰਘ ਸਿੱਧੂ ਕੈਪਟਨ ਹੋਰਾਂ ਵਾਲੇ ਅਹੁਦੇ ਭਾਲਦੇ ਆ, ਇਹ ਕਹਿਣ ਦਾ ਭਾਵ ਗ੍ਰਹਿ ਵਿਭਾਗ ਭਾਲਦੇ ਆ। ਸੋ ਇਸ ਕਰਕੇ ਮਨ ਦੇ ਵਿੱਚ ਕਈ ਕਿਸਮ ਦੇ ਗਿਲੇ ਸ਼ਿਕਵੇ ਤਾਂ ਹੈਗੇ ਆ, ਭਾਵੇਂ ਪ੍ਰੈਸ ਕਾਨਫਰੰਸਾਂ ਦੇ ਵਿੱਚ, ਭਾਵੇਂ ਰੈਲੀਆਂ ਦੇ ਵਿੱਚ ਕੈਪਟਨ ਸਾਹਿਬ ਨਵਜੋਤ ਹੋਰ ਕਹਿੰਦੇ ਆ, ਤੇ ਉਹ ਵੀ ਹੱਸ ਕੇ ਗੱਲ ਟਾਲ ਦਿੰਦੇ ਆ। ਪਰ ਉਹ ਜਾਣਦੇ ਕੈਪਟਨ ਹੋਰੀ ਵੀ ਸਭ ਤੋਂ ਵੱਧ ਸਰਗਰਮੀ ਨਾਲ ਵਿਚਰਨ ਵਾਲਾ ਬੰਦਾ ਇਹੀ ਹੈ, ਚੁਣੌਤੀ ਪੈਦਾ ਹੋ ਸਕਦੀ ਹੈ। ਸ਼ਾਇਦ ਇਸੇ ਕਰਕੇ ਥੋੜਾ ਜਿਹਾ ਹਾਸ਼ੀਏ ਦੇ ਉੱਤੇ ਕਰਨਾ ਚਾਹੁੰਦੇ ਹੋਣ।
ਔਰ ਬਾਰਡਰ ਦੇ ਉੱਤੇ ਅਰਨੀਆ ਸੈਕਟਰ ਚ ਕੋਈ ਸ਼ੈਲਿੰਗ ਹੋਈ ਹੈ, ਕੋਈ ਗੋਲੀ ਗਾਲੀ ਚੱਲੀ ਹੈ, ਕਈ ਬੰਦੇ ਮਾਰੇ ਗਏ, ਮੈਂ ਸੁਣਿਆ?
ਬਿਲਕੁਲ ਸਿੰਘ ਸਾਹਿਬ, ਅਸਲ ਦੇ ਵਿੱਚ ਗੱਲ ਇਹ ਹੈਗੀ ਹੈ ਕਿ ਇਸ ਤੋਂ ਪਹਿਲਾਂ ਵੀ ਆਪਾਂ ਜਾਣਦੇ ਹਾਂ ਕਿ ਗੋਲੀਬੰਦੀ ਦੀ ਉਲੰਘਣਾ ਵੀ ਹੁੰਦੀ ਹੈ, ਅਰਨੀਆ ਸੈਕਟਰ ਦੇ ਵਿੱਚ ਵੀ ਇਹ ਸਾਰਾ ਕੁਝ ਹੁੰਦਾ ਹੈ। ਸੋ ਪਿਛਲੇ 4 ਦਿਨਾਂ ਤੋਂ ਤਾਂ ਖ਼ਬਰ ਸਾਨੂੰ ਇਹੀ ਪ੍ਰਾਪਤ ਹੋ ਰਹੀ ਹੈ ਵੀ ਜੰਮੂ ਕਸ਼ਮੀਰ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ। ਅੱਜ ਅਰਨੀਆ ਸੈਕਟਰ ਤੋਂ ਵੀ ਜਾਣਕਾਰੀ ਮਿਲੀ ਹੈ।
ਡੀਜ਼ਲ ਕਿੰਨਾ ਕੁ ਮਹਿੰਗਾ ਹੋ ਗਿਆ ਜੀ?
ਸਿੰਘ ਸਾਹਿਬ, ਇੰਨਾ ਕੁ ਡੀਜ਼ਲ ਮਹਿੰਗਾ ਹੋ ਗਿਆ ਬਈ ਪੁੱਛੋ ਪੁੱਛਣਾ 80 ਰੁਪਏ ਲੀਟਰ ਇਸ ਵਕਤ ਭਾਰਤ ਦੇ ਵਿੱਚ ਪੈਟਰੋਲ ਹੋ ਗਿਆ। ਤੇ ਕਮਾਲ ਦੀ ਗੱਲ ਸਿੰਘ ਸਾਹਿਬ ਇਹ ਹੈ ਵੀ ਜਦੋਂ ਤਾਂ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਜਾਂਦੀਆਂ ਭਾਰਤ ਦਾ ਵਿਕਾਸ ਕਰਨਾ ਫਿਰ ਬਹਾਨਾ ਮਿਲ ਜਾਂਦਾ ਕਿ ਭਾਈ ਕੋਈ ਗੱਲ ਨੀ ਕਰਨਾ ਪੈਂਦਾ ਭਾਰਤ।
ਤੁਸੀਂ ਉਰੇ ਪਰੇ ਹੋ ਜਾਓ ਕਿਤੇ, ਇੱਥੋਂ ਠੀਕ ਨੀ ਆ ਰਹੀ ਆਵਾਜ਼ ਤੁਹਾਡੀ
ਜੀ।
ਹਾਂਜੀ, ਹੁਣ ਠੀਕ।
ਮੈਂ ਗੱਲ ਕਰ ਰਿਹਾ ਸੀ ਜੀ ਕਿ ਅੱਜ ਧੂਰੀ ਖੇਤਰ ਦੇ ਜਿਹੜੇ ਕਿਸਾਨ ਆ ਉਹਨਾਂ ਦੇ ਵੱਲੋਂ ਟਰੈਕਟਰ ਖਿੱਚ ਕੇ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਨੇ ਆਪਣੇ ਜ਼ੋਰ ਦੇ ਨਾਲ ਟਰੈਕਟਰ ਖਿੱਚੇ ਆ। ਇਹਨਾਂ ਨੇ ਕਿਹਾ ਵੀ ਡੀਜ਼ਲ ਇੰਨਾ ਕੁ ਮਹਿੰਗਾ ਹੋ ਗਿਆ ਵੀ ਖੇਤੀਬਾੜੀ ਦਾ ਕੰਮ ਅਸੀਂ ਟਰੈਕਟਰ ਦੇ ਨਾਲ ਤਾਂ ਕਰ ਨਹੀਂ ਸਕਦੇ, ਇਸ ਕਰਕੇ ਅਸੀਂ ਮੋਦੀ ਸਰਕਾਰ ਦੇ ਖਿਲਾਫ਼ ਆ ਤੇ ਅਸੀਂ ਟਰੈਕਟਰ ਖਿੱਚ ਕੇ ਆਪਣਾ ਪ੍ਰਦਰਸ਼ਨ ਕਰਨ ਲੱਗੇ।
ਤੇ ਦੂਸਰਾ, ਲੁਧਿਆਣੇ ਦੀ ਪੁਲਿਸ ਵੱਲੋਂ ਕਿੰਨਾ ਕੁ ਗਾਂਜਾ ਬਰਾਮਦ ਕੀਤਾ ਗਿਆ ਤੇ ਕਿਤੋਂ ਕੀਤਾ ਗਿਆ?
ਸਿੰਘ ਸਾਹਿਬ, ਇਹ ਅਸਲ ਦੇ ਵਿੱਚ ਲੁਧਿਆਣੇ ਦੀ ਪੁਲਿਸ ਦੇ ਵੱਲੋਂ ਪਹਿਲਾਂ ਵੀ ਗਾਂਜਾ ਬਰਾਮਦ ਕੀਤਾ ਗਿਆ ਸੀਗਾ ਕੁਝ ਦਿਨ ਪਹਿਲਾਂ। ਉਦੋਂ 15-16 ਬੋਰੀਆਂ ਜਿਹੜੀਆਂ ਉਹ ਗਾਂਜੇ ਦੀਆਂ ਬਰਾਮਦ ਕੀਤੀਆਂ ਗਈਆਂ ਸੀਗੀਆਂ ਤੇ ਅੱਜ ਲੁਧਿਆਣੇ ਦੀ ਰੇਲਵੇ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਨੂੰ 10 ਕਿਲੋ ਗਾਂਜੇ ਦੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਸ ਬੰਦੇ ਦਾ ਨਾਂ ਹੈਗਾ ਜਤਿੰਦਰ ਕੁਮਾਰ ਤੇ ਪੁਲਿਸ ਨੇ ਇਹਦੇ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤੇ ਨਵਜੋਤ ਸਿੰਘ ਸਿੱਧੂ ਦਾ ਸਫਾਈ ਕਰਨ ਦਾ ਕੀ ਪ੍ਰੋਗਰਾਮ ਬਣਿਆ? ਉਹਨਾਂ ਨੇ ਸਾਫ਼ ਸਫਾਈ ਦਾ ਕੰਮ ਸੰਭਾਲਣਾ?
ਬਿਲਕੁਲ ਸਿੰਘ ਸਾਹਿਬ, ਅਸਲ ਦੇ ਵਿੱਚ ਜੇਕਰ ਪਟਿਆਲੇ, ਜਲੰਧਰ, ਲੁਧਿਆਣੇ, ਅੰਮ੍ਰਿਤਸਰ ਦੇ ਵਿੱਚ ਜਿਹੜੇ ਗੰਦੇ ਨਾਲੇ ਪੈਂਦੇ ਆ ਇਹਨਾਂ ਦੀ ਸਫਾਈ ਹੋਵੇ ਤਾਂ ਚੰਗੀ ਗੱਲ ਹੈ। ਇਹਨਾਂ ਦੇ ਵਿੱਚ ਇੰਨੀ ਕੁ ਗੰਦਗੀ ਹੈਗੀ ਆ ਵੀ ਬੰਦਾ ਕੋਲ ਦੀ ਲੰਘ ਨਹੀਂ ਸਕਦਾ। ਜਿਹੜੇ ਇਹਨਾਂ ਨਾਲਿਆਂ ਦੇ ਕੋਲ ਰਹਿੰਦੇ ਆ ਲੋਕ, ਜਿਹੜੇ ਮੁਹੱਲੇ ਬਣੇ ਆ, ਜਿੱਥੇ ਘਰ ਹੈਗੇ ਆ, ਜਿੱਥੇ ਦੁਕਾਨਾਂ ਮਕਾਨਾਂ ਦੀ ਜਿਹੜੀ ਸਥਿਤੀ ਹੈ, ਉਹ ਲੋਕ ਬੜੇ ਖੱਜਲ ਹੈਗੇ ਆ। ਉਹਨਾਂ ਲੋਕਾਂ ਦੀਆਂ ਮੰਗਾਂ ਨੂੰ ਧਿਆਨ ਦੇ ਵਿੱਚ ਰੱਖਦੇ ਆ ਅੱਜ ਨਵਜੋਤ ਸਿੱਧੂ ਨੇ ਇਹ ਗੱਲ ਕਹੀ ਹੈ ਬਈ ਬਹੁਤ ਜਲਦ 24 ਜਨਵਰੀ ਨੂੰ ਅਸੀਂ ਇੱਕ ਕੰਪਨੀ ਦੇ ਨਾਲ MOU ਸਾਈਨ ਕਰਨ ਲੱਗੇ ਹਾਂ। ਤੇ ਇਹਨਾਂ ਨੇ ਇਹ ਗੱਲ ਕਹੀ ਹੈ ਵੀ ਇਹ ਜਿਹੜਾ MOU ਸਾਈਨ ਕਰਨਾ ਹੈਗਾ ਇਹ ਨੈਸ਼ਨਲ ਇਨਵਾਇਰਮੈਂਟਲ ਇੰਜੀਨੀਅਰਿੰਗ ਰਿਸਰਚ ਇੰਸਟੀਚਿਊਟ, ਜਿਹਨੂੰ ਨੀਰੀ ਵੀ ਕਹਿੰਦੇ ਆ ਸ਼ਾਰਟ ਫਾਰਮ ਦੇ ਵਿੱਚ, ਇਹਦੇ ਨਾਲ ਅਸੀਂ ਕਰਾਰ ਕਰਨਾ। ਤੇ ਇਹਨਾਂ 4 ਸ਼ਹਿਰਾਂ ਦੇ ਵਿੱਚ ਜਿਹੜੇ ਗੰਦੇ ਨਾਲੇ ਪੈਂਦੇ ਆ ਇਹਨਾਂ ਨੂੰ ਬਿਲਕੁਲ ਨਵੀਂ ਦਿੱਖ ਦੇਵਾਂਗੇ, ਬਦਬੂ ਤੋਂ ਮੁਕਤ ਕਰ ਦਿਆਂਗੇ। ਹੁਣ ਤਾਂ ਲੋਕ ਨੱਕ ਢੱਕ ਕੇ ਲੰਘਦੇ ਆ, ਕੁਝ ਕੁ ਮਹੀਨਿਆਂ ਬਾਅਦ ਦੇਖਿਓ ਇੱਥੇ ਲੋਕ ਸੈਰ ਕਰਨ ਆਇਆ ਕਰਨਗੇ ਜੀ। ਦੇਖੋ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਵੀ ਰਾਜੋਆਣਾ ਮਾਮਲੇ ਦੇ ਵਿੱਚ ਸਜ਼ਾ ਮਾਫ਼ੀ ਦੇ ਲਈ ਜਾਂ ਸਜ਼ਾ ਘਟਾਉਣ ਦੇ ਲਈ ਅਸੀਂ ਬਹੁਤ ਜਲਦ ਆ ਜਿਹੜਾ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਹਾਂ। ਇਹ ਗੱਲ ਕਹੀ ਹੈ ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਨੇ, ਅੱਜ ਪਿੰਡ ਮੁਹਾਰ ਦੇ ਵਿੱਚ ਅਜਨਾਲੇ ਦੇ ਕੋਲੇ ਇਹ ਪਿੰਡ ਪੈਂਦਾ ਹੈਗਾ। ਇਹਨਾਂ ਨੇ ਕਿਹਾ ਵੀ ਰਾਜੋਆਣੇ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਪਾਈ ਗਈ ਜਿਹੜੀ ਅਪੀਲ ਹੈ ਇਹਦੇ ਜਲਦ ਨਿਪਟਾਰੇ ਵਾਸਤੇ ਜਿਹੜੀ SDPC ਆ ਇਹ ਰਾਸ਼ਟਰਪਤੀ ਦੇ ਕੋਲੇ ਪਹੁੰਚ ਕਰੂਗੀ।
ਤੇ ਮੱਛੀਆਂ ਢਿੱਡ ਵਿੱਚ ਸਮਗਲ ਕਰਨ ਵਾਲੀ, ਮੱਛੀਆਂ ਦੇ ਢਿੱਡ ਵਿੱਚ ਨਸ਼ੇ ਨੂੰ ਸਮਗਲ ਕਰਨ ਵਾਲੀ ਔਰਤ ਦਾ ਕੀ ਬਣਿਆ, ਕਿੱਥੋਂ ਕਿਵੇਂ ਕਰਦੀ ਸੀ
ਉਹ? ਸਿੰਘ ਸਾਹਿਬ, ਇਹ ਖ਼ਬਰ ਹੈ ਜਿਹੜੀ ਜਗਰਾਉਂ ਦੇ ਵੱਲੋਂ ਆਈ ਹੈ। ਇੱਥੇ ਪੁਲਿਸ ਨੇ ਇੱਕ ਔਰਤ ਗ੍ਰਿਫ਼ਤਾਰ ਕੀਤੀ ਹੈ। ਇਹ ਔਰਤ ਆ ਜਿਹੜੀ ਇਹ ਨਸ਼ੇ ਦੀ ਤਸਕਰੀ ਦੇ ਲਈ ਅਜੀਬ ਹੀ ਤਰੀਕਾ ਲੱਭੀ ਫਿਰਦੀ ਸੀਗੀ। ਮੱਛੀਆਂ ਦਾ ਢਿੱਡ ਪਾੜ ਕੇ ਤੇ ਉਹਦੇ ਵਿੱਚ ਨਸ਼ਾ ਰੱਖ ਕੇ ਹੈਰੋਇਨ ਸਮੈਕ ਰੱਖ ਕੇ ਤੇ ਇਹ ਮੋਗੇ ਡਿਲੀਵਰੀ ਦੇਣ ਜਾ ਰਹੀ ਸੀਗੀ। ਯੁਗਾਂਡਾ ਦੀ ਇਹ ਔਰਤ ਹੈਗੀ ਹੈ। 6 ਮੱਛੀਆਂ ਦੇ ਢਿੱਡ ਦੇ ਵਿੱਚ 1.5 ਕਿਲੋ ਚਿੱਟਾ ਸੀਗਾ ਤੇ ਇਹ ਮੈਡੀਕਲ ਵੀਜ਼ੇ ਦੇ ਉੱਤੇ ਭਾਰਤ ਆਈ ਹੋਈ ਸੀਗੀ।
ਅੱਛਾ, ਜਿਹੜੀ ਤੁਸੀਂ ਆ ਭਾਰਤ ਦੇ ਵਿੱਚ ਦੌਲਤ ਦੀ ਕਾਣੀ ਵੰਡ ਦੀ ਖ਼ਬਰ ਦਿੱਤੀ ਹੈ ਕਿ 73% ਪ੍ਰਾਪਰਟੀ 1% ਲੋਕਾਂ ਕੋਲੇ ਆ, ਇਹ ਅੰਕੜੇ ਕਿੱਥੋਂ ਆਏ ਨੇ ਤੇ ਇਹ 1% ਲੋਕ ਕੌਣ ਨੇ?
ਸਿੰਘ ਸਾਹਿਬ, ਇਹ ਆਕਸਫੈਮ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਇਹ ਕੌਮਾਂਤਰੀ ਅਧਿਕਾਰ ਸਮੂਹ ਜਿਹੜਾ ਆਕਸਫੈਮ ਆ ਇਹਦੇ ਵੱਲੋਂ ਸਰਵੇਖਣ ਦੇ ਜ਼ਰੀਏ ਇਹ ਜਾਣਕਾਰੀ ਦਿੱਤੀ ਗਈ ਹੈ। ਤੇ ਇਹਦੇ ਵਿੱਚ ਗੱਲ ਕਹੀ ਗਈ ਹੈ ਵੀ ਭਾਰਤ ਦੇ ਵਿੱਚ ਸਭ ਤੋਂ ਧਨੀ 1% ਅਮੀਰਾਂ ਨੇ ਪਿਛਲੇ ਸਾਲ 73% ਧਨ ਇਕੱਠਾ ਕੀਤਾ ਤੇ 67 ਕਰੋੜ ਭਾਰਤੀਆਂ ਦੀ ਜਾਇਦਾਦ ਦੇ ਵਿੱਚ ਸਿਰਫ 1% ਵਾਧਾ ਹੋਇਆ। ਸੋ ਕਹਿਣ ਦਾ ਭਾਵ ਇਹ ਹੈ ਕਿ ਇੱਥੋਂ ਪਤਾ ਲੱਗਦਾ ਹੈ ਵੀ ਆਰਥਿਕ ਅਸਮਾਨਤਾ ਕਿੰਨੀ ਵਧੀ ਪਈ ਹੈ। ਜਿਹੜੇ ਲੋਕ ਅਮੀਰ ਹੈ ਉਹ ਹੋਰ ਅਮੀਰ ਹੋ ਰਹੇ ਆ, ਜਿਹੜੇ ਗਰੀਬ ਹੈ ਉਹ ਹੋਰ ਗਰੀਬ ਹੋ ਰਹੇ।
ਅੱਛਾ, ਪਦਮਾਵਤ ਫਿਲਮ ਦੇ ਬਾਰੇ ਦੱਸੋ, ਕਿੱਥੇ ਕਿੱਥੇ ਰੁਕ ਗਈ ਹੈ ਤੇ ਕਿੱਥੇ ਕਿੱਥੇ ਚੱਲੇਗੀ, ਹਰਿਆਣੇ 'ਚ ਕੀ ਬਣੇਗਾ?
ਦੇਖੋ ਜੀ, ਹਰਿਆਣੇ ਦੇ ਮੁੱਖ ਮੰਤਰੀ ਦੇ ਵੱਲੋਂ ਤਾਂ ਇਹ ਗੱਲ ਕਹੀ ਗਈ ਹੈ ਸਿੰਘ ਸਾਹਿਬ ਕਿ ਇਹ ਫਿਲਮ ਨਾ ਰਿਲੀਜ਼ ਹੋਣ ਦਿੱਤੀ ਜਾਵੇ।
25 January ਨੂੰ ਇਹ ਫਿਲਮ ਰਿਲੀਜ਼ ਹੋਣੀ ਆ। ਪਦਮਾਵਤੀ ਤੋਂ ਪਦਮਾਵਤ ਕਰ ਦਿੱਤਾ ਗਿਆ, ਮਸਲਾ ਫਿਰ ਵੀ ਹੱਲ ਨਹੀਂ ਹੋਇਆ। ਦੂਜੀ ਗੱਲ ਇਹ ਹੈਗੀ ਆ ਕਿ ਮਨੋਹਰ ਲਾਲ ਖੱਟਰ ਹੋਰਾਂ ਨੇ ਕਿਹਾ ਵੀ ਪਹਿਲੀ ਗੱਲ ਫਿਲਮ ਰਿਲੀਜ਼ ਨਾ ਕਰੋ, ਜੇਕਰ ਕਰੋਗੇ ਸਿਨੇਮਾ ਵਾਲਿਓ ਤੇ ਫਿਰ ਅਸੀਂ ਤੁਹਾਨੂੰ ਸਿਕਿਉਰਿਟੀ ਦਵਾ ਦਾਂਗੇ। ਕਾਰਨੀ ਸੈਨਾ ਨੇ ਅੱਜ ਇਹ ਗੱਲ ਕਹੀ ਆ ਵੀ ਅਸੀਂ ਸਿਨੇਮੇ ਫੂਕ ਦਿਆਂਗੇ, ਤੇ ਜਿਹੜੀ ਹੈਗੀ ਆ ਇੱਕ ਰਾਜਪੂਤ ਜਥੇਬੰਦੀ ਉਹਨੇ ਇਹ ਗੱਲ ਕਹੀ ਆ ਵੀ ਅਸੀਂ ਸੁਪਰੀਮ ਕੋਰਟ ਨੂੰ ਅੱਗ ਲਾ ਦਿਆਂਗੇ, ਪੂਰੇ ਭਾਰਤ ਦੇ ਵਿੱਚ ਕਰਫਿਊ ਲਾਵਾਂਗੇ। ਯਾਨੀ ਕਿ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ। ਇਉਂ ਜਾਪਦਾ ਵੀ ਜਿਵੇਂ ਭਾਰਤ ਦੀ ਆਨ ਬਾਨ ਸ਼ਾਨ ਸਾਰੀ ਪਦਮਾਵਤ ਫਿਲਮ ਦੇ ਉੱਤੇ ਟਿੱਕੀ ਹੋਈ ਹੈ।
ਤੇ ਮੇਅਰ ਕੁਲਵੰਤ ਸਿੰਘ ਦੇ ਮਾਮਲੇ ਦਾ ਕੀ ਬਣਿਆ?
ਸਿੰਘ ਸਾਹਿਬ, ਮੇਅਰ ਕੁਲਵੰਤ ਸਿੰਘ ਦੇ ਮਾਮਲੇ ਦੇ ਉੱਤੇ ਪੰਜਾਬ ਸਰਕਾਰ ਨੇ ਅੱਜ ਹਾਈ ਕੋਰਟ ਦਾ ਦਰਵਾਜ਼ਾ ਜਿਹੜਾ ਖੜਕਾਇਆ ਹੋਇਆ ਸੀ ਆਪਾਂ ਪਹਿਲਾਂ ਜਾਣਦੇ ਹਾਂ। ਉਸ ਤੋਂ ਬਾਅਦ ਉਹ ਚਲੇ ਗਏ ਸੀਗੇ ਆਪਣੀ ਪਟੀਸ਼ਨ ਲੈ ਕੇ ਕੁਲਵੰਤ ਸਿੰਘ ਹੋਰੀ ਅਦਾਲਤ ਦੇ ਵਿੱਚ, ਤੇ ਅੱਜ ਪੰਜਾਬ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਵਾਬ ਦਾਖਲ ਕੀਤਾ। ਬੰਦ ਲਫਾਫੇ ਦੇ ਵਿੱਚ ਜਵਾਬ ਹਾਈ ਕੋਰਟ ਦੇ ਵਿੱਚ ਦਾਖਲ ਕੀਤਾ ਗਿਆ। 24 January ਨੂੰ ਸ਼ਾਮੀ 3 ਵਜੇ ਇਸ ਮਾਮਲੇ ਦੇ ਉੱਤੇ ਬਹਿਸ ਹੋਣੀ ਹੈ।
ਆਸਾਰਾਮ ਦੀ ਜ਼ਮਾਨਤ ਹੋਈ
ਨਹੀਂ ਸਿੰਘ ਸਾਹਿਬ? ਆਸਾਰਾਮ ਦੀ ਬਿਲਕੁਲ ਜ਼ਮਾਨਤ ਨਹੀਂ ਹੋਏਗੀ। ਤੇ ਵੈਸੇ ਆਸਾਰਾਮ ਨੇ ਹੁਣ ਤੱਕ ਬੜੀ ਵਾਰ ਇਹ ਗੱਲ ਕਹੀ ਹੈ ਸੁਪਰੀਮ ਕੋਰਟ ਨੂੰ ਕਿ ਮੇਰੀ ਸਿਹਤ ਵੀ ਠੀਕ ਰਹਿੰਦੀ ਤੇ ਮੈਂ ਦਵਾਈਆਂ ਵੀ ਚਾਹੁੰਦਾ ਤੇ ਮੈਂ ਹੋਰ ਸਹੂਲਤਾਂ ਵੀ ਚਾਹੁੰਦਾ, ਇਸ ਕਰਕੇ ਮੈਨੂੰ ਜ਼ਮਾਨਤ ਦਿੱਤੀ ਜਾਵੇ। ਤੇ ਇਸ ਮਾਮਲੇ ਦੇ ਵਿੱਚ ਅੱਜ ਅਦਾਲਤ ਨੇ ਇਹ ਗੱਲ ਕਹੀ ਹੈ ਕਿ 29 January ਨੂੰ ਗੁਜਰਾਤ ਦੀ ਹੇਠਲੀ ਅਦਾਲਤ ਦੇ ਵਿੱਚ ਪੀੜਤ ਔਰਤ ਦੀ ਬਿਆਨ ਦਰਜ ਹੋਣੀ ਹੈ, ਤੇ ਉਸ ਤੋਂ ਬਾਅਦ ਪੀੜਤ ਦੇ ਜਦੋਂ ਬਿਆਨ ਦਰਜ ਹੋ ਗਏ ਤਾਂ ਤੁਹਾਡੀ ਜ਼ਮਾਨਤ ਦੀ ਅਰਜ਼ੀ ਦੇ ਉੱਤੇ ਸੁਣਵਾਈ ਕੀਤੀ ਜਾਵੇ। ਮੁਕਤਸਰ ਜ਼ਿਲ੍ਹੇ ਦੇ ਵਿੱਚ ਪਿੰਡ ਹੈਗਾ ਕਰਾਈ ਵਾਲਾ, 2 ਹਫ਼ਤੇ ਪਹਿਲਾਂ ਲਾਪਤਾ ਬੱਚੇ ਸੁਰਿੰਦਰ ਸਿੰਘ ਦੀ ਲਾਸ਼ ਮਿਲ ਗਈ ਹੈ। ਤੇ 14 ਦਿਨ ਪਹਿਲਾਂ ਜਿਹੜਾ ਇਹ ਬੱਚਾ ਲਾਪਤਾ ਹੋਇਆ ਸੀਗਾ, ਇਹਦਾ ਥੋ ਪਤਾ ਨਹੀਂ ਸੀ ਕਿ ਮਿਲ ਰਿਹਾ, ਇਹਦੀ ਲਾਸ਼ ਮਿਲ ਗਈ ਹੈ। ਪਰ ਇੱਕ ਹੋਰ ਬੱਚਾ ਜਿਹੜਾ ਗਵਾਚਿਆ ਸੀਗਾ, ਇਹਦੀ ਭਾਲ ਆ ਜਿਹੜੀ ਉਹ ਹਾਲੇ ਤੱਕ ਨਹੀਂ ਨੇਪਰੇ ਚੜੀ, ਤੇ ਇਸ ਬੱਚੇ ਦੀ ਨਾ ਲਾਸ਼ ਮਿਲੀ ਹੈ ਤੇ ਨਾ ਇਹ ਬੱਚਾ ਵਿਚਾਰਾ ਜਿਉਂਦਾ ਮਿਲਿਆ। ਇਸ ਕਰਕੇ ਪਿੰਡ ਵਾਸੀਆਂ ਦੇ ਵੱਲੋਂ ਅੱਜ ਪੁਲਿਸ ਦੇ ਖਿਲਾਫ਼ ਪ੍ਰਦਰਸ਼ਨ ਵੀ ਕੀਤਾ ਗਿਆ।
ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ?
ਥਿੰਕ ਸਾਹਿਬ, ਪੰਜਾਬ ਦਾ ਮੌਸਮ ਅੱਜ ਖੁਸ਼ਗਵਾਰ ਰਿਹਾ, ਦਿਨ ਦੇ ਵੇਲੇ ਸੋਹਣੀ ਧੁੱਪ ਨਿਕਲੀ ਆ, ਠੰਡ ਕਾਫੀ ਘੱਟ ਗਈ ਹੈ ਪੰਜਾਬ ਦੇ ਵਿੱਚ।
ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।